ਗਾ ਅ ਕਾਰ ਟਰੱਕ ਐਂਡ ਡਿਊਬ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਲੇਕਮ ਤੇ ਸਤਿ ਸ੍ਰੀ ਅਕਾਲ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਹਰ ਐਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਅਤੇ ਅੱਜ ਯਾਨੀ ਕਿ ਸੋਮਵਾਰ ਨੂੰ 3 ਵਜੇ ਤੋਂ ਲੈ ਕੇ 4 ਵਜੇ ਤੱਕ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ। ਇਹ ਮਾਈਂਡ ਅਤੇ ਬਾਡੀ ਜਿਹੜਾ ਪ੍ਰੋਗਰਾਮ ਹੈ, ਇਹ BNC ਮੈਡੀਕਲ ਸੈਂਟਰ ਦੇ ਤਾਬੂਨ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। BNC ਮੈਡੀਕਲ ਸੈਂਟਰ ਕੀ ਹੈ? BNC ਮੈਡੀਕਲ ਸੈਂਟਰ ਬਰੈਂਪਟਨ ਦੇ ਵਿੱਚ ਹੈਲਥ ਨਾਲ ਰਿਲੇਟਡ ਇੱਕ ਸੈਂਟਰ ਬਣਾਇਆ ਗਿਆ ਹੈ, ਜਿਹਦਾ ਨਾਂ ਹੈ BNC। ਬੀ ਦਾ ਮਤਲਬ ਹੈ ਬ੍ਰੈਮਲੀ ਅਤੇ ਸੀ ਦਾ ਮਤਲਬ ਹੈ ਕੰਟਰੀ ਸਾਈਡ। ਬਰੈਂਪਟਨ ਦੇ ਵਿੱਚ ਜਿਹੜੀਆਂ 2 ਰੋਡਸ ਨੇ ਹਸਪਤਾਲ ਦੇ ਕੋਲ, ਬਰੈਂਪਟਨ ਸਿਵਿਕ ਹਸਪੀਟਲ ਦੇ ਕੋਲ, ਇੱਕ ਨੂੰ ਬ੍ਰੈਮਲੀ ਕਹਿੰਦੇ ਹਾਂ ਅਤੇ ਦੂਸਰੀ ਨੂੰ ਆਪਾਂ ਕੰਟਰੀ ਸਾਈਡ ਕਹਿੰਦੇ ਹਾਂ। ਜਿੱਥੇ ਬ੍ਰੈਮਲੀ ਅਤੇ ਕੰਟਰੀ ਸਾਈਡ ਮਿਲਦੀਆਂ ਨੇ, ਉਸ ਇੰਟਰਸੈਕਸ਼ਨ ਦੇ ਉੱਪਰ, ਉਸ ਨੁੱਕਰ ਦੇ ਉੱਪਰ ਸਾਡਾ ਇਹ ਮੈਡੀਕਲ ਸੈਂਟਰ ਹੈ। ਇਸੇ ਕਰਕੇ ਇਹਨੂੰ BNC ਕਿਹਾ ਜਾਂਦਾ ਹੈ। ਬ੍ਰੈਂਪਟਨ ਦੇ ਵਿੱਚ ਮਿਸੀਸਾਗਾ, ਇਟੋਵੀਕੋ, ਕੈਲੇਡੋਨ, ਔਰੇਂਜ ਬੇਲ, ਇਟੋਵੀਕੋ, ਇਹ ਜਿੰਨੇ ਵੀ ਸਾਡੇ ਲਾਗਲੇ ਸ਼ਹਿਰ ਨੇ, ਉਹਨਾਂ ਵਿੱਚ ਪਹਿਲੀ ਵਾਰ ਇਹ ਜਿਹੜਾ ਸਾਡਾ BNC ਮੈਡੀਕਲ ਸੈਂਟਰ ਹੈ, ਅੰਡਰ ਦਾ ਸੇਮ ਰੂਫ ਵੀ ਆਰ ਪ੍ਰੋਵਾਈਡਿੰਗ ਸੋ ਮੈਨੀ ਹੈਲਥ ਰਿਲੇਟਡ ਸਰਵਿਸਿਸ। ਫਾਰ ਐਗਜ਼ਾਮਪਲ, ਵੀ ਆਰ ਪ੍ਰੋਵਾਈਡਿੰਗ ਫਿਜੀਓਥੈਰੇਪੀ ਐਂਡ ਕੈਰੋਪ੍ਰੈਕਟਰ ਦੀਆਂ ਸਰਵਿਸਿਜ਼ ਦਿੱਤੀਆਂ ਜਾਂਦੀਆਂ ਨੇ। ਉਹਨਾਂ ਨਾਲ ਜਿਹੜੀਆਂ ਵੀ ਸੰਬੰਧਿਤ ਸਰਵਿਸਿਜ਼ ਨੇ, ਚਾਹੇ ਕੋਈ ਇੰਸ਼ੋਰੈਂਸ ਹੁੰਦੀ ਹੈ, ਹੱਡ ਗੋਡੇ ਦੇ ਸੱਟ ਲੱਗ ਗਈ, ਕੋਈ ਮਸਾਜ ਕਰਾਉਣੀ ਹੈ, ਕੋਈ ਹੋਰ ਇਸ ਤਰ੍ਹਾਂ ਦੀ ਕੋਈ ਰਿਲੇਟਡ, ਕਿਉਂਕਿ ਇਟਸ ਏ ਵਾਸਟ ਵਾਸਟ ਫੀਲਡ, ਸੋ ਇੰਨਾ ਡਿਟੇਲ 'ਚ ਮੈਂ ਨਹੀਂ ਡਿਸਕਸ ਕਰਦਾ। ਇੰਨੀ ਕੁ ਗੱਲ ਯਾਦ ਰੱਖੋ ਕਿ ਫਿਜੀਓਥੈਰੇਪੀ ਕਰਾਉਣੀ ਹੈ ਜਾਂ ਕੈਰੋਪ੍ਰੈਕਟਰ ਦੀਆਂ ਕੋਈ ਸਰਵਿਸਿਜ਼ ਚਾਹੀਦੀਆਂ ਨੇ, ਸਾਡੇ BNC ਮੈਡੀਕਲ ਸੈਂਟਰ ਵਿੱਚ ਇਹ ਦਿੱਤੀਆਂ ਜਾਂਦੀਆਂ ਨੇ। ਇਹੀ ਨਹੀਂ, ਸਾਡੇ ਕੋਲ ਅਰਜੈਂਟ ਕੇਅਰ ਹੈ, ਵਾਕ ਇਨ ਕਲੀਨਿੰਗ ਹੈ, ਫੈਮਲੀ ਪ੍ਰੈਕਟਿਸ ਹੈ। 4 ਸਾਡੇ ਕੋਲ ਫੈਮਲੀ ਡਾਕਟਰ ਨੇ, 2 ਮੇਲ ਨੇ ਅਤੇ 2 ਫੀਮੇਲ ਨੇ। ਜਿਹੜੇ ਡਾਕਟਰ ਨੇ ਉਹ ਹਿੰਦੀ, ਪੰਜਾਬੀ, ਉਰਦੂ ਬੋਲਦੇ ਨੇ। ਇੱਕ ਈਰਾਨ ਤੋਂ ਨੇ, ਇੱਕ ਸ਼੍ਰੀਲੰਕਾ ਤੋਂ ਯੰਗ ਡਾਕਟਰ ਲਈ ਡਾਕਟਰ ਹੈ। ਆਫਕੋਰਸ ਸਾਰਿਆਂ ਨੂੰ ਅੰਗਰੇਜ਼ੀ ਤਾਂ ਆਉਂਦੀ ਹੈ। ਸੋ ਇਹੀ ਨਹੀਂ, ਇਸ ਮੈਡੀਕਲ ਸੈਂਟਰ ਦੇ ਵਿੱਚ ਸਾਡੀ ਜਿਹੜੀ ਬਲੱਡ ਲੈਬ ਹੈ, ਉਹ ਹਫ਼ਤੇ ਦੇ 7 ਦਿਨ ਖੁੱਲ੍ਹਦੀ ਹੈ, 9 ਵਜੇ ਖੁੱਲ੍ਹ ਜਾਂਦੀ ਹੈ। ਸਾਡੇ ਕੋਲ ਕੌਂਸਲਿੰਗ ਦੀਆਂ ਸਰਵਿਸਿਜ਼ ਦਿੱਤੀਆਂ ਜਾਂਦੀਆਂ ਨੇ। ਕੌਂਸਲਿੰਗ ਦਾ ਮਤਲਬ ਕੀ ਹੈ ਕਿ ਜਿੰਨਾ ਵੀ ਭੈਣ ਭਰਾਵਾਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਕਿਉਂਕਿ ਹੁਣ ਤਾਂ ਇਹੀ ਹੈ ਨਾ, ਨਾਨਕ ਦੁਖੀਆ ਸਭ ਸੰਸਾਰ, ਫਰੀਦ ਸਾਹਿਬ ਨੇ ਕਿਹਾ ਸੀ, ਮੈਂ ਜਾਣਿਆ ਦੁੱਖ ਮੁੱਝ ਕੋ ਦੁੱਖ ਸਵਾਇਆ, ਜਾਗ ਕੋਠੇ ਚੜ੍ਹ ਕੇ ਦੇਖਿਆ ਘਰ ਘਰ ਇਹੋ ਅੱਗ, ਕਿ ਹੁਣ ਸਾਰੀ ਦੁਨੀਆ ਦੁਖੀ ਹੈ। ਅੱਗੇ ਗੱਲ ਲੁਕੀ ਛਿਪੀ ਹੁੰਦੀ ਸੀ, ਲੋਕ ਸੋਚਦੇ ਸੀ ਕਿ ਕਿਸੇ ਨੂੰ ਉਪਰੀ ਕਸਰ ਹੋ ਗਈ, ਕੋਈ ਭੂਤ ਚਿੰਬੜ ਗਿਆ, ਕੋਈ ਕੁਛ ਹੋ ਗਿਆ, ਪਰ ਸਾਇੰਸ ਦੀ ਤਰੱਕੀ ਦੇ ਨਾਲ ਲੋਕਾਂ ਦੇ ਵਿੱਚ ਹੁਣ ਅਵੇਅਰਨੈਸ ਆ ਗਈ ਕਿ ਸਟ੍ਰੈਸ ਕੀ ਹੁੰਦਾ ਹੈ, ਡਿਪਰੈਸ਼ਨ ਕੀ ਹੁੰਦਾ ਹੈ, ਐਂਗਜ਼ਾਇਟੀ ਕੀ ਹੁੰਦੀ ਹੈ, ਪੈਨਿਕ ਅਟੈਕ ਕੀ ਹੁੰਦੇ ਨੇ, ਸੁਈਸਾਈਡਲ ਵਿਚਾਰ ਕਿਉਂ ਆਉਂਦੇ ਨੇ, ਅਸਾਲਟ ਵਿਦ ਵੈਪਨ ਐਂਡ ਵਿਦਆਊਟ ਵੈਪਨ ਕਿਉਂ ਬਣ ਜਾਂਦਾ ਹੈ, ਬੁਲਿੰਗ ਕੀ ਹੁੰਦੀ ਹੈ। ਤੁਸੀਂ ਦੇਖਿਆ ਹੋਊਗਾ ਕਿ ਕਈ ਵਾਰ ਬੱਚੇ ਸਕੂਲ ਦੇ ਵਿੱਚ ਜਦੋਂ ਸਕੂਲ ਤੋਂ ਆਉਂਦੇ ਨੇ, ਬੋਲਦੇ ਨਹੀਂ, ਚੁੱਪ ਕਰਕੇ ਉੱਪਰ ਚਲੇ ਜਾਂਦੇ ਨੇ, ਕੋਈ ਆਈ ਕੰਟੈਕਟ ਨਹੀਂ ਕਰਦੇ। ਜੇ ਉਹਨਾਂ ਨੂੰ ਕਹੋਗੇ ਆਹ ਬਾਸਕਟਬਾਲ ਖੇਡ ਲਈਏ, ਸੌਕਰ ਖੇਡ ਲਈਏ, ਉਹ ਕਹਿੰਦੇ ਮਨ ਨਹੀਂ ਕਰਦਾ। ਰਾਤ ਨੂੰ ਲੇਟ ਸੌਂਦੇ ਨੇ, ਉਧਰੋਂ ਮਾਪੇ ਕਿਉਂ ਕਰਨ, ਉਹਨਾਂ ਦੇ ਵਿੱਚ ਪੂਰੀ ਜਾਣਕਾਰੀ ਨਹੀਂ ਹੁੰਦੀ, ਉਹ ਬੱਚਿਆਂ ਨਾਲ ਐਵੇਂ ਹੀ ਅਪਸੈਟ ਹੋਈ ਜਾਂਦੇ, ਬਿਨਾਂ ਮਤਲਬ ਸਾਰਾ ਦਿਨ ਸੁੱਤਾ ਰਹਿੰਦਾ, ਉੱਠਦਾ ਹੀ ਨਹੀਂ, ਧੁੱਪਾਂ ਆ ਗਈਆਂ, 12 ਵਜੇ ਸੁੱਤਾ ਪਿਆ, ਪਰ ਉਹਨਾਂ ਨੂੰ ਪਤਾ ਨਹੀਂ ਕਿ ਇਹ ਜਿਹੜੀ ਹੈਗੀ ਮਾਇੰਡ ਦੇ ਵਿੱਚ ਮੈਂਟਲ ਡਿਸਆਰਡਰ ਹੈ, ਬੈਲੈਂਸ ਨਹੀਂ ਹੈ, ਜਿਸ ਕਰਕੇ ਬੱਚਿਆਂ ਦਾ ਜਿਹੜਾ ਐਟੀਚਿਊਡ ਹੈ ਉਹ ਇਸ ਤਰ੍ਹਾਂ ਦਾ ਹੋ ਜਾਂਦਾ। ਸੋ ਜਦੋਂ ਸਾਨੂੰ ਸਮਝ ਆ ਜਾਂਦੀ ਹੈ, ਅਸੀਂ ਬਜਾਏ ਉਹਨਾਂ ਦੇ ਉੱਤੇ ਤਾਨੇ ਕਸੀਏ, ਪੁੱਠੇ ਸਿੱਧੇ ਸ਼ਬਦ ਵਰਤਦੇ ਹਾਂ, ਲੜਾਈ ਝਗੜਾ ਕਰਦੇ ਹਾਂ, ਉਹਦੇ ਨਾਲ ਸਿਚੁਏਸ਼ਨ ਜਿਹੜੀ ਆ ਵਰਸ ਹੋ ਜਾਂਦੀ ਹੈ ਅਤੇ ਰਿਜ਼ਲਟ ਵੀ ਕਈ ਵਾਰੀ ਬਹੁਤ ਭੈੜੇ ਆਉਂਦੇ ਨੇ, ਜਿਹਦੇ ਨਾਲ ਹੁੰਦਾ ਕਿ ਆਪ ਪਛਤਾਏ ਹੋਤ ਕਿਆ, ਜਬ ਚਿੜੀਆ ਚੋਗੀ ਖੇਤ। ਜਦੋਂ ਕੋਈ ਬੱਚੇ ਨੂੰ ਅਸੀਂ ਆਪਣੇ ਹੱਥੋਂ ਗਵਾ ਲੈਂਦੇ ਹਾਂ, ਫਿਰ ਅਸੀਂ ਰੋਂਦੇ ਹਾਂ। ਉਹਦਾ ਕਾਰਨ ਇਹ ਹੈ ਕਿ ਮੈਂ ਨਹੀਂ ਕਹਿੰਦਾ ਕਿ ਇੰਟੈਂਸ਼ਨਲੀ ਅਸੀਂ ਕਰਦੇ ਹਾਂ, ਸਾਡੀ ਅਨਇੰਟੈਂਸ਼ਨਲੀ ਜਿਹੜੀਆਂ ਚੀਜ਼ਾਂ, ਬਹੁਤੀਆਂ ਚੀਜ਼ਾਂ ਦਾ ਸਾਨੂੰ ਗਿਆਨ ਹੀ ਨਹੀਂ, ਅਸੀਂ ਬੱਚਿਆਂ ਦੇ ਮਗਰ ਪੈ ਰਹੇ ਹਾਂ। ਸੋ ਇਸ ਕਰਕੇ ਇਹ ਜਿਹੜੀਆਂ ਪ੍ਰੋਬਲਮਸ ਨੇ ਅੱਜ ਕੱਲ ਘਰ ਘਰ ਦੇ ਵਿੱਚ ਨੇ, ਖਾਸ ਕਰਕੇ ਕੋਰੋਨਾ ਵਾਇਰਸ ਤੋਂ ਬਾਅਦ ਤਾਂ ਬਹੁਤ ਜ਼ਿਆਦਾ ਤੇਜ਼ੀ ਨਾਲ ਵਧੀਆਂ ਨੇ, ਕਿਉਂਕਿ ਮੇਰਾ ਐਕਸਪੀਰੀਅੰਸ ਹੈ, ਮੈਂ ਦੇਖਦਾ ਪੇਸ਼ੈਂਟਸ ਨੂੰ। ਸੋ ਇਹ ਜਿਹੜੀਆਂ ਵੀ ਪ੍ਰੋਬਲਮਸ ਨੇ, ਮੈਂ ਹਮੇਸ਼ਾ ਰਿਕਮੈਂਡ ਕਰਦਾ ਵੀ ਜਦੋਂ ਵੀ ਤੁਹਾਨੂੰ ਇਹ ਪ੍ਰੋਬਲਮ ਆਵੇ, ਕੋਠੇ 'ਤੇ ਚੜ ਕੇ ਰੌਲਾ ਪਾਓ। ਇਹ ਨਾ ਸੋਚੋ ਵੀ ਜੇ ਕਿਸੇ ਨੂੰ ਪਤਾ ਲੱਗ ਗਿਆ ਸਾਡੀ ਕੁੜੀ ਦਾ ਵਿਆਹ ਨਹੀਂ ਹੋਣਾ ਜਾਂ ਸਾਡੇ ਮੁੰਡੇ ਦਾ ਵਿਆਹ ਨਹੀਂ ਹੋਣਾ ਤਾਂ ਲੋਕ ਕੀ ਕਹਿਣਗੇ, ਹੈਂਜੀ, ਲੋਕ ਬੁਰੀ ਨਿਗਰ ਨਾਲ ਦੇਖਣਗੇ। ਇਹਦੇ ਨਾਲ ਤੁਸੀਂ ਆਪਣੀ ਜਿਹੜੀ ਸਿਚੁਏਸ਼ਨ ਹੈ, ਜਿਹੜੀ ਪੁਜੀਸ਼ਨ ਹੈ, ਉਹ ਉਦੋਂ ਵੀ ਵਰਸ ਕਰ ਲੈਂਦੇ ਹਾਂ। ਸੋ ਸਾਨੂੰ ਚਾਹੀਦਾ ਕਿ ਅਸੀਂ ਇਹ ਗੱਲਾਂ ਡਿਸਕਸ ਕਰੀਏ, ਪਰ ਹਾਂ ਇਹ ਗੱਲ ਮੈਂ ਜ਼ਰੂਰ ਕਹਾਂਗਾ ਕਿ ਨੱਥੂ ਖੈਰੇ ਨਾਲ ਡਿਸਕਸ ਕਰਨ ਦਾ ਕੋਈ ਫਾਇਦਾ ਨਹੀਂ। ਜਿਹੜੇ ਵੈਦ ਨੇ, ਆਯੁਰ ਵੈਦਿਕ ਨੇ, ਐਵੇਂ ਨੇ ਸੁਣੀਆਂ ਸੁਣਾਈਆਂ ਹਰੇਕ ਬੰਦਾ ਸਾਡੇ ਇੰਡੀਆ ਦੇ ਵਿੱਚ, ਖਾਸ ਕਰਕੇ ਪਾਕਿਸਤਾਨ, ਇੰਡੀਆ, ਜਿੰਨੇ ਵੀ ਸਾਡੇ ਏਸ਼ੀਅਨ ਕੰਟਰੀਜ਼ ਨੇ, ਇੱਟ ਚੱਕੇ ਤੋਂ ਡਾਕਟਰ ਨਿਕਲਦੇ ਆ। ਈਵਨ ਕਈ ਵਾਰੀ ਉਹਨਾਂ ਨੂੰ ਡਾਕਟਰ ਦਾ ਮੀਨਿੰਗ ਵੀ ਨਹੀਂ ਪਤਾ ਵੀ ਡਾਕਟਰ ਕਿੰਨੇ ਤਰ੍ਹਾਂ ਦੇ ਹੁੰਦੇ ਨੇ। ਉਹਨਾਂ ਨੂੰ ਇਹ ਨਹੀਂ ਪਤਾ ਕਿ ਵਟਸ ਦਾ ਡਿਫਰੈਂਸ ਬਿਟਵੀਨ PhD ਐਂਡ ਡਾਕਟਰ ਆਫ ਮੈਡੀਸਨ। ਹਰ ਗੱਲ ਦੇ ਵਿੱਚ ਟੰਗ ਅਡਾ ਲੈਂਦੇ ਨੇ, ਜਵਾਬ ਦਿੰਦੇ ਨੇ। ਇਸੇ ਤਰ੍ਹਾਂ ਸਾਡੇ ਲੋਕਾਂ ਦੀ ਆਦਤ ਹੈ, ਕੋਈ ਵੀ ਪ੍ਰੋਬਲਮ ਹੋਵੇ ਅਸੀਂ ਕਹਿੰਦਾ ਵੀ ਆਹ ਹਲਦੀ ਲੈ ਲੈ, ਆਹ ਜਵੈਨ ਲੈ ਲੈ, ਉਹ ਫਲਾਣੇ ਬਾਬੇ ਕੋਲ ਚਲਾ ਜਾ, ਉਹਨੇ ਉਂਗਲੀ ਮਰੋੜ ਕੇ ਠੀਕ ਕਰਤੀ, ਉਹਨੇ ਉਹ ਕਰਤੀ। ਇਹਦੇ ਨਾਲ ਕੀ ਹੁੰਦਾ, ਜਾਂ ਬੱਕਰੀ ਦਾ ਦੁੱਧ ਪੀ ਲਿਆ। ਮੈਂ ਉਹ ਦੇਖਿਆ ਕਿ ਇੱਕ ਦੋ ਜਿਹੜੇ ਬੱਚੇ ਸੀਗੇ ਇੰਡੀਆ ਗਏ, ਉਹ ਕਹਿੰਦੇ ਜੀ ਇਮਿਊਨ ਸਿਸਟਮ ਕਮਜ਼ੋਰ ਹੈ, ਦੇਹ ਬੱਕਰੀ ਦਾ ਦੁੱਧ ਦੇ, ਦੁੱਧ ਪਿਲਾ ਕੇ ਇੰਨਾ ਭਾਰ ਵਧਾ ਤਾ ਉਹਨਾਂ ਦਾ, ਪ੍ਰੋਬਲਮ ਹੋਰ ਵੀ ਵਰਸ ਹੋ ਗਈ। ਸੋ ਮੇਰਾ ਕਹਿਣ ਦਾ ਮਤਲਬ ਵੀ ਹਮੇਸ਼ਾ ਪ੍ਰੋਫੈਸ਼ਨਲ ਕੋਲੇ ਜਾਓ, ਜਿਹਦਾ ਪ੍ਰੋਫੈਸ਼ਨ ਹੈ ਉਸੇ ਨਹੀਂ ਪਤਾ ਹੁੰਦਾ। ਜੇ ਬੇਸਮੈਂਟ ਬਣਾਉਣੀ ਹੈ, ਬੇਸਮੈਂਟ ਦੇ ਵਿੱਚ ਜਿਹੜੇ ਬੰਦੇ ਪ੍ਰੋਫੈਸ਼ਨਲ ਨੇ, ਜਿਹੜੇ ਇੰਜੀਨੀਅਰ ਨੇ, ਉਹਨਾਂ ਦਾ ਡਿਫਰੈਂਟ ਹੋ ਗਿਆ ਕਿ ਨਹੀਂ ਤਾਂ ਛੱਤਾਂ ਦਾ ਹਰੇਕ ਹੀ ਬਣਾਉਂਦੇ, ਉਦੋਂ ਬਾਅਦ ਬੈਲੈਂਸ ਨੇ ਉਹਦੇ ਵਿੱਚ ਲਾਈਨਾਂ ਆ ਜਾਂਦੀਆਂ ਨੇ, ਕੰਧ ਸਿੱਧੀ ਨਹੀਂ ਹੁੰਦੀ, ਕੀ ਕਰੋਗੇ ਤੁਸੀਂ? ਕਿਉਂਕਿ ਆਮ ਬੰਦੇ ਨੇ, ਤਜਰਬਾ ਹੋ ਸਕਦਾ ਪਰ ਦੇ ਆਰ ਨਾਟ ਵੈਰੀ ਪ੍ਰੋਫੈਸ਼ਨਲ। ਸੋ ਕੋਸ਼ਿਸ਼ ਕਰੋ ਕਿ ਪ੍ਰੋਫੈਸ਼ਨਲ ਕੋਲੇ ਜਾਓ, ਨਾਲੇ ਤਾਂ ਐਡੀ ਵੱਡੀ ਪ੍ਰੋਬਲਮ ਹੈ ਜੇ ਤੁਸੀਂ ਐਵੇਂ ਇੱਧਰ ਉੱਧਰ ਚਲੇ ਗਏ ਤਾਂ ਆਪਣੇ ਬੱਚੇ ਦਾ, ਆਪਣੀ ਭੈਣ ਦਾ, ਆਪਣੀ ਮਦਰ ਦਾ, ਆਪਣੇ ਬਜ਼ੁਰਗ ਦਾ ਨੁਕਸਾਨ ਕਰ ਲਾਂਗੇ। ਸੋ ਹਮੇਸ਼ਾ ਪ੍ਰੋਫੈਸ਼ਨਲ ਕੋਲ, ਇਹ ਨਹੀਂ ਵੀ ਕੋਈ ਪ੍ਰੋਫੈਸ਼ਨਲ ਹੈ, ਬਹੁਤ ਪ੍ਰੋਫੈਸ਼ਨ ਨੇ, ਉਹਦੀਆਂ ਡਿਗਰੀਆਂ ਚੈੱਕ ਕਰੋ, ਉਹਦੇ ਰਿਵਿਊ ਚੈੱਕ ਕਰੋ, ਉਹਦੀ ਬੈਕਗਰਾਊਂਡ ਚੈੱਕ ਕਰੋ, ਉਹਦੀ ਅਥੈਂਟੀਸਿਟੀ ਚੈੱਕ ਕਰੋ। ਸੋ ਸਾਡੀ BNC ਮੈਡੀਕਲ ਸੈਂਟਰ ਦੇ ਵਿੱਚ ਜਿਹੜੀ ਇਹ ਕੌਂਸਲਿੰਗ ਦੀ ਸਰਵਿਸ ਦਿੰਦੇ ਨੇ ਉਹ ਡਾਕਟਰ ਫੈਨੀ, ਲੱਗਦਾ ਤਾਂ ਹੈ ਵੀ ਅੰਗਰੇਜ਼ੀ ਦਾ ਨਵਾਂ ਕੋਈ ਗੋਰੀ ਹੋਏਗੀ, ਲੇਕਿਨ ਡਾਕਟਰ ਫੈਨੀ ਪੰਜਾਬੀ ਕੁੜੀ ਹੈ ਜਿਹੜੀ ਕਿ ਅੰਟੈਰੀਓ ਦੇ ਵਿੱਚ ਇੱਕੋ ਇੱਕ ਡਾਕਟਰ ਹੈ ਜਿਹੜੀ ਕਿ ਸ਼ੀ ਇਜ਼ ਡਾਕਟਰ ਇਨ ਮੈਡੀਸਨ, ਡਾਕਟਰ ਆਫ MD ਹੈ ਅਤੇ ਨਾਲ ਨਾਲ ਮਾਸਟਰ ਇਨ ਕੌਂਸਲਿੰਗ ਦੀ ਕੀਤੀ ਵੀ ਹੈ, ਸੋਨੇ 'ਤੇ ਸੁਹਾਗ ਹੈ। ਔਰ ਇਹ ਵੀ ਨਹੀਂ ਕੋਈ ਲੁੱਟ ਕਸੁੱਟ ਵੀ, ਤੁਹਾਡੇ ਹਜ਼ਾਰਾਂ ਡਾਲਰ ਖਰਚ ਹੋ ਜਾਣਗੇ, ਦੋ ਚਾਰ ਮੀਟਿੰਗਾਂ ਕਰਕੇ ਤੁਹਾਨੂੰ ਡੈਫੀਨੇਟਲੀ ਫਾਇਦਾ ਹੋਊਗਾ, ਕੋਈ ਵੱਡਾ ਨੁਕਸਾਨ ਨਹੀਂ ਹੋਏਗਾ। ਪਰ ਹਾਂ, ਮੀਟਿੰਗ 1-to-1 ਹੁੰਦੀ ਹੈ, ਕਈ ਲੋਕਾਂ ਨੂੰ, ਸਾਡੇ ਪੰਜਾਬੀ ਭਰਾਵਾਂ ਨੂੰ, ਇੰਡੀਅਨਸ ਨੂੰ ਨਹੀਂ ਹੁੰਦਾ ਕਿ ਜੇ ਮੈਂ ਮੁੰਡੇ ਨੂੰ ਜਾਂ ਕੁੜੀ ਨੂੰ ਮਿਲਾਉਣਾ ਤਾਂ ਮੈਂ ਨਾਲ ਬੈਠਣਾ, ਪਾਪਾ ਕਹਿੰਦਾ, ਮੰਮੀ ਕਹਿੰਦੇ, ਇਸ ਤਰ੍ਹਾਂ ਨਹੀਂ ਹੁੰਦੀ। ਜਿਹੜੀ ਕੌਂਸਲਿੰਗ ਹੁੰਦੀ ਹੈ 1-to-1 ਹੁੰਦੀ ਹੈ, ਕਈ ਵਾਰੀ ਅਸੀਂ ਸੋਚਦੇ ਵੀ ਅਸੀਂ ਤਾਂ ਬੱਚੇ ਦੇ ਵੈਲਵਿਸ਼ਰ ਹਾਂ, ਜਦੋਂ ਕਿ ਸਾਨੂੰ ਪਤਾ ਨਹੀਂ ਜਾਣੇ ਜਾਣ ਜਾਣੇ 'ਚ ਅਸੀਂ ਬੱਚੇ ਦੀ ਪ੍ਰੋਬਲਮ ਬਣ ਰਹੇ ਹੁੰਦੇ ਹਾਂ। ਹਾਂਜੀ, ਜਿਸ ਤਰ੍ਹਾਂ ਫਾਰ ਐਗਜ਼ਾਮਪਲ ਸਕੂਲ 'ਚ ਅਸੀਂ ਜਾਂਦੇ ਹਾਂ, ਅਸੀਂ ਕਹਿੰਦੇ ਬੱਚੇ ਨੂੰ ਵੀ ਨਹੀਂ ਨਹੀਂ ਤੂੰ ਤਾਂ ਸਲਵਾਰ ਪਾ ਕੇ ਹੀ ਜਾਣੀ ਆ, ਤੂੰ ਤਾਂ ਕੇਸ ਰੱਖ ਕੇ ਹੀ ਜਾਣੇ ਨੇ, ਤੂੰ ਤਾਂ ਆਹ ਕਰਨਾ। ਉਹ ਜਦੋਂ ਬੱਚੇ ਉੱਥੇ ਆਪਣੀ ਕੰਪਨੀ 'ਚ ਕਲਾਸ 'ਚ ਜਾਂਦੇ ਨੇ, ਉਹਨਾਂ ਦੇ ਲੋਕ ਫਨ ਉਡਾਉਂਦੇ ਨੇ। ਉਹ ਕਈ ਵਾਰੀ ਮੈਂ ਦੇਖਿਆ ਜਦੋਂ ਸਾਡੇ ਟਾਈਮ 'ਤੇ, ਮੈਂ ਤੁਹਾਨੂੰ ਇਹ ਗੱਲ ਦੱਸਿਆ ਕਿ ਬੱਚੇ ਸਾਡੇ ਉਹ ਕੱਪੜੇ ਘਰੋਂ ਪਾਇਆ ਦੀ ਜਾ ਕੇ ਅੰਦਰ ਜਾ ਕੇ ਲੋਕਰ 'ਚ ਰੱਖ ਦਿੰਦੇ ਸੀ। ਸੋ ਜਦੋਂ ਉਹਨਾਂ ਦੇ ਟੂ ਮੱਚ ਪ੍ਰੈਸ਼ਰ ਪੇਰੈਂਟਸ ਪਾਉਂਦੇ ਨੇ ਅਣਜਾਣੇ ਦੇ ਵਿੱਚ, ਮੈਂ ਨਹੀਂ ਕਹਿੰਦਾ ਕੋਈ ਵੀ ਮਾਂ ਬਾਪ ਇਹ ਨਹੀਂ ਚਾਹੁੰਦਾ ਕਿ ਬੱਚੇ ਦਾ ਨੁਕਸਾਨ ਹੋ, ਆਪਣੀ ਜ਼ਿੰਦਗੀ ਤੋਂ ਹੱਥ ਧੋਲਣ, ਪਰ ਅਣਜਾਣੇ ਦੇ ਵਿੱਚ ਅਸੀਂ ਦੱਬੀ ਜਾਂਦੇ ਹਾਂ, ਜਿਹਦੇ ਨਾਲ ਕਿ ਵੱਡਾ ਨੁਕਸਾਨ ਹੋ ਜਾਂਦਾ। ਸੋ ਡਾਕਟਰ ਫੈਨੀ 1-to-1 ਮੀਟਿੰਗ ਕਰਦੇ ਨੇ। ਸੋ ਕਿਸੇ ਵੀ ਡਾਕਟਰ ਦੀ ਰੈਫਰ ਲਿਆਉਣ ਦੀ ਲੋੜ ਨਹੀਂ, ਸਿੱਧਾ ਤੁਸੀਂ BNC ਮੈਡੀਕਲ ਸੈਂਟਰ 'ਤੇ ਆਓ, ਉਹਨਾਂ ਨਾਲ ਅਪੁਆਇੰਟਮੈਂਟ ਬਣਾਓ ਅਤੇ ਫਿਰ ਤੁਸੀਂ ਰਿਜ਼ਲਟ ਦੇਖੋ ਕੁਛ ਫਾਇਦਾ ਹੁੰਦਾ ਕਿ ਨਹੀਂ ਹੁੰਦਾ। ਮੈਂ ਇਹ ਵੀ ਨਹੀਂ ਕਹਿੰਦਾ ਕਿ ਦਵਾਈਆਂ ਛੱਡ ਦਿਓ, ਜਿਹੜੇ ਕਹਿ ਲਓ ਜਿਹੜੀ ਆਪਣੇ ਸਾਈਕੈਟ੍ਰਿਕਸ ਨੇ ਦਵਾਈਆਂ ਦਿੰਦੇ ਨੇ, ਦਵਾਈਆਂ ਦੇ ਸਾਈਡ ਇਫੈਕਟ ਨੇ, ਲੋਕ ਕਹਿੰਦੇ ਵੀ ਦਵਾਈਆਂ ਲੈਣੀਆਂ, ਲਓ ਜ਼ਰੂਰ ਦਵਾਈਆਂ, ਕਿਉਂਕਿ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਜੇ ਦਵਾਈਆਂ ਹੀ ਛੱਡ ਦਿਓਗੇ ਫਿਰ ਤਾਂ ਇੱਕ ਤੇਜ਼ੀ ਨਾਲ ਵਰਸ ਸਿਚੁਏਸ਼ਨ ਹੋ ਜਾਣੀ ਆ। ਦਵਾਈਆਂ ਨਾਲ ਕੰਟਰੋਲ ਹੁੰਦਾ, ਲੇਕਿਨ ਜਦੋਂ ਕੌਂਸਲਿੰਗ ਕਰਦੇ ਹੋ ਤੁਸੀਂ, ਹੌਲੀ ਹੌਲੀ ਤੁਹਾਡੇ ਵਿੱਚ ਜਿਹੜਾ ਕੌਨਫੀਡੈਂਸ ਬਿਲਟ ਹੁੰਦਾ ਅਤੇ ਜਿਹਦੇ ਨਾਲ ਤੁਸੀਂ ਦਵਾਈਆਂ ਹੌਲੀ ਹੌਲੀ ਘਟਾ ਦਿੰਦੇ। ਬਹੁਤ ਸਾਰੇ ਜਿਹੜੇ ਪੇਸ਼ੈਂਟ ਨੇ ਉਹਨਾਂ ਨੇ ਦਵਾਈਆਂ ਛੱਡੀਆਂ ਵੀ ਨੇ, ਛੱਡ ਵੀ ਦਿੰਦੇ ਨੇ, ਪਰ ਇਹਦਾ ਮਤਲਬ ਇਹ ਨਹੀਂ ਵੀ ਇਹਦਾ ਕੋਈ ਇਲਾਜ ਹੀ ਨਹੀਂ, ਇਲਾਜ ਹੈ ਮੈਡੀਸਨ ਦੇ ਵਿੱਚ। ਸੋ ਡਾਕਟਰ ਫੈਨੀ ਕੌਂਸਲਿੰਗ ਦੀਆਂ ਸਰਵਿਸ ਦਿੰਦੇ ਨੇ, ਸਾਡੇ ਕੋਲ ਡਰਮਟਾਲੋਜਿਸਟ ਨੇ, ਡਰਮਟਾਲੋਜਿਸਟ ਦਾ ਮਤਲਬ ਹੈ ਸਕਿਨ ਸਪੈਸ਼ਲਿਸਟ, ਚਮੜੀ ਦੇ ਰੋਗਾਂ ਦੇ ਸਪੈਸ਼ਲਿਸਟ ਨੇ। ਬਾਹਰ ਜੇ ਤੁਸੀਂ ਜਾਓ, ਕੋਈ ਸਾਨੂੰ ਖਾਜ ਹੋ ਰਹੀ ਹੈ, ਕੋਈ ਫਿੰਸੀ ਹੈ, ਕੋਈ ਫੋੜ ਹੈ, ਜਾਂ ਕੋਈ ਤਫੜ ਪੈ ਗਏ, ਜਾਂ ਕੁਛ ਵੀ ਸਕਿਨ ਨਾਲ ਰਿਲੇਟਡ ਜਿਹੜੀਆਂ ਪ੍ਰੋਬਲਮ ਨੇ, ਕਈ ਵਾਰੀ ਫੰਗਸ ਆ ਜਾਂਦੀ ਹੈ, ਤੁਸੀਂ ਦੇਖਿਆ ਹੋਊ ਨਾ ਫੰਗਸ ਪੈਰਾਂ ਦੇ ਵਿੱਚ, ਚੀਚੇ ਦੇ ਵਿੱਚ ਚਿੱਟਾ ਜਾ ਕੇ ਜੰਮ ਜਾਂਦਾ, ਹਰ ਵਾਰ ਜੀ ਕਰਦਾ ਵੀ ਖੁਰਚੀ ਚਲੋ, ਖੁਰਚੀ ਚਲੋ, ਖੁਰਚੀ ਚਲੋ, ਉਹਨੂੰ ਫੰਗਸ ਕਹਿੰਦੇ ਨੇ। ਸੋ ਫੰਗਸ ਦੀ ਬੜੀ ਭੈੜੀ ਬਿਮਾਰੀ ਹੈ। ਸੋ ਜੇ ਹੁਣ ਅਸੀਂ ਆਪਣੇ ਘਰ ਹੀ ਇੰਤਜ਼ਾਮ ਕਰੀ ਜਾਵਾਂਗੇ ਤਾਂ ਬਣਦਾ ਨਹੀਂ। ਸੋ ਉਹ ਵੀ ਸਕਿਨ ਦੀ ਪ੍ਰੋਬਲਮ ਹੈ। ਸੋ ਮੈਂ ਕਹਿਣ ਦਾ ਮੇਰਾ ਤੇ ਇਹਦੇ ਵਿੱਚ ਮੈਡੀਕਲ ਦਾ ਸ਼ਬਦ ਹੈ ਡਰਮੇਟੋਲੋਜਿਸਟ, ਉਹ ਵੀ ਸਾਡੇ ਕੋਲ ਹੈਗੇ। ਬਾਹਰ ਜਾਓਗੇ 5-6 ਮਹੀਨੇ ਤੁਹਾਨੂੰ ਅਪੁਆਇੰਟਮੈਂਟ ਨਹੀਂ ਮਿਲਦੀ, ਪਰ ਸਾਡੇ ਕੋਲ ਆਉਂਗੇ ਤਾਂ ਹੋਪਫੁਲੀ ਮੈਂ ਹੋਪਫੁਲੀ ਹਮੇਸ਼ਾ ਸ਼ਬਦ ਵਰਤਦਾ, ਗਰੰਟਿਡ ਕੋਈ ਚੀਜ਼ ਨਹੀਂ ਹੈ, ਹੋਪਫੁਲੀ 3-4 ਹਫ਼ਤਿਆਂ ਵਿੱਚ ਤੁਸੀਂ ਉਹਨਾਂ ਨੂੰ ਦਿਖਾ ਸਕਦੇ ਹੋ ਡਾਕਟਰ ਫਿਆਜ਼ ਨੇ। ਸੋ ਸਕਿਨ ਸਪੈਸ਼ਲਿਸਟ ਇਹੀ ਨਹੀਂ, ਸਾਡੇ ਕੋਲ BNC ਫਾਰਮੇਸੀ ਵੀ ਹੈ, ਜਿਹਨੂੰ IDA ਫਾਰਮੇਸੀ ਵੀ ਕਹਿੰਦੇ ਹਾਂ। ਸਾਡੀ ਫਾਰਮੇਸੀ ਦੀ ਖਾਸੀਅਤ ਕੀ ਹੈ ਕਿ ਇਹ ਵੀ 365 ਦਿਨ ਖੁੱਲ੍ਹਦੀ ਹੈ। ਪਹਿਲਾਂ ਤਾਂ ਮੈਂ ਉਹਨਾਂ ਭੈਣ ਭਰਾਵਾਂ ਨੂੰ ਦੱਸਣਾ ਚਾਹੁੰਦਾ, ਜਿਹੜੇ ਥੋੜ੍ਹਾ ਜਿਹਾ ਇਹ ਡਿਫਰੈਂਸ ਆਉਂਦੇ ਕਿ ਵੱਟ ਇਜ਼ ਦ ਡਿਫਰੈਂਸ ਬਿਟਵੀਨ 7 ਡੇਜ਼ ਓਪਨ 7 ਡੇਜ਼ ਐਂਡ 365 ਡੇਜ਼। 7 ਡੇਜ਼ ਦਾ ਮਤਲਬ ਹੈ ਵੀ ਸਾਰੇ ਦਿਨ 7 ਦਿਨ ਖੁੱਲ੍ਹਦੀ ਹੈ, ਬਟ ਵੈਨ ਯੂ ਹੈਵ ਅ ਲੌਂਗ ਵੀਕਐਂਡ ਦੈਨ ਦੇ ਆਰ ਕਲੋਜ਼। ਸੋ ਉਹ ਪਰਟੀਕੁਲਰ ਡੇ ਜਿਹੜੇ ਕੈਨੇਡਾ ਦੇ ਵਿੱਚ 10-12-14-15 ਦਿਨ ਨੇ, ਜਿਵੇਂ ਕ੍ਰਿਸਮਿਸ ਡੇ ਹੋ ਗਈ, ਲੌਂਗ ਨਵਾਂ ਸਾਲ ਹੋ ਗਿਆ, ਕੈਨੇਡਾ ਡੇ ਹੁਣ ਆਪਣਾ ਜੁਲਾਈ ਫਸਟ ਨੂੰ ਸੀਗਾ, ਜਾਂ ਕੋਈ ਹੋਰ ਲੇਬਰ ਡੇ ਹੁੰਦਾ, ਇਸ ਤਰ੍ਹਾਂ ਦੇ ਜਿਹੜੇ ਫੈਮਿਲੀ ਡੇ ਹੁੰਦਾ, ਉਹ ਸਾਰੀਆਂ ਕਲੀਨਿਕਸ ਬੰਦ ਹੁੰਦੀਆਂ ਨੇ। ਪਰ ਜਿਹੜੀ 365 ਦੇ 365 ਦਿਨ ਖੁੱਲ੍ਹਦੀ ਹੈ, ਨੋ ਮੈਟਰ ਵਟ, ਉਸ ਦਿਨ ਖੁੱਲ੍ਹੇਗੀ। ਸੋ ਇਸੇ ਤਰ੍ਹਾਂ ਸਾਡੀ ਫਾਰਮੇਸੀ ਵੀ 365 ਦੇ 365 ਦਿਨ ਖੁੱਲ੍ਹਦੀ ਹੈ। ਔਰ ਦੂਸਰੀ ਖਾਸੀਅਤ ਕੀ ਹੈ ਕਿ ਜਿਸ ਤਰ੍ਹਾਂ ਕਿ ਸਿਟੀ ਆਫ ਬਰੈਂਪਟਨ ਨੇ ਇਹ ਅਨਾਊਂਸ ਕੀਤਾ ਹੈ ਫਾਰ ਸੀਨੀਅਰਸ, ਦੋਜ਼ ਹੂ ਆਰ ਸੀਨੀਅਰਸ, ਜੇ ਉਹ ਦਵਾਈ ਨਹੀਂ ਲਿਆ ਸਕਦੇ ਤਾਂ ਤੁਸੀਂ ਸਿਟੀ ਨੂੰ, ਬਰੈਂਪਟਨ ਦੀ ਸਿਟੀ ਨੂੰ 311 'ਤੇ ਫੋਨ ਕਰਦੇ ਹੋ ਅਤੇ ਉਹ ਤੁਹਾਡੇ ਘਰੋਂ ਪਰਚੀ, ਜਿਹਨੂੰ ਅੰਗਰੇਜ਼ੀ ਦੇ ਵਿੱਚ ਪ੍ਰਿਸਕ੍ਰਿਪਸ਼ਨ ਕਹਿੰਦੇ ਹਾਂ, ਉਹ ਘਰੋਂ ਚੱਕ ਕੇ ਦਵਾਈ ਤਿਆਰ ਕਰਾ ਕੇ ਤੁਹਾਡੇ ਫਾਰਮਸਿਸਟ ਤੋਂ ਤੁਹਾਡੇ ਘਰ ਡਿਲੀਵਰ ਕਰਦੇ ਨੇ। ਇਹ ਜਿਹੜੀ ਸਰਵਿਸਿਜ਼ ਹੈ ਓਨਲੀ ਫਾਰ ਸੀਨੀਅਰਸ ਨੇ, ਅਤੇ ਸੀਨੀਅਰਸ ਵੀ ਜਿਹੜੇ ਕੇਵਲ ਅਤੇ ਕੇਵਲ ਬਰੈਂਪਟਨ 'ਚ ਰਹਿੰਦੇ ਨੇ। ਪਰ ਅਸੀਂ 4 ਸਟੈਪ ਅੱਗੇ ਜਾ ਕੇ, ਸਾਡੀ BNC ਜਿਹੜੀ ਫਾਰਮੇਸੀ 4 ਸਟੈਪ ਅੱਗੇ ਜਾਂਦੇ ਹਾਂ। ਨੰਬਰ 1, ਉਹ ਕਹਿੰਦੇ ਨੇ ਉਮਰ ਦੀ ਕੋਈ ਮਤਲਬ ਨਹੀਂ, ਚਾਹੇ ਤੁਸੀਂ ਸੀਨੀਅਰਸ ਹੋ ਅਤੇ ਜੂਨੀਅਰ ਹੋ, ਬੱਚੇ ਹੋ, ਜਵਾਨ ਹੋ, ਬੁੱਢੇ ਹੋ, ਔਰਤ ਹੈ, ਮੈਲ ਮਰਦ ਹੋ, ਕੋਈ ਵੀ ਹੈ, ਉਹ ਸਾਰੇ ਹੀ ਅਸੀਂ ਉਹਨਾਂ ਨੂੰ ਸਹੂਲਤਾਂ ਦਿੰਦੇ ਹਾਂ ਜਿੰਨਾ ਚਿਰ ਕਰੋਨਾ ਵਾਇਰਸ ਰਹੇਗੀ। ਅਤੇ ਫਿਰ ਇਕੱਲੇ ਬਰੈਂਪਟਨ 'ਚ ਨਹੀਂ, ਚਾਹੇ ਤੁਸੀਂ ਕੈਲੇਡੋਨ 'ਚ ਰਹਿੰਦੇ ਹੋ, ਮਿਸੀਸਾਗਾ 'ਚ ਰਹਿੰਦੇ ਹੋ, ਸਕਾਰਬਰੋ ਰਹਿੰਦੇ ਹੋ, ਟਰਾਂਟੋ ਰਹਿੰਦੇ ਹੋ, ਈਵਨ ਔਰੇਂਜਵਿਲ ਰਹਿੰਦੇ ਹੋ, ਓਕਵਿਲ ਰਹਿੰਦੇ ਹੋ, ਇਹ ਜਿਹੜੇ ਵੀ ਸ਼ਹਿਰਾਂ 'ਚ ਰਹਿੰਦੇ ਹੋ, ਜੇ ਕਿਸੇ ਨੂੰ ਦਵਾਈ ਦੀ ਕੋਈ ਪ੍ਰੋਬਲਮ ਹੈ ਤਾਂ ਉਹ ਸਾਡੀ ਫਾਰਮੇਸੀ 'ਤੇ ਫੋਨ ਕਰੋ, ਉਹ ਤੁਹਾਡੀ ਪ੍ਰਿਸਕ੍ਰਿਪਸ਼ਨ ਉਸੇ ਤਰ੍ਹਾਂ ਘਰੋਂ ਚੱਕ ਕੇ ਦਵਾਈ ਤਿਆਰ ਕਰਕੇ ਤੁਹਾਡੇ ਘਰ ਡਿਲੀਵਰ ਕਰਦੇ ਨੇ। ਪਿਕਅਪ ਐਂਡ ਡਿਲੀਵਰੀ ਫ੍ਰੀ ਹੈ। ਅਤੇ ਖੁੰਜੇ 'ਚ ਸਾਡੀ ਦੁਕਾਨ ਜੀ BNC ਵਿਜ਼ਨ ਸੈਂਟਰ, ਬੜਾ ਸੋਹਣਾ ਅਸੀਂ ਬਣਾਇਆ BNC ਵਿਜ਼ਨ ਸੈਂਟਰ, ਜਿਹਨੂੰ ਪੰਜਾਬੀ ਭਾਸ਼ਾ 'ਚ ਜਾਂ ਪੇਂਡੂ ਭਾਸ਼ਾ 'ਚ ਐਨਕਾਂ ਦੀ ਦੁਕਾਨ ਕਹਿ ਦਿੰਦੇ ਹਾਂ। ਸਾਡੇ ਕੋਲ ਆਈ ਡਾਕਟਰ ਵੀ ਨੇ ਅਤੇ ਸਾਡੇ ਕੋਲ ਹਰ ਤਰ੍ਹਾਂ ਦੀਆਂ ਐਨਕਾਂ ਵੀ ਨੇ, ਇੰਸ਼ੋਰੈਂਸ ਵੀ ਲੈਂਦੇ ਹਾਂ। ਪਰ ਜਦੋਂ ਦੀ ਆ ਨਾਮ ਰਾਤ ਬਿਮਾਰੀ ਚੱਲੀ ਆ ਕਰੋਨਾ ਵਾਇਰਸ, ਅਤੇ ਮੇਰੀ ਉਮਰ ਦਾ ਵੀ ਤਕਾਜ਼ਾ ਹੀ ਸੀਗੀ, ਅੱਜ ਤੱਕ ਉਹ ਬੰਦ ਪਿਆ। ਬੜੇ ਵਾਰੀ ਪੇਸ਼ੈਂਟਸ ਦੇ ਫੋਨ ਆਉਂਦੇ ਨੇ, ਕਲਾਇੰਟਸ ਦੇ ਫੋਨ ਆਉਂਦੇ ਨੇ ਵੀ ਖੋਲ੍ਹ ਲਓ ਅੰਕਲ ਜੀ, ਪਰ ਹੁਣ ਖੋਲ੍ਹੀਏ ਕਿਵੇਂ? ਸਾਨੂੰ ਇਹ ਡਰ ਹੈ ਵੀ ਸਾਡੇ ਅਰਜੈਂਟ ਕੇਅਰ ਦੇ ਵਿੱਚ ਹਰ ਤਰ੍ਹਾਂ ਦਾ ਪੇਸ਼ੈਂਟ ਆਉਂਦਾ, ਅਤੇ ਜੇ ਇਹ ਲੱਗਦਾ ਹੀ ਆ ਕਰੋਨਾ ਵਾਇਰਸ। ਅੱਜ ਮੇਰੇ ਪਹਿਲੇ ਪ੍ਰੋਗਰਾਮ 'ਚ ਦੱਸਦੇ ਸੀਗੇ ਵੀ ਇੰਡੀਅਨਸ ਦੀ ਵੀ ਉਹਨਾਂ ਦਾ ਇਮਿਊਨ ਸਿਸਟਮ ਇੰਨਾ ਤਕੜਾ ਹੋਊਗਾ, ਜੇ 50 ਉਹਨਾਂ ਕੋਲ ਵਾਇਰਸਿਸ ਨੇ, ਉਹ ਕਹਿੰਦਾ 55ਵਾਂ ਕਰੋਨਾ ਵੀ ਆ ਜੇ। ਪਰ ਇਹ ਕੈਨੇਡਾ ਵਰਗੀ ਦੇਸ਼ ਦੇ ਵਿੱਚ ਨਹੀਂ ਚੱਲਦਾ, ਖਾਸ ਕਰਕੇ ਸਾਡਾ, ਅਤੇ ਇਹ ਭੁਲੇਖੇ 'ਚ ਨਹੀਂ ਰਹਿਣਾ ਚਾਹੀਦਾ ਵੀ ਜੇ ਇੰਡੀਅਨ, ਅਸੀਂ ਵੀ ਇੰਡੀਅਨ ਹਾਂ, ਪਰ ਇਹ ਜੋ ਕੈਨੇਡਾ ਜਾ ਕੇ ਇਮਿਊਨ ਸਿਸਟਮ ਸਾਡਾ ਕਾਫੀ ਸਾਫ਼ ਹੈ ਅਤੇ ਬੜਾ ਤੇਜ਼ੀ ਨਾਲ ਅਟੈਕ ਕਰਦਾ, ਕਿਉਂਕਿ ਜਿਹੜਾ ਫਰਸ਼ ਗੰਦਾ ਹੁੰਦਾ ਨਾ, ਅਤੇ ਉਹਦੇ ਉੱਤੇ ਜੇ ਹੋਰ ਵੀ ਗੰਦ ਪਾ ਦਿਓਗੇ ਤਾਂ ਕੋਈ ਫਰਕ ਨਹੀਂ ਪੈਂਦਾ। ਪਰ ਜੇ ਜਿਵੇਂ ਕੈਨੇਡਾ 'ਚ ਫਰਸ਼ ਲਿਸ਼ਕਦੇ ਨੇ, ਜੇ ਇੱਕ ਮੱਖੀ ਵੀ ਆ ਜਾਏ, ਅਸੀਂ ਕਹਿੰਦੇ ਉਹ ਫਿਰਦੀ ਹੈ ਮੱਖੀ, ਉਹ ਫਿਰਦੀ ਹੈ, ਉਹ ਫਿਰਦੀ ਹੈ। ਇੰਡੀਆ 'ਚ ਤਾਂ ਆਮ ਹੀ ਇੱਕ ਕਮਰੇ 'ਚ 35-35 ਹੁੰਦੀਆਂ, ਅਸੀਂ ਇੱਕ ਪਾਸੇ ਰੋਟੀ ਖਾਈ ਜਾਂਦੇ ਹਾਂ ਅਤੇ ਮੱਖੀ ਸਾਡੇ ਕੋਲ ਦੇ ਹੱਥ ਮਾਰ ਕੇ ਉਹਨੂੰ ਪਰਾਂ ਕਰ ਦਿੰਦੇ ਹਾਂ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਵੀ ਅਸੀਂ ਜਿਹੜੀ BNC ਵਿਜ਼ਨ ਸੈਂਟਰ ਹੈ, ਐਨਕਾਂ ਦੀ ਦੁਕਾਨ ਆ, ਉਹ ਹਾਲੇ ਤਾਈਂ ਕਲੋਜ਼ ਹੈ, ਅਤੇ ਹੋਪਫੁਲੀ ਅਸੀਂ ਇਸ ਸ਼ਨੀਵਾਰ ਨੂੰ, ਅੱਜ ਮੰਡੇ ਹੈ, ਸ਼ਨੀਵਾਰ ਨੂੰ ਅਸੀਂ ਫੈਸਲਾ ਕਰ ਦੇਣਾ ਵੀ ਜੇ ਤਾਂ ਉਹਨੂੰ ਬੰਦ ਕਰਨੀ ਹੋਈ ਤਾਂ ਫਿਰ ਜਿੰਨੀਆਂ ਵੀ ਉੱਥੇ ਐਨਕਾਂ ਪਈਆਂ ਨੇ, ਹੋਰ ਤਾਂ ਕੁਛ ਨਹੀਂ, ਐਨਕਾਂ ਹੀ ਨੇ, ਜਿੰਨੀਆਂ ਵੀ ਐਨਕਾਂ ਪਈਆਂ, ਜਿਹਨੂੰ ਪੰਜਾਬੀ 'ਚ ਕਹਿੰਦੇ ਕੂੜੇ ਦੇ ਭਾਅ ਵੇਚ ਦੇਣੀਆਂ, ਜਿਹੜੇ ਮਰਜ਼ੀ ਬ੍ਰੈਂਡ ਦੀਆਂ ਹੋਣਗੀਆਂ, ਕਿਉਂਕਿ ਮੈਨੂੰ ਖੁਦ ਇਮਾਨਦਾਰੀ ਦਾ ਪਤਾ ਹੀ ਨਹੀਂ ਵੀ ਉਹ ਕਿੰਨੇ ਦੀਆਂ ਆਈਆਂ ਅਤੇ ਕਿੰਨੇ ਦੀਆਂ ਵੇਚਦੇ। ਮੈਂ ਤਾਂ ਘੰਟਾ 2 ਘੰਟੇ ਮਸਾਂ ਮੁਸ਼ਕਲ ਨਾਲ ਆਪਣਾ ਚਾਹ ਕੌਫੀ ਪੀਣ ਜਾਂਦਾ ਸੀ, ਉਹ ਕੁੜੀ ਹੁਣ ਸਾਡੀ ਸਟੱਕ ਹੋ ਗਈ, ਅਤੇ ਕੁੜੀ ਤੋਂ ਬਿਨਾਂ ਐਨਕਾਂ ਚੱਲਦੀਆਂ ਨੇ, ਤੁਸੀਂ ਇਹ ਤਾਂ ਹੈ ਨਹੀਂ ਵੀ ਡਾਲਰ ਸੂਰਜ ਚੱਕ ਕੇ ਦੇ ਦਿਓਗੇ। ਸੋ ਇਸ ਕਰਕੇ ਫਰੇਮ ਅਸੀਂ ਵੇਚਦੇ ਨੇ, ਜਿੰਨੇ ਵੀ ਸਨਗਲਾਸਿਸ ਪਈਆਂ ਫਰੇਮ ਪਏ ਉਹ ਦੇ ਦਿਆਂਗੇ, ਉਹ ਕੂੜੇ ਦੇ ਭਾਅ, ਜਿਵੇਂ ਵੀ ਕੋਈ ਆ ਗਿਆ ਉਹਨੂੰ ਦੇ ਦਾਨੀ ਹੈ। ਹਾਂਜੀ, ਰੇਟ ਮੈਂ ਇਸ ਕਰਕੇ ਨਹੀਂ ਦੱਸਣਾ ਚਾਹੁੰਦਾ ਕਿਉਂਕਿ ਆਈ ਡੋਂਟ ਵਾਂਟ ਟੂ ਕਿਲ ਸਮਬਡੀਜ਼ ਬਿਜ਼ਨਸ ਟੂ, ਜੇ ਕਰਦੇ ਹੋ ਫਿਰ ਦੂਜਿਆਂ ਦੇ ਬਿਜ਼ਨਸ ਖਰਾਬ ਹੁੰਦੇ ਨੇ। ਇਹ ਤਾਂ ਨਹੀਂ ਵੀ ਜਿਵੇਂ ਪੰਜਾਬੀ ਕਹਾਵਤ ਹੈ ਵੀ ਨਾ ਖੇਡੀਏ ਨਾ ਖੇਡਣ ਦੇਈਏ ਘੁੱਤੀ 'ਚ ਮੂਤਾਂਗੇ, ਇਹੋ ਜਿਹਾ ਕੰਮ ਨਹੀਂ ਕਰਨਾ। ਇਸੇ ਕਰਕੇ ਮੈਂ ਪ੍ਰਾਈਸ ਨਹੀਂ ਦੱਸਦਾ, ਸੋ ਵੀ ਜਦੋਂ ਆਉਣਗੇ ਉਹਨਾਂ ਨੂੰ ਪਤਾ ਲੱਗ ਜੂਗਾ ਕੂੜੇ ਦਾ ਭਾਅ, ਮੈਂ ਦੱਸ ਦਿੱਤਾ ਵੀ ਕੀ ਕੂੜੇ ਦਾ ਕੀ ਮਤਲਬ ਹੁੰਦਾ। ਹਾਂਜੀ, ਸੋ ਇਸ ਸ਼ਨੀਵਾਰ ਨੂੰ ਅਸੀਂ ਡਿਸਾਈਡ ਕਰ ਲਾਂਗੇ, ਅਤੇ ਜੇ ਅਸੀਂ ਉਹਨੂੰ ਕੰਟੀਨਿਊ ਰੱਖਣਾ ਪਿਆ, ਸਾਨੂੰ ਕੋਈ ਆਪਟੀਸ਼ਨ ਮਿਲ ਗਿਆ, ਫਿਰ ਉਹਨੂੰ ਕੰਟੀਨਿਊ ਵੀ ਰੱਖ ਲਾਂਗੇ, ਕਿਉਂਕਿ ਲੁੱਕ ਆਫਟਰ ਤਾਂ ਬੱਚੇ ਨੇ ਕਰਨੀ ਹੈ, ਮੈਂ ਤਾਂ ਅੱਧੇ 1.5 ਘੰਟੇ ਲਈ ਜਾਣਾ। ਸੋ ਇਹ ਸਾਡੀ ਵਿਜ਼ਨ ਸੈਂਟਰ ਹੈ, ਤੁਹਾਨੂੰ ਸੈਚਰਡੇ ਨੂੰ ਅਸੀਂ ਕਿਸੇ ਹੋਰ ਪ੍ਰੋਗਰਾਮ ਤੇ ਦੱਸ ਵੀ ਦਾਂਗੇ ਵੀ ਇਹਨੂੰ ਕੰਟੀਨਿਊ ਕਰਨਾ ਕਿ ਜਾਂ ਅਸੀਂ ਵੇਚਣਾ ਤੇ ਫਿਰ ਜੇ ਵੇਚਣੀਆਂ ਹੋਈਆਂ ਕੁਛ ਜਿਹੜੇ ਵੀ ਦਿਨ ਆਇਆ ਕਰੋਗੇ ਤੁਸੀਂ ਆ ਕੇ ਆਪਣੀ ਪਸੰਦ ਦੀਆਂ ਚੂਜ਼ ਕਰ ਲਓ, ਪੈਸੇ ਲਿਆਓ ਤੇ ਲੈ ਜਾਓ। ਹਾਂਜੀ, ਗੱਲ ਕਰਦੇ ਕੋਈ ਫੋਰਸ ਨਹੀਂ ਹੈ। ਤੇ ਇਹ ਸੀ ਸਾਡੀ ਵਿਜ਼ਨ ਸੈਂਟਰ, ਸਾਰੀਆਂ ਜਿਹੜੀਆਂ ਸਰਵਿਸਿਜ਼ BNC ਮੈਡੀਕਲ ਸੈਂਟਰ ਦੀਆਂ ਅਸੀਂ ਦਿੰਦੇ ਹਾਂ। ਉਹਦਾ ਜਿਹੜਾ ਫੋਨ ਨੰਬਰ ਹੈ ਉਹ ਹੈਗਾ 2895690124। ਮੈਂ ਰਿਪੀਟ ਕਰ ਦਿੰਦਾ, 2895690124। 0124-0125 ਫਾਰਮੇਸੀ ਦਾ, 0126 ਫਿਜ਼ੀਓਥੈਰੇਪੀ ਦਾ, 0127 ਸਾਡਾ ਆਪਟੀਕਲ ਦਾ ਹੈ, ਅਤੇ ਨਾਲ ਹੀ 905 ਦੇ ਨਾਲ ਦੋ ਨੰਬਰ ਨੇ 905-793-5888, 905-793-5888। ਅਤੇ ਦੂਸਰਾ ਨੰਬਰ ਹੈ ਸੇਮ ਹੀ ਹੈ, 905 ਸੇਮ, 793 ਸੇਮ, 58 ਸੇਮ, ਉੱਥੇ 88 ਸੀ, ਇੱਥੇ 66 ਹੈ। ਸੋ 905-793-5888 ਇਹ ਸਾਡਾ ਨੰਬਰ ਹੈ। ਅਤੇ ਬਾਕੀ ਸਮੇਂ ਅਕਸਰ ਵੱਖ ਵੱਖ ਪ੍ਰੋਗਰਾਮਾਂ 'ਤੇ ਵੀ ਕਹਿੰਦੇ ਵੀ ਸਾਡੀ ਇਹ ਆਦਤ ਹੁੰਦੀ ਹੈ, ਨਾ ਤਾਂ ਅਸੀਂ ਟੈਲੀਫੋਨ ਲਿਖਦੇ ਹਾਂ, ਅਸੀਂ ਕਹਿੰਦੇ ਕੋਈ ਨਹੀਂ ਜਦੋਂ ਲੋੜ ਪਊਗੀ ਉਦੋਂ ਪੁੱਛ ਲਾਂਗੇ, ਰੇਡੀਓ ਵਾਲਿਆਂ ਨੂੰ ਜਾ ਕੇ ਤਾਂ ਯੈਲੋ ਬੁੱਕ 'ਚੋਂ ਕੱਢ ਲਾਂਗੇ। ਉਦੋਂ ਮੁਸ਼ਕਿਲ ਹੁੰਦੀ ਹੈ, ਪਰ ਉਹ ਮੁਸ਼ਕਿਲ ਦਾ ਮੇਰੇ ਕੋਲ ਹੱਲ ਇਹੀ ਹੈ ਵੀ ਫਾਰਗੈਟ ਅਬਾਊਟ ਦਾ ਫੋਨ ਨੰਬਰ ਹਰੇਕ ਦੇ ਘਰ ਦੇ ਵਿੱਚ, ਚਾਹੇ ਉਹ ਬਰੈਂਪਟਨ 'ਚ ਰਹਿੰਦਾ ਚਾਹੇ ਕੈਲੀਡੋਨ 'ਚ, ਹਰੇਕ ਦੇ ਘਰ ਕਾਰ ਖੜੀ ਹੈ, ਅਸੀਂ ਕਿਹੜਾ ਬਾਹਰੋਂ ਜਾ ਕੇ ਰਕਸ਼ਾ ਲੈਣੀ ਹੈ ਜਾਂ ਟਾਂਗਾ ਮੰਗਾਉਣਾ ਜਾਂ ਟੈਂਪੂ ਲੈਣਾ ਵੀ ਉਹਦੇ ਚੜ੍ਹ ਕੇ ਜਾਵਾਂਗੇ। ਇੱਥੇ ਤਾਂ ਹਰੇਕ ਕੋਲ ਕਾਰ ਹੈ, ਜਿਹੋ ਜਿਹੀ ਮਰਜ਼ੀ ਹੈ ਚੱਲਦੀ ਜ਼ਰੂਰ ਹੈ। ਸੋ ਆਪਣੀ ਕਾਰ ਚੱਕੋ ਜਿੱਥੇ ਬਰੈਂਬਲੀ ਅਤੇ ਕੰਟਰੀ ਸਾਈਡ ਮਿਲਦੀਆਂ ਨੇ, ਉਸ ਨੁੱਕਰ 'ਤੇ ਆ ਜਾਓ। ਜੇ ਕਾਰ 'ਚ ਗੈਸ ਘੱਟ ਹੈ ਤਾਂ ਗੈਸ ਪਵਾ ਲਓ, ਕਿਉਂਕਿ ਗੈਸ ਸਟੇਸ਼ਨ ਵਾਲਾ ਪਲਾਜ਼ਾ ਹੈ, ਅਤੇ ਜੇ ਭੁੱਖ ਲੱਗੀ ਹੈ ਤਾਂ ਪੀਜ਼ਾ ਖਾ ਲਓ, ਅਤੇ ਜੇ ਢਿੱਡ ਦੋਹਦਾ ਤਾਂ ਡਾਕਟਰ ਨੂੰ ਦਿਖਾ ਲਓ, ਬਸ ਸਿੱਧੀ ਗੱਲ ਹੈ ਨਾ। ਸੋ ਇਹ ਬਰੈਂਬਲੀ ਅਤੇ ਕੰਟਰੀ ਸਾਈਡ 'ਤੇ BNC ਸਾਡਾ ਮੈਡੀਕਲ ਸੈਂਟਰ ਹੈ। ਸੋ ਉਹਦੇ ਸਹਿਯੋਗ ਦੇ ਨਾਲ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਹੁਣ ਹੈਗਾ ਅੱਜ ਦਾ ਪ੍ਰੋਗਰਾਮ ਹੈ ਕੀ, ਮੈਨੂੰ ਖੁਦ ਨਹੀਂ ਪਤਾ ਵੀ ਕਿਸ ਟੋਪਿਕ 'ਤੇ ਗੱਲ ਕਰਾਂ, ਕਿਉਂਕਿ ਟੋਪਿਕ ਤਾਂ ਜਿਹੜੇ ਮਰਜ਼ੀ ਚੂਜ਼ ਕਰ ਲਓ। ਮੇਰਾ ਪ੍ਰੋਫੈਸ਼ਨ ਟੀਚਿੰਗ ਲਾਈਨ 'ਚ ਰਿਹਾ, ਆਈ ਕੈਨ ਸਪੀਕ ਐਨੀ ਔਨ ਐਨੀ ਟੋਪਿਕ ਫਾਰ 40-50 ਮਿੰਟਸ, ਰਾਈਟ। ਸੋ ਅੱਜ ਮੈਂ ਹੁਣ ਸੋਚ ਰਿਹਾ, ਹੁਣੀ ਸੋਚ ਰਿਹਾ ਕਿ ਅੱਜ ਮੈਂ ਗੱਲ ਕਰਾਂਗਾ ਕਿ ਵਟ ਆਰ ਦਾ ਪਰੂਫ ਫਾਰ ਦਾ ਐਗਜ਼ਿਸਟੈਂਸ ਆਫ ਗੋਡ, ਕਿ ਪਰਮਾਤਮਾ ਕਿਹਨੂੰ ਕਹਿੰਦੇ ਨੇ। ਪੰਜਾਬੀ 'ਚ ਗੱਲ ਕਰ ਲੈਂਦੇ ਆਪਾਂ, ਪਰਮਾਤਮਾ ਕਿਹਨੂੰ ਕਹਿੰਦੇ ਨੇ, ਕਿੱਥੇ ਹੈ ਉਹ, ਕਿਉਂ ਨਹੀਂ ਲੱਭਦਾ, ਜੇ ਲੱਭਣਾ ਤਾਂ ਕਿਵੇਂ ਲੱਭੂਗਾ, ਅਤੇ ਪਰਮਾਤਮਾ ਹੈਗਾ ਵਾ ਕਿ ਨਹੀਂ ਹੈਗਾ, ਇਹਦੇ ਕੀ ਪਰੂਫਸ ਨੇ। ਇਹ ਸਾਡਾ ਐਕਚੁਅਲ, ਕਿਉਂਕਿ ਮੇਰਾ ਸਬਜੈਕਟ ਸੀ ਜਦੋਂ ਵੈਨ ਆਈ ਵਾਜ ਡੂਇੰਗ ਮਾਸਟਰਸ ਇਨ ਫਿਲੋਸਫੀ, ਐਟ ਦੈਟ ਟਾਈਮ ਵੀ ਹੈਵ ਦਿਸ ਟੋਪਿਕ, ਪਰੂਫ ਫਾਰ ਦਾ ਐਗਜ਼ਿਸਟੈਂਸ ਆਫ ਗੋਡ, ਐਂਡ ਦੀਜ਼ ਆਰ ਦਾ ਫਿਊ ਕੁਐਸਚਨ ਦੈਟ ਵੀ ਕੈਨ ਡਿਸਕਸ। ਬੜੇ ਸਿੰਪਲ ਤਰੀਕੇ ਨਾਲ ਗੱਲ ਕਰਾਂਗੇ, ਕੋਈ ਟੈਕਨੀਕਲ ਨਹੀਂ, ਕੋਈ ਲੈਂਗੁਏਜ ਹਾਰਡ ਨਹੀਂ ਰੱਖਣੀ, ਤਾਂ ਕਿ ਆਮ ਬੰਦੇ ਨੂੰ ਇਹ ਗੱਲ ਸਮਝ ਆ ਸਕੇ। ਸੋ ਪਹਿਲਾਂ ਤਾਂ ਅਸੀਂ ਇੱਕ ਗਾਣਾ ਸੁਣ ਲਈਏ, ਕਿਉਂਕਿ ਮੈਂ ਆਲਰੇਡੀ ਬੋਲ ਚੁੱਕਿਆ, ਤਿੰਨ ਪਹਿਲਾਂ ਉਹਨਾਂ ਨਾਲ ਗੱਲ ਕਰ ਲਈਏ। ਸੋ ਡਾਕਟਰ ਫੈਨੀ, ਜਿਵੇਂ ਕਿ ਮੈਂ ਦੱਸਦਾ ਕਿ BNC ਮੈਡੀਕਲ ਸੈਂਟਰ ਦੇ ਵਿੱਚ ਕੌਂਸਲਿੰਗ ਦੀਆਂ ਸਰਵਿਸਿਜ਼ ਦਿੰਦੇ ਨੇ, ਕਿ ਸ਼ੀ ਇਜ਼ ਡਾਕਟਰ ਇਨ ਮੈਡੀਸਨ ਐਜ ਵੈਲ ਐਜ ਮਾਸਟਰ ਇਨ ਕੌਂਸਲਿੰਗ। ਇਹ ਵੀ ਹੁਣ ਸਾਡੇ ਕੋਲ ਰੇਡੀਓ 'ਤੇ, ਸ਼ੀ ਇਜ਼ ਹੈਲਪਿੰਗ ਆਸ, ਕਿ ਹਮੇਸ਼ਾ ਜਦੋਂ ਵੀ ਹੁੰਦੇ 5-7 ਮਿੰਟ ਦੇ ਲਈ ਇਹ ਰੇਡੀਓ 'ਤੇ ਆਉਂਦੇ ਨੇ। ਸੋ ਸਭ ਤੋਂ ਪਹਿਲਾਂ ਮੈਂ, ਹੈਲੋ ਡਾਕਟਰ ਫੈਨੀ,
ਹਾਈ ਦੇਅਰ, ਹਾਊ ਆਰ ਯੂ?
ਆਮ ਫਾਈਨ। ਸੋ ਫਸਟ ਆਫ ਆਲ ਵੈਲਕਮ ਟੂ ਦਾ ਸ਼ੋ। ਸੋ ਕੈਨ ਯੂ ਪਲੀਜ਼ ਟੈਲ ਅਸ, ਬਿਕਾਜ਼ ਦੀਸ ਡੇਜ਼ ਯੂ ਨੋ ਪੀਪਲ ਆਰ ਨਾਟ ਵੈਰੀ ਮੱਚ ਅਵੇਅਰ ਅਬਾਊਟ ਦੀਸ ਡਿਪਰੈਸ਼ਨ, ਐਂਗਜ਼ਾਇਟੀ, ਸਟ੍ਰੈਸ, ਉਹ ਆਪਣੇ ਤਰੀਕੇ ਨਾਲ, ਦੇਸੀ ਤਰੀਕੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਦੇ ਨੇ, ਕਿਉਂਕਿ ਅਸੀਂ, ਸਾਡੀ ਜਿਹੜੀ ਬੈਕਗਰਾਊਂਡ ਹੈ ਪਿੱਛੇ ਇੰਡੀਅਨਸ ਦੀ ਜਾਂ ਪਾਕਿਸਤਾਨੀ ਜਾਂ ਏਸ਼ੀਅਨ ਦੀ, ਅਸੀਂ ਕਹਿੰਦੇ ਕਿਸੇ ਨੂੰ ਗੱਲ ਨਾ ਪਤਾ ਲੱਗ ਜੇ, ਅਸੀਂ ਬਾਹਰ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ, ਇਸ ਕਰਕੇ ਅਸੀਂ ਆਪਣੇ ਤਰੀਕੇ ਦੇ ਨਾਲ, ਜਿਹੜੇ ਕਿ ਪ੍ਰੋਫੈਸ਼ਨ ਆਪਣੇ ਤਰੀਕੇ ਨਾਲ ਸੋਲਵ ਕਰਦੇ ਹਾਂ, ਅਤੇ ਉਹਦੇ ਨਾਲ ਜਿਹੜੀਆਂ ਪ੍ਰੋਬਲਮ ਨੇ ਵਰਸ ਹੁੰਦੀਆਂ ਜਾ ਰਹੀਆਂ ਨੇ। ਸੋ ਤੁਸੀਂ ਦੱਸੋਗੇ ਵੀ ਕਾਉਂਸਲਿੰਗ ਦੇ ਵਿੱਚ ਤੁਸੀਂ ਕਿਸ ਪ੍ਰਕਾਰ ਦੀਆਂ ਜਿਹੜੀਆਂ ਸਰਵਿਸਿਜ਼ ਦਿੰਦੇ ਹੋ?
Yeah, so with counseling, I do one-on-one, matlab the families nahi milti, then the couples nahi milti. It's one-on-one, jinu concerns hagiya, koi bhi. And honestly, jira bhi topic ona da hai ga problem na, assi ode bare discuss kar deya. So ki vidi, maybe young students, they have a stress with school, you know, maybe peer pressure bhi ho, second nahi kare classmates na, ode bare worried hagiya. Maybe it's, self-image, confidence problems, depression, anxiety, mood problems, anything like that I can help with. Kivari parents, they want help with their children. Then I either parent na siddhi gal kar sakdi or the child. Then I kachini gal kardi kyunki main family therapy nahi kardi. In that case, I would refer them to a family therapist.
Achha. So, hun tusi dasso ik gal, bhi ਕਈ ਵਾਰ ਹੁਣ ਤੁਸੀਂ ਕਿਉਂਕਿ BNC ਮੈਡੀਕਲ ਸੈਂਟਰ ਦੇ ਵਿੱਚ ਤਾਂ ਜਾਂਦੇ ਨਹੀਂ, ਅਤੇ ਤੁਸੀਂ ਕਿਉਂਕਿ ਉੱਥੇ ਆਪਣੀ ਹੈਲਥ ਇਸ਼ੂ ਦੇ ਪੁਆਇੰਟ ਆਫ ਵਿਊ ਨਾਲ ਜਾਂ ਕਰੋਨਾ ਵਾਇਰਸ ਕਰਕੇ ਤੁਸੀਂ ਜਿਹੜੇ ਪੇਸ਼ੈਂਟ ਦੇਖਦੇ ਹੋ ਉਹ ਫਿਰ ਕਿਸ ਤਰ੍ਹਾਂ ਉਹਨਾਂ ਨਾਲ ਜੇ ਪੇਸ਼ੈਂਟ ਤੁਹਾਡੇ ਨਾਲ ਕੰਟੈਕਟ ਕਰਨਾ ਚਾਹੁੰਦਾ। ਮੈਨੂੰ ਪਤਾ ਤੁਸੀਂ ਫੋਨ 'ਤੇ ਕਰਦੇ ਹੁੰਦੇ ਹੋ, ਪਰ ਮੈਂ ਚਾਹੁੰਦਾ ਕਿ ਬਾਕੀ ਲੋਕਾਂ ਨੂੰ ਪਤਾ ਲੱਗੇ ਕਿ ਜਿਹੜੇ ਬੰਦੇ ਤੁਹਾਨੂੰ ਕੰਟੈਕਟ ਕਰਨਾ ਚਾਹੁੰਦੇ ਹੋ ਕਿ ਉਹਨਾਂ ਦੀ ਪ੍ਰੋਬਲਮ ਹੈ, ਸੋ ਹਾਓ ਦੇ ਕੈਨ ਕੰਟੈਕਟ ਯੂ ਐਂਡ ਫਿਰ ਉਹਦਾ ਕਿਵੇਂ ਤੁਹਾਡੀ ਕਿਸ ਤਰ੍ਹਾਂ ਦੀ ਕਾਉਂਸਲਿੰਗ ਕਰਦੇ ਹੋ, ਕਿਸ ਕਿਹੜਾ ਢੰਗ ਹੈ?
Yeah, so what people can do is call me directly on my phone number. It's 416-948-7744. Or they can even look up my name on the internet and they can find the details. So you don't need to have a referral to see a therapist here. You can directly call me and let me know what problems you are having, and then I can see if I'm able to help you. Fir ohde naal assi either phone te sessions kareo karonge, session matlab bhi, you know, counseling. Ja, I can send you a link on the computer and we can talk, you know, on the FaceTime hunda, WhatsApp te hunda. There's another system, it's completely free. Te ohde te I can see and talk to my client, and it's a little nice kyunki right now since they can't come to my office, but at least lagda hai ga bhi like we're in person because we can see each other.
ਓਕੇ, ਤੇ ਤੁਸੀਂ ਮੈਨੂੰ ਦੱਸੋਗੇ ਵੀ ਕੁਛ ਜਿਹੜੇ ਕੇਸਿਸ ਨੇ ਜਿਸ ਤਰ੍ਹਾਂ ਕੋਰਟ ਦੇ ਵਿੱਚ ਕੇਸ ਡਾਈਵੋਰਸ ਦੇ ਅੱਜ ਕੱਲ੍ਹ ਮਚਿਓਰ ਬੰਦਿਆਂ ਦੇ ਵੀ ਚੱਲਦੇ, ਮੈਨੂੰ ਪਤਾ ਵੀ ਮੇਰੇ ਕੋਈ ਫਰੈਂਡ ਨੇ ਲੋਇਰ ਸੀਗੇ ਉਹਨਾਂ ਦਾ ਡਾਈਵੋਰਸ ਦਾ ਕੇਸ ਚੱਲਿਆ ਸੀ, ਉਹਨਾਂ ਨੇ ਲੌਂਗ ਟਾਈਮ ਅਗੋ ਕਹਿੰਦੇ ਸੀ ਸਾਡੀ ਕਾਉਂਸਲਿੰਗ ਨਾਲ ਪ੍ਰੋਬਲਮ ਸੋਲਵ ਹੋ ਗਈ ਕਾਉਂਸਲਿੰਗ ਕਰਨਾ। ਕੀ ਇਸ ਤਰ੍ਹਾਂ ਦੇ ਕੇਸਿਸ ਵੀ ਤੁਸੀਂ ਡੀਲ ਕਰਦੇ ਹੋ, ਜਿਵੇਂ ਫਾਰ ਐਗਜ਼ਾਮਪਲ ਸੁਈਸਾਈਡਲ ਦੇ ਹੋਣ ਜਾਂ ਅਸਾਲਟ ਦੇ ਕੇਸ ਹੋਣ, ਜਿਵੇਂ ਪੁਲਿਸ ਦੇ ਵਿੱਚ ਕੋਈ ਲੜਾਈ ਝਗੜਾ ਹੁੰਦਾ ਪੁਲਿਸ ਉਹਨਾਂ ਨੂੰ ਅਰੈਸਟ ਕਰਦੇ ਚਾਰਜ ਕਰ ਲੈਂਦੀ ਹੈ, ਜਾਂ ਡਾਈਵੋਰਸ ਦੇ ਕੇਸ ਚੱਲਦੇ, ਕੋਈ ਇਸ ਤਰ੍ਹਾਂ ਦੇ ਇਹਨਾਂ ਕੇਸਾਂ ਦੇ ਵਿੱਚ ਵੀ ਤੁਸੀਂ ਕਾਉਂਸਲਿੰਗ ਕਰਦੇ ਹੋ?
I personally don't. So I work with one person at a time. So if let's say they are having problems with divorce and stuff, either I can refer them to somebody, a therapist, that dona ikatha mil sakde hai. Just suppose one person wants to go to counseling, dooja nahi jana chanda. Fir jehda counseling jana chanda na ona naal vi mil sakde hai fir. I don't work with groups together kyunki I feel like it's not my specialty. You know, working with groups of people is a certain type of work, kyunki everybody wants to say their side and often there's a lot of arguing, so I prefer to do one-on-one. Jada tusi suicide bare puchhe si, jede people that are suicidal or depressed, I work with them as well. And doctors often refer to me, or psychiatrists will refer cases to me as well. The jada tusi tisra puchhe si about jede court the cases hunde hai, right, like assault and stuff. Depend karda main cheez hai jede sun raha the person who the problem is about, jo aap ana chande counseling te na mil sakdi hai. Matlab if you are saying to the bachcha nu help chi diya and your child wants to see a counselor, of course I can help. Par jo tusi soch rahe abhi main bachcha nu force karungi, bachcha nu samjha dungi counseling karte hai, edda nahi na kar di, kyunki jab to force karunge unhone gal khul ke nahi mere naal karni, fir time se paise waste hone hai, right? So assault case is now same thing. Jina assault case kitta, jo oh mere naal gal karna chanda, of course I can talk to them. Par jo agla aap khul ke nahi gal karunga mere naal, then meri apne therapy bhi limited hi hongi kinna fayda ho sakdi hai.
ਸੋ ਠੀਕ ਹੈ, ਮੇਰੇ ਖਿਆਲ ਤੁਸੀਂ ਕਿਉਂਕਿ ਮੈਨੂੰ ਦੱਸਿਆ ਵੀ ਤੁਸੀਂ ਕਲਾਇੰਟ ਨੂੰ ਦੇਖਣਾ ਆਪਣੇ ਪੇਸ਼ੈਂਟ ਨੂੰ, ਸੋ ਇਸ ਕਰਕੇ ਟਾਈਮ ਥੋੜਾ ਸੀ। ਚਲੋ ਜਿੰਨਾ ਵੀ ਤੁਸੀਂ ਟਾਈਮ ਦਿੱਤਾ ਥੈਂਕ ਯੂ ਵੈਰੀ ਮੱਚ, ਆਪਾਂ ਫਿਰ ਨੈਕਸਟ ਵੀਕ ਗੱਲ ਕਰਾਂਗੇ ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਪੇਸ਼ੈਂਟ ਨੂੰ ਕਲਾਇੰਟ ਨੂੰ ਵੇਟ ਕਰਨੀ ਪਵੇ। ਥੈਂਕ ਯੂ ਵੈਰੀ ਮੱਚ ਫੈਨੀ,
ਥੈਂਕ ਯੂ ਸੋ ਮੱਚ, ਬਾਏ।
ਸੋ ਆਪਾਂ ਜਿਹੜੀ ਗੱਲ ਕਰ ਰਹੇ ਸੀਗੇ ਵੀ ਅੱਜ ਜਿਹੜਾ ਆਪਣਾ ਸਾਡਾ ਟੌਪਿਕ ਹੈ ਕੌਨਸੈਪਟ ਆਫ ਗੋਡ, ਵੀ ਪਰਮਾਤਮਾ ਕਿਹਨੂੰ ਕਹਿੰਦੇ ਨੇ, ਅੱਲਾਹ ਕਿਹਨੂੰ ਕਹਿੰਦੇ ਨੇ, ਵਾਹਿਗੁਰੂ ਕਿਹਨੂੰ ਕਹਿੰਦੇ ਨੇ, ਇਹਨੂੰ ਸਿੰਪਲ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਤੇ ਜੇ ਰੱਬ ਹੈਗਾ ਪਹਿਲਾਂ ਉਹਦਾ ਕੀ ਪਰੂਫ ਹੈ, ਤੇ ਦੂਜੀ ਗੱਲ ਉਹ ਰੱਬ ਫਿਰ ਰਹਿੰਦਾ ਕਿੱਥੇ ਹੈ, ਜੇ ਰਹਿੰਦਾ ਕਿੱਥੇ ਹੈ ਲੋਕ ਟਰਾਈਆਂ ਕਰਦੇ ਨੇ ਵੀ ਉਹ ਮਿਲੂਗਾ ਕਿੱਥੇ, ਰਹਿੰਦਾ ਕਿੱਥੇ ਹੈ ਤੇ ਮਿਲੂਗਾ ਕਿਵੇਂ, ਕੀ ਮਿਲਣ ਦੇ ਸਾਧਨ ਨੇ। ਸੋ ਇਹ ਜੀ ਆਪਾਂ ਗੱਲਾਂ ਬਾਤਾਂ ਕਰਾਂਗੇ। ਜੇ ਕਿਸੇ ਭੈਣ ਭਰਾ ਨੇ ਫੋਨ ਕਰਨਾ, ਆਪਣਾ ਕੋਈ ਤਜਰਬਾ ਦੱਸਣਾ ਥੋੜਾ ਮੋਟਾ, ਜੇ ਕੋਈ ਅੰਦਰੂਨੀ ਤਜਰਬਾ, ਇਹ ਨਹੀਂ ਵੀ ਕੋਈ ਡਿਗਰੀਆਂ ਲੈ ਕੇ ਤਜਰਬਾ ਹੁੰਦਾ, ਕਈ ਵਾਰੀ ਮਿਹਨਤ ਨਾਲ ਵੀ ਤਜਰਬਾ ਹੋ ਜਾਂਦਾ, ਉਹ ਸਾਡੇ ਸਟੂਡੀਓ 'ਚ ਫੋਨ ਕਰ ਸਕਦੇ ਨੇ 416-620-1778 416-620-1778। ਇੱਕੋ ਹੀ ਸ਼ਰਤ, ਫਿਰ ਰਿਪੀਟ ਕਰ ਦੇਣਾ, ਲੈਂਗੁਏਜ ਵਧੀਆ ਹੋਵੇ, ਲੰਬੀ ਨਾ ਹੋਵੇ। ਹਨਾ ਵੀ ਜੇ ਤੁਸੀਂ ਹੁਣ ਅੱਧਾ ਘੰਟਾ ਮੇਰਾ ਉਸੇ ਗੱਲ ਤੇ ਕਰੀ ਜਾਓ, ਜਿਹੜਾ ਪੁਆਇੰਟ ਤੁਸੀਂ ਦੇਣਾ ਚਾਹੁੰਦੇ ਉਹਨੂੰ ਸ਼ਾਰਟ ਰੱਖ ਕੇ ਸਮਝਾਉਣ ਦੀ ਕੋਸ਼ਿਸ਼ ਕਰੋ, ਲੋਕਾਂ ਦਾ ਵੀ ਫਾਇਦਾ ਕਰੋ, ਮੋਸਟ ਵੈਲਕਮ, ਤੁਸੀਂ ਕਾਲ ਕਰੋ, ਉਹਨਾਂ ਚਿਰ ਅਸੀਂ ਇੱਕ ਗੀਤ ਸੁਣ ਲਈਏ ਫਿਰ ਅਸੀਂ ਇਸ ਟੋਪਿਕ ਤੇ ਆਉਂਦੇ ਹਾਂ। ਹਾਂਜੀ
ਯਸ਼ੋਮਤੀ ਮਈਆ ਤੇ ਬੋਲੇ ਨੰਦ ਲਾਲਾ, ਯਸ਼ੋਮਤੀ ਮਈਆ ਤੇ ਬੋਲੇ ਨੰਦ ਲਾਲਾ, ਰਾਧਾ ਕਿਉਂ ਗੋਰੀ ਮੈਂ ਕਿਉਂ ਕਾਲਾ, ਰਾਧਾ ਕਿਉਂ ਗੋਰੀ
ਯਸ਼ੋਮਤੀ ਮਈਆ ਤੇ ਬੋਲੇ ਨੰਦ ਲਾਲਾ, ਰਾਧਾ ਕਿਉਂ ਗੋਰੀ ਮੈਂ ਕਿਉਂ ਕਾਲਾ, ਰਾਧਾ ਕਿਉਂ ਗੋਰੀ ਮੈਂ ਕਿਉਂ ਕਾਲਾ, ਬੋਲੀ ਮੁਸਕਾਤੀ ਮਈਆ ਲਲਲ ਕੋ ਮਟਾਇਆ, ਬੋਲੀ ਮੁਸਕਾਤੀ ਮਈਆ ਲਲਲ
ਵੈਲਕਮ ਬੈਕ। ਜਿਸ ਤਰ੍ਹਾਂ ਕਿ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਵੀ ਅੱਜ ਆਪਾਂ ਬੜੇ ਸਿੰਪਲ ਤਰੀਕੇ ਨਾਲ ਗੱਲਬਾਤ ਕਰਾਂਗੇ ਕਿ ਪਰਮਾਤਮਾ ਕਿਹਨੂੰ ਕਹਿੰਦੇ ਨੇ, ਉਹਦੇ ਉਹਨੂੰ ਅਸੀਂ ਕਿਵੇਂ ਪ੍ਰੂਵ ਕਰ ਸਕਦੇ ਹਾਂ ਕਿ ਉਹ ਪਰਮਾਤਮਾ ਹੈਗਾ, ਫਿਰ ਪਰਮਾਤਮਾ ਕਿੱਥੇ ਰਹਿੰਦਾ, ਉਹਦੀ ਸ਼ਕਲ ਕਿਹੋ ਜਿਹੀ ਹੈ, ਅਤੇ ਅਸੀਂ ਉਹਨੂੰ ਜੇ ਮਿਲਣਾ ਚਾਹੀਏ ਤਾਂ ਕਿਵੇਂ ਮਿਲ ਸਕਦੇ ਹਾਂ, ਕਿੱਥੇ ਜਾ ਕੇ ਮਿਲ ਸਕਦੇ ਹਾਂ, ਅਜਿਹੀਆਂ ਸਿੰਪਲ ਤਰੀਕੇ ਨਾਲ ਗੱਲਾਂ ਕਰਾਂਗੇ। ਮੈਂ ਤੁਹਾਨੂੰ ਦੱਸਿਆ ਸੀਗਾ ਵੀ ਇਹ ਕੋਈ ਮੈਂ ਸੁਣੀਆਂ ਸੁਣਾਈਆਂ ਗੱਲਾਂ ਨਹੀਂ, ਸਾਡੇ ਸਬਜੈਕਟ ਹੁੰਦਾ ਸੀ ਜਦੋਂ ਅਸੀਂ ਮਾਸਟਰਸ ਕਰਦੇ ਹੁੰਦੇ ਸੀਗੇ ਮੈਟਾਫਿਜ਼ਿਕਸ ਦਾ, ਅਤੇ ਉਹਦੇ ਵਿੱਚ ਸਾਰੀਆਂ ਗੱਲਾਂ ਅਸੀਂ ਪੜ੍ਹੀਆਂ ਨੇ 40-45 ਸਾਲ ਪਹਿਲਾਂ। ਸੋ ਉਸ ਨੂੰ ਮੈਂ ਜ਼ਿਆਦਾ ਹਾਰਡ ਲੈਂਗੁਏਜ ਦੇ ਵਿੱਚ ਕਰਕੇ ਜਿਹੜਾ ਆਮ ਬੰਦੇ ਨੂੰ ਸਮਝ ਨਾ ਹੋਵੇ ਸਿੰਪਲ ਭਾਸ਼ਾ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰੂੰਗਾ। ਪਰ ਮੈਂ ਆਪਣੀ ਗੱਲ ਕਹਿ ਰਿਹਾ, ਮੈਂ ਇਹ ਨਹੀਂ ਕਹਿੰਦਾ ਕਿ ਮੇਰੀ ਗੱਲ ਮੰਨੋ, ਕਿਉਂਕਿ ਕੋਈ ਧੌਂਸ ਨਹੀਂ ਹੈ, ਮੈਂ ਆਪਣੇ ਵਿਚਾਰ ਦੇ ਰਿਹਾ, ਮੈਂ ਕਿਸੇ ਦਿਨ ਫੀਲਿੰਗ ਹਰਟ ਨਹੀਂ ਕਰਦਾ, ਜੋ ਮੇਰੇ ਵਿਚਾਰ ਨੇ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਦਾ। ਜੇ ਤੁਸੀਂ ਵੀ ਕੋਈ ਗੱਲਬਾਤ ਕਰਨੀ ਹੈ ਸਟੂਡੀਓ 'ਚ ਕਰ ਸਕਦੇ ਹੋ 416-620-1778। ਪਹਿਲੀ ਗੱਲ ਕਿ ਵਟ ਆਰ ਦਾ ਪਰੂਫ ਫਾਰ ਦਾ ਐਗਜ਼ਿਸਟੈਂਸ ਆਫ ਗੋਡ, ਕਿ ਰੱਬ ਨੂੰ ਅਸੀਂ ਸਾਬਤ ਕਿਵੇਂ ਕਰੀਏ ਵੀ ਰੱਬ ਹੈਗਾ ਕਿ ਨਹੀਂ ਹੈਗਾ। ਦੇਖੋ ਦੁਨੀਆਂ ਵਿੱਚ ਦੋ ਤਰ੍ਹਾਂ ਦੇ ਲੋਕ ਨੇ, ਕੁਛ ਕਹਿੰਦੇ ਨੇ ਵੀ ਰੱਬ ਹੈਗਾ ਅਤੇ ਕੁਛ ਕਹਿੰਦੇ ਨੇ ਨਹੀਂ ਹੈਗਾ। ਇਹੀ ਗੱਲਾਂ ਨੇ ਨਾ, ਦੋ ਹੋਰ ਤਾਂ ਤੀਸਰੀ ਤਾਂ ਕੋਈ ਗੱਲ ਨਹੀਂ, ਕਈ ਮੰਨਦੇ ਨੇ ਕਈ ਨਹੀਂ ਮੰਨਦੇ। ਪਹਿਲਾਂ ਤਾਂ ਆਪਾਂ ਇਹ ਗੱਲ ਸਮਝੀਏ ਕਿ ਰੱਬ ਕਹਿੰਦੇ ਕਿਹਨੂੰ ਨੇ, ਫਿਰ ਆਪਾਂ ਗੱਲ ਕਰਾਂਗੇ ਐਗਜ਼ਿਸਟੈਂਸ ਦੀ, ਉਹਦੀ ਪਰੂਫ ਦੀ। ਰੱਬ ਕਿਹਨੂੰ ਕਹਿੰਦੇ ਨੇ? ਰੱਬ ਕਹਿੰਦੇ ਨੇ ਇੱਕ ਕਿਸੇ ਤਾਕਤ ਨੂੰ, ਉਹਦਾ ਕੋਈ ਵੀ ਨਾਂ ਰੱਖ ਲਓ, ਹਾਂਜੀ, ਜਿਸ ਤਰ੍ਹਾਂ ਫਾਰ ਐਗਜ਼ਾਮਪਲ ਮੇਰੇ ਕੋਲ ਆ ਸ਼ੀਸ਼ੀ ਪਈ ਹੈ, ਇਹਦੇ ਵਿੱਚ ਮੇਰੇ ਕੋਲ ਸ਼ਾਇਦ ਪਾਣੀ ਹੈ ਜਾਂ ਕੋਈ ਸੈਨੇਟਾਈਜ਼ਰ ਹੋਣਾ, ਇਹ ਸ਼ੀਸ਼ੀ ਲਿਕੁਇਡ ਹੈ ਜਾਂ ਪਾਣੀ ਹੈ, ਪਾਣੀ ਦਾ ਕੋਈ ਵੀ ਨਾਂ ਰੱਖ ਲਓ, ਚਾਹੇ ਉਹਨੂੰ ਜਲ ਕਹਿ ਦਿਓ, ਚਾਹੇ ਵਾਟਰ ਕਹਿ ਦਿਓ, ਚਾਹੇ WHO ਕਹਿ ਦਿਓ, ਚਾਹੇ ਮਰ ਕਹਿ ਦਿਓ ਜਿਵੇਂ ਚਾਈਨੀਜ਼ ਲੈਂਗੁਏਜ ਕਹਿੰਦੇ ਨੇ, ਚਾਹੇ ਆਪ ਕਹਿ ਦਿਓ ਉਰਦੂ ਦੇ ਵਿੱਚ ਕਹਿੰਦੇ ਨੇ। ਸੋ ਜਦੋਂ ਅਸੀਂ ਕਿਸੇ ਵੀ ਲੈਂਗੁਏਜ ਨਾਲ ਕਹਿੰਦੇ ਹਾਂ ਤਾਂ ਉਹਦਾ ਮਤਲਬ ਤਾਂ ਜਿਹੜਾ ਲਿਕੁਇਡ ਮੇਰੇ ਕੋਲ ਗਲਾਸ ਪਿਆ, ਇਹਦਾ ਮਤਲਬ ਉਹ ਚੀਜ਼ ਹੈ ਜਿਹਨੂੰ ਅਸੀਂ ਪਾਣੀ ਕਹਿ ਲਓ, ਜਲ ਕਹਿ ਦਿਓ, ਵਾਟਰ ਕਹਿ ਲਓ, ਆਪ ਕਹਿ ਲਓ, ਮਰ ਕਹਿ ਲਓ, WHO HO ਕਹਿ ਲਓ, ਕੁਛ ਵੀ ਕਹਿ ਲਓ। ਸੋ ਜਦੋਂ ਅਸੀਂ ਰੱਬ ਦੀ ਗੱਲ ਕਰਦੇ ਹਾਂ, ਰੱਬ ਕਹਿ ਲਓ, ਅੱਲਾ ਕਹਿ ਲਓ, ਵਾਹਿਗੁਰੂ ਕਹਿ ਲਓ, ਪਰਮਾਤਮਾ ਕਹਿ ਲਓ, ਜੀਸਸ ਕ੍ਰਾਈਸਟ ਕਹਿ ਲਓ, ਰਾਮ ਕਹਿ ਲਓ, ਰਹੀਮ ਕਹਿ ਲਓ, ਕ੍ਰਿਸ਼ਨ ਕਹਿ ਲਓ, ਜੋ ਮਰਜ਼ੀ ਕਹਿ ਲਓ, ਪਰ ਅਸੀਂ ਉਹ ਗੱਲ ਕਰ ਰਹੇ ਹਾਂ ਉਸ ਤਾਕਤ ਦੀ, ਵੀ ਉਹ ਤਾਕਤ ਜਿਹੜੀ ਹੈ ਜਿਹਨੇ ਸਾਰੀ ਕਾਇਨਾਤ ਨੂੰ, ਸਾਰੀ ਯੂਨੀਵਰਸ ਨੂੰ ਪੈਦਾ ਕੀਤਾ ਹੈ। ਜਿਵੇਂ ਕਹਿੰਦੇ ਨੇ ਨਾ, ਹਰੀ ਕੇ ਹਜ਼ਾਰ ਨਾਮ, ਲੱਖ ਨਾਮ, ਪਦਮ ਕੇ, ਕੇਸ਼ੋ ਕੇ, ਕਰੋੜ ਨਾਮ, ਲੱਖ ਨਾਮ, ਵਿਸ਼ਨ ਕੇ, ਕਿ ਲੱਖਾਂ ਕਰੋੜਾਂ ਨਾਮ ਉਹਦੇ ਦੁਨੀਆਂ ਦੇ ਵਿੱਚ ਪ੍ਰਚਲਿਤ ਨੇ, ਹਾਲੇ ਹੋਰ ਵੀ ਨਾਂ ਨੇ। ਵੀ ਆਰ ਟਾਕਿੰਗ ਅਬਾਊਟ ਦੈਟ ਪਰਟੀਕੁਲਰ ਪਾਵਰ ਜਿਹਨੇ ਕਿ ਇਹ ਯੂਨੀਵਰਸ ਨੂੰ ਪੈਦਾ ਕੀਤਾ ਹੈ। ਹਾਂਜੀ, ਸੋ ਉਹ ਜਿਹੜੀ ਪਾਵਰ ਹੈ ਉਹਦੇ ਵਿੱਚ ਕੀ ਹੈ ਕਿ ਉਹਦੇ ਵਿੱਚ ਲਾਈਟ ਐਂਡ ਸਾਊਂਡ ਦੀ ਪਾਵਰ ਹੈ। ਇਹ ਜੇ ਤੁਸੀਂ ਕਿਤੇ ਦਾਸ ਕੈਪੀਟਲ ਪੜ੍ਹੋ ਬੜਾ ਡਿਟੇਲ, ਕਿਉਂਕਿ ਮੈਨੂੰ 5-10 ਵਾਰ ਪੜ੍ਹਨ ਦਾ ਮੌਕਾ ਮਿਲਿਆ, ਉਹਦੇ ਵਿੱਚ ਵੀ ਇਹ ਸਿਮਟਮ ਮਿਲਦੇ ਨੇ ਕਿ ਐਨਰਜੀ ਜਿਹਨੂੰ ਕਹਿੰਦੇ ਨੇ, ਐਟਮਸ ਐਂਡ ਪ੍ਰੋਟੋਨ, ਐਟਮ ਜਿਹੜੇ ਨੇ ਉਹ ਤੋਂ ਸਾਰੀ ਜਿਹੜੀ ਸ੍ਰਿਸ਼ਟੀ ਬਣੀ ਹੈ। ਐਟਮ ਦਾ ਮਤਲਬ ਇਹੀ ਹੈ ਕਿ ਉਹ ਤਾਕਤ ਦਾ ਨਾਂ ਹੈ, ਜਦੋਂ ਛੋਟੀ ਛੋਟੀ ਚੀਜ਼ ਤੋਂ ਕਣ ਤੋਂ ਬਣੀ ਹੈ, ਉਸੇ ਤਾਕਤ ਦੀ ਗੱਲ ਕਰਦੇ ਹਾਂ, ਉਸੇ ਨੂੰ ਮੇਰਾ ਮਤਲਬ ਰੱਬ ਪਰਮਾਤਮਾ ਅੱਲਾ ਵਾਹਿਗੁਰੂ ਕਹਿਣਾ। ਸੋ ਉਹ ਜਿਹੜਾ ਪਰਮਾਤਮਾ ਹੈ, ਜਿਵੇਂ ਕਿ ਕਿਸੇ ਨੇ ਕਿਹਾ ਨਾ ਖੁਦਾ ਮਸੀਤੇ ਲੱਭਦਾ, ਨਾ ਉਹ ਖਾਣਾ ਕਾਬੇ, ਨਾ ਖੁਦਾ ਕੁਰਾਨ ਕਿਤੇਬਾਂ, ਨਾ ਉਹ ਵਿੱਚ ਨਮਾਜ਼ੇ, ਨਾ ਖੁਦਾ ਮੈਂ ਤੀਰਥ ਦੀਠਾ, ਐਵੇਂ ਪੈਂਡੇ ਝਾਕੇ ਬੁੱਲੇ ਸ਼ਾਹ, ਜਦ ਮੁਰਸ਼ਦ ਮਿਲਿਆ ਮਿਟ ਗਏ ਸਭ ਤਕਾਦੇ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਜੇ ਰੱਬ ਨੂੰ ਲੱਭਣਾ ਹੋਵੇ, ਰੱਬ ਹੈ ਕਿੱਥੇ? ਰੱਬ ਕਣ ਕਣ ਦੇ ਵਿੱਚ ਬਿਰਾਜਮਾਨ ਹੈ, ਹਰ ਪੱਤੇ ਜ਼ਰੇ ਜ਼ਰੇ ਦੇ ਵਿੱਚ ਜਿਹੜਾ ਹੈਗਾ ਉਹ ਪਰਮਾਤਮਾ ਹੈ, ਉਹ ਤਾਕਤ ਹੈ। ਤਾਂ ਹੀ ਤਾਂ ਦੇਖੋ ਨਾ, ਹੁਣ ਗਰਮੀ ਪੈਂਦੀ ਹੈ, ਗਰਮੀ ਪੈਂਦੀ, ਜਿਹੜੇ ਬੂਟੇ ਜਿਹੜੇ ਸਵੇਰੇ ਖਿਲੇ ਹੋਏ ਸੀਗੇ ਪੂਰੇ, ਉਹ ਗਰਮੀ ਦੇ ਨਾਲ ਮੁਰਝਾ ਗਏ, ਜਦੋਂ ਉਹਨਾਂ ਨੂੰ ਪਾਣੀ ਦਿੰਦੇ ਹਾਂ ਤਾਂ ਫਿਰ ਉਹ ਖਿਲ ਜਾਂਦੇ ਨੇ, ਤਾਕਤ ਹੈ ਜੀ। ਸੋ ਜਦੋਂ ਅਸੀਂ ਬੀਜ ਬੀਜਦੇ ਹਾਂ, ਇੱਕ ਬੀਜ ਸਿੱਟਦਾ ਨੇ ਜ਼ਮੀਨ ਦੇ ਵਿੱਚ, ਉਹ ਕੁਦਰਤ ਆਪਣਾ ਰੋਲ ਪਲੇ ਕਰਦੀ ਹੈ, ਮਿੱਟੀ ਦੇ ਵਿੱਚ ਰਲ ਕੇ ਉਹ ਫੁੱਟਦਾ, ਪਹਿਲਾਂ ਬੀਜ ਜਿਹੜਾ ਫੁੱਟਦਾ, ਫਿਰ ਹੌਲੀ 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 ਮਾੜਾ ਮੋਟਾ ਕੋਈ ਜੜ ਜੀ ਨਿਕਲ ਹੁੰਦੀ ਸ਼ੁਰੂ ਹੁੰਦੀ ਹੈ, ਫਿਰ ਤਣਾ ਬਣ ਜਾਂਦਾ, ਫਿਰ ਫੁੱਲ ਆਉਂਦੇ ਨੇ। ਇਸੇ ਤਰ੍ਹਾਂ ਹੀ ਜਿਹੜੇ ਅਸੀਂ ਵੀ ਬਣੇ ਹਾਂ, ਚਾਹੇ ਆਦਮੀ ਹੈ ਜਨਾਨੀ, ਕਿੱਥੋਂ ਬਣ ਗਏ ਅਸੀਂ? ਇੱਕ ਡਰੋਪ ਤੋਂ ਹੀ ਬਣੇ ਹਾਂ ਨਾ, ਹੁਣ ਮੈਨੂੰ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ, ਸਾਰਿਆਂ ਨੂੰ ਪਤਾ ਹੀ ਹੈ। ਸੋ ਉਹ ਅੱਗੇ ਦੀ ਅੱਗੇ ਫਲਰਿਸ਼ ਕਰਦੇ, ਉਸ ਤਾਕਤ ਜਿਹੜੀ ਵਧਾ ਰਹੀ ਹੈ, ਤਾਕਤ ਕਰ ਰਹੀ ਹੈ, ਐਨਰਜੀ ਨੂੰ ਕਹਿ ਲਓ, ਉਸ ਨੂੰ ਤੁਸੀਂ ਰੱਬ ਮੰਨ ਲਓ ਐਨਰਜੀ ਨੂੰ। ਗਲਤ ਇਹੀ ਹੈ ਵੀ ਜਿਹਨੇ ਕਿ ਉਹ ਐਨਰਜੀ ਨੇ ਜਿਹਦੇ ਵਿੱਚ ਲਾਈਟ ਵੀ ਹੈ, ਜਿਹਦੇ ਵਿੱਚ ਸਾਊਂਡ ਵੀ ਹੈ, ਦੇਖੋ ਨਾ ਬੱਦਲ ਗਰਜਦੇ ਨੇ, ਬਿਜਲੀ ਲਸ਼ਕਦੀ ਹੈ ਜਦੋਂ, ਅਤੇ ਉਹਦੇ ਨਾਲ ਹੀ ਸਾਰਾ ਕੰਮ ਚੱਲਦਾ। ਜਿਹੜਾ ਟੀਵੀ ਹੈ, ਟੀਵੀ ਸਾਡਾ ਡੱਬਾ ਹੈ ਖਾਲੀ, ਕਦੇ ਦੇਖ ਲਓ ਜੇ ਉਹਦਾ ਪਿੱਛੋਂ ਕਨੈਕਸ਼ਨ ਨਾਲ ਜੁੜਿਆ ਹੋਵੇ, ਜਿੰਨੀਆਂ ਮਰਜ਼ੀ ਟੱਕਰਾਂ ਮਾਰੋ, ਨਾ ਉਹਦੇ ਵਿੱਚ ਫੋਟੋ ਦੇਖ ਸਕਦੇ ਹੋ ਅਤੇ ਨਾ ਉਹ 'ਚ ਆਵਾਜ਼ ਆਉਂਦੀ ਹੈ। ਸੋ ਆਵਾਜ਼ ਅਤੇ ਫੋਟੋ ਤਾਂ ਹੀ ਆਊਗੀ, ਜਿਹੜੀ ਪਾਵਰ ਆ ਉਹ ਪਿੱਛੋਂ ਜੁੜੀ ਵੀ ਹੈ, ਕਨੈਕਸ਼ਨ ਜੁੜਿਆ ਹੋਇਆ। ਉਸ ਤਾਕਤ ਨੂੰ ਆਪਾਂ ਰੱਬ ਕਹਿ ਲਓ, ਵਾਹਿਗੁਰੂ ਕਹਿ ਲਓ, ਅੱਲਾ ਕਹਿ ਲਓ, ਮੈਂ ਤਾਂ ਸਿੰਪਲ ਤਰੀਕੇ ਨਾਲ ਤੁਹਾਨੂੰ ਗੱਲ ਸਮਝਾਉਣਾ। ਹੁਣ ਉਹਦਾ ਪਰੂਫ ਕੀ ਹੈ ਵੀ ਉਹ ਤਾਕਤ ਹੈਗੀ ਕਿ ਨਹੀਂ? ਜੇ ਅਸੀਂ ਸਾਇੰਟੀਫਿਕ ਗੱਲ ਕਰੀਏ ਤਾਂ ਕਹਿੰਦੇ ਐਵਰੀ ਈਵੈਂਟ ਹੈਜ਼ ਏ ਕਾਜ਼ ਐਂਡ ਇਫੈਕਟ ਦੀ ਜਿਹੜੀ ਪੋਲਿਸੀ ਹੈ, ਫਿਲੋਸਫੀ ਹੈ ਸਾਇੰਸ ਦੀ, ਉਹ ਚੱਲਦੀ ਹੈ ਕਿ ਜਿਹੜੀ ਵੀ ਚੀਜ਼ ਹੁੰਦੀ ਹੈ ਉਹਦਾ ਕੋਈ ਰਿਐਕਸ਼ਨ, ਐਵਰੀ ਐਕਸ਼ਨ ਹੈਜ਼ ਏ ਰਿਐਕਸ਼ਨ, ਐਵਰੀ ਕਾਜ਼ ਹੈਜ਼ ਇਫੈਕਟ। ਸੋ ਉਹ ਅੱਗੇ ਦੇ ਅੱਗੇ ਚਲੀ ਜਾਈ ਵੀ ਆਹ ਕਿੱਥੋਂ ਆਈ, ਉਹਦੇ ਕਰਕੇ ਆਈ, ਆਹ ਕਿੱਥੋਂ ਆਈ, ਉਹਦੇ ਕਰਕੇ ਆਈ, ਆਹ ਕਿੱਥੋਂ ਆਈ, ਉਹਦੇ ਕਰਕੇ ਆਈ। ਸੋ ਅਲਟੀਮੇਟਲੀ ਅਸੀਂ ਇੱਕ ਥਾਂ ਤੇ ਜਾ ਕੇ ਖੜ ਜਾਂਗੇ, ਜਿਹੜਾ ਕਿ ਉਸ ਤੋਂ ਬਾਅਦ ਕੋਈ ਨਹੀਂ ਹੋਗਾ। ਉਹ ਜਿਹੜਾ ਫਸਟ ਐਂਡ ਹੈ, ਫਸਟ ਕਾਜ਼ ਹੈ, ਉਹਨੂੰ ਆਪਾਂ ਪਰਮਾਤਮਾ ਕਹਿ ਲਓ, ਅੱਲਾ ਕਹਿ ਲਓ, ਵਾਹਿਗੁਰੂ ਕਹਿ ਲਓ, ਜੋ ਮਰਜ਼ੀ ਨਾ, ਉਹ ਫਸਟ ਕਾਜ਼ ਨੇ ਯੂਨੀਵਰਸਿਟੀ ਪੈਦਾ ਕੀਤੀ ਹੈ। ਸੋ ਉਹ ਜਿਹੜੀ ਹੈਗੀ ਕਣ ਕਣ ਦੇ ਵਿੱਚ ਬਿਰਾਜਮਾਨ ਹੈ। ਅਤੇ ਫਿਰ ਜੇ ਬੰਦਾ ਕਹਿੰਦਾ ਵੀ ਜੇ ਕਣ ਕਣ ਦੇ ਵਿੱਚ ਬਿਰਾਜਮਾਨ ਹੈ ਤਾਂ ਫਿਰ ਲੱਭੀਏ ਕਿੱਥੇ? ਅਤੇ ਲੋਕ ਇਸੇ ਕਰਕੇ ਕਣ ਕਣ ਦੇ ਬਿਰਾਜਮਾਨ ਦੀ ਜਦੋਂ ਗੱਲ ਕਰਦੇ ਨੇ, ਪੱਤੇ ਜ਼ਰੇ ਜ਼ਰੇ ਦੇ ਵਿੱਚ ਪਰਮਾਤਮਾ ਰਹਿੰਦਾ। ਇਸੇ ਕਰਕੇ ਸਾਨੂੰ ਭੁਲੇਖਾ ਇਸ ਭੁਲੇਖੇ ਦੇ ਵੀ ਦੁਨੀਆ ਤੁਰੀ ਫਿਰਦੀ ਹੈ। ਕਦੇ ਉਹ ਹਰਿਦੁਆਰ ਜਾਂਦੀ ਹੈ, ਕਦੇ ਉਹ ਮੱਕੇ ਜਾਂਦੀ ਹੈ, ਕਦੇ ਉਹ ਦਰਬਾਰ ਸਾਹਿਬ ਜਾਂਦੀ ਹੈ, ਕਦੇ ਉਹ ਮਥੁਰਾ ਵਿੰਦਰਾਵਨ ਜਾਂਦੀ ਹੈ, ਕਦੇ ਉਹ ਨੈਣਾ ਦੇਵੀ ਜਾਂਦੀ ਹੈ, ਕਦੇ ਉਹ ਚਿੰਤਪੁਰਨੀ ਜਾਂਦੀ ਹੈ, ਕਦੇ ਕਿਤੇ, ਕਿਉਂਕਿ ਉਹ ਕਹਿੰਦੇ ਨੇ ਹਰ ਥਾਂ 'ਤੇ ਹੀ ਹੈ, ਲੱਭਦਾ ਨਹੀਂ। ਲੱਭੂ ਹੈ ਹਰ ਥਾਂ 'ਤੇ, ਪਰ ਲੱਭੂ ਕਿਵੇਂ? ਜਿਸ ਤਰ੍ਹਾਂ ਇੱਕ ਮਕਾਨ ਆਪਾਂ ਬਿਲਡਿੰਗ ਬਣਾਤੀ, ਅੱਜ ਜਿੱਥੇ ਮੈਂ ਬੈਠਾਂ ਇਹ ਰੇਡੀਓ ਸਟੇਸ਼ਨ ਦੇ ਉੱਤੇ, ਮੇਰੇ ਕੋਲ ਮਾਈਕ ਹੈ, ਜੇ ਤੁਸੀਂ ਲੱਭਣਾ ਹੋਵੇ ਉਹ ਕਿੱਥੇ ਹੈ? ਜਿੱਥੇ ਚੀਜ਼ ਹੈਗੀ, ਜਦੋਂ ਉੱਥੇ ਆਉਂਗੇ ਫਿਰ ਲੱਭੂਗੀ। ਅਤੇ ਇਹਦੇ ਲੱਭਣ ਲਈ ਕੀ ਹੈ ਕਿ ਵਸਤੂ ਕਹੀਂ ਢੂੰਡੇ ਕਹੀਂ ਕਿਬਦ ਆਵੇ ਹਾਥ ਕਹੋ ਕਬੀਰ ਤਾਂ ਪਾਈਏ ਜਾਂ ਬੇਦੀ ਲੀਜੀਏ ਫਿਰ ਬੇਦੀ ਲੀਆ ਸਾਥ ਕਰ ਦੀਨ ਬਸ ਲਿਖਾਏ ਕੋਟ ਜਨਮ ਕਾ ਪੰਥ ਥਾ ਪਲ ਮੇਂ ਪਹੁੰਚਾ ਜਾਏ। ਕਿ ਜਿੱਥੇ ਚੀਜ਼ ਹੈ ਜਦੋਂ ਉੱਥੇ ਲੱਭੋਗੇ ਫਿਰ ਤੁਹਾਨੂੰ ਚੀਜ਼ ਮਿਲਣੀ ਹੈ। ਅਤੇ ਜਿਹੜੀ ਹੁਣ ਇਹ ਕਹੋਗੇ ਵੀ ਜੇ ਚੀਜ਼ ਤਾਂ ਜੋ ਤੁਸੀਂ ਨਾਲੇ ਮੈਂ ਕਹੀ ਨਾ ਉਹ ਜ਼ਰੇ ਜ਼ਰੇ ਦੇ ਵਿੱਚ ਹੈ, ਪੱਤੇ ਪੱਤੇ ਵਿੱਚ ਹੈ, ਅਤੇ ਫਿਰ ਉੱਥੇ ਜਿੱਥੇ ਮਰਜ਼ੀ ਆ ਕੇ ਲੱਭ ਲਓ, ਪਰ ਉਹਦਾ ਜਿਹੜਾ ਗੇਟ ਹੈ ਲੱਭਣ ਦਾ ਉਹ ਸਾਡੀਆਂ ਬਾਹਰੀ ਅੱਖਾਂ ਨਾਲ ਦਿਸਦੀ ਨਹੀਂ ਸਾਨੂੰ। ਹੱਥਾਂ ਵਾਜੋਂ ਕਰਨਾ, ਪੈਰਾਂ ਵਾਜੋਂ ਚੱਲਣਾ, ਅੱਖਾਂ ਵਾਜੋਂ ਦੇਖਣਾ, ਇਹ ਜਿਹੜੀਆਂ ਸਾਡੀਆਂ ਬਾਹਰਲੀਆਂ ਅੱਖਾਂ ਨੇ ਇਹਦੇ ਨਾਲ ਨਹੀਂ ਅਸੀਂ ਦੇਖ ਸਕਦੇ। ਇਹਦੇ ਬਾਹਰਲੇ ਕਰਨਾ ਜਿਵੇਂ ਹੁਣ ਦਹੀਂ ਦੇ ਵਿੱਚ ਫਾਰ ਐਗਜ਼ਾਮਪਲ ਜਿਹੜਾ ਯੋਗਟ ਹੈ, ਯੋਗਟ ਦੇ ਵਿੱਚ ਕੀਟਾਣੂ ਹੁੰਦੇ ਨੇ, ਉਹਦੇ ਨਾਲ ਦਹੀਂ ਜੰਮਦਾ, ਕਦੇ ਦਿਸਦਾ, ਜੇ ਦਿਸਦੇ ਅਸੀਂ ਕਦੇ ਨਹੀਂ ਦਹੀਂ ਖਾਂਦੇ, ਯੋਗਟ ਕਦੇ ਨਹੀਂ ਖਾਂਦੇ, ਪਰ ਉਹ ਦੂਰ ਵੀ ਇੰਨਾ ਖੁਰਦ ਵੀ ਇੰਨਾ ਸਾਨੂੰ ਦਿਸਦਾ ਬਰੀਕ ਬਰੀਕ। ਆਹ ਜਿਹੜਾ ਹੁਣ ਕਰੋਨਾ ਆਇਆ, ਹੁਣ ਜੋ ਟੈਸਟ ਕਰਾਉਣ ਜਾਂਦੇ ਹਾਂ, ਦੇਖੋ ਨਾ ਸਾਨੂੰ ਦੱਸੋ ਕਿਹਨੂੰ ਆਵਾਜ਼ ਸੁਣਦੀ ਹੈ ਉਹਦੀ ਕੰਨਾਂ 'ਚ, ਕਿਹਨੂੰ ਅੱਖਾਂ ਨਾਲ ਦਿਸਦੀ ਹੈ, ਉਹ ਇੱਕ ਸਪੈਸ਼ਲ ਟੂਲ ਹੈ ਜਿੱਥੋਂ ਸਾਨੂੰ ਜੱਜਮੈਂਟ ਦੀ ਜਿਹੜੀ ਕਿ ਨਹੀਂ ਹੁੰਦੀ, ਇਸੇ ਤਰ੍ਹਾਂ ਹੀ ਉਸ ਟੂਲ ਤੋਂ ਪਤਾ ਲੱਗ, ਇਸੇ ਤਰ੍ਹਾਂ ਹੀ ਜਿਹੜੀ ਪਰਮਾਤਮਾ ਹੈ ਉਹ ਜ਼ਰੇ ਜ਼ਰੇ ਪੱਤੇ ਪੱਤੇ 'ਚ ਵਿਆਪਕ ਹੈ, ਪਰ ਉਹਨੂੰ ਦੇਖਣ ਦੇ ਲਈ ਸਾਨੂੰ ਵੀ ਹੈਵ ਉਹਨੂੰ ਰੈਕੋਗਨਾਈਜ਼ ਕਰਨ ਦੇ ਲਈ ਸਾਨੂੰ ਆਪਣੇ ਅੰਦਰ ਲੱਭਣਾ ਪਊਗਾ, ਸਾਨੂੰ ਆਪਣੇ ਅੰਦਰ ਜਾਣਾ ਪਊਗਾ। ਜਿਸ ਤਰ੍ਹਾਂ ਇੱਕ ਆਹ ਬਿਲਡਿੰਗ ਬਣੀ ਵੀ ਹੈ, ਇੱਥੇ ਜੇ ਆਉਣਾ ਰੇਡੀਓ ਸਟੇਸ਼ਨ ਦੇ ਪਹਿਲਾਂ ਉਹ ਪੁਰਾਣੇ ਗੇਟ 'ਤੇ ਜਿਹੜਾ ਦਰਵਾਜ਼ਾ ਜਾ ਉਹ ਖੋਲਦੇ ਆ, ਫਿਰ ਸੈਕਿੰਡ ਦਰਵਾਜ਼ਾ ਲੱਗਿਆ ਹੋਇਆ, ਫਿਰ ਅੱਗੇ ਫਿਰ ਕੰਮ ਰਹਿਣਾ ਦਾ। ਸੋ ਇਸ ਕਰਕੇ ਗੇਟ ਹੈ, ਕੋਈ ਨਾ ਕੋਈ ਗੇਟ ਦੇ ਵਿੱਚ ਜਦੋਂ ਐਂਟਰ ਕਰਾਂਗੇ ਫਿਰ ਹੀ ਤੁਸੀਂ ਕਿਲ੍ਹੇ ਦੇ ਅੰਦਰ ਦਰਸ਼ਨ ਕਰੋਗੇ, ਕਿਲ੍ਹੇ ਦੇ ਅੰਦਰ ਜਾ ਸਕੋਗੇ। ਸੋ ਇਸੇ ਤਰ੍ਹਾਂ ਹੀ ਜਿਹੜੀ ਉਹ ਪਰਮਾਤਮਾ ਦੀ ਜਿਹੜੀ ਸ਼ਕਤੀ ਹੈ, ਤਾਕਤ ਹੈ, ਉਹ ਜਿਹੜੇ ਸੁਣਨੀ ਹੈ, ਕਹਿੰਦੇ ਕੁਦਰਤੀ ਕਾਬੇ ਕੀ ਤੂੰ ਮਹਿਰਾਬ ਸੇ ਸੁਣ ਗੌਰ ਸੇ, ਕੁਦਰਤੀ ਕਾਬੇ ਕੀ, ਜਿਹੜੀ ਅਸੀਂ ਆਵਾਜ਼ ਸੁਣਦੇ ਹਾਂ ਨਾ ਕਾਬੇ ਜਾ ਕੇ, ਮੱਕੇ ਮਦੀਨੇ ਜਾ ਕੇ, ਮੈਂ ਬੜੀ ਤਰੀਕਾ ਸਿੰਪਲ ਤਰੀਕੇ ਨਾਲ ਕਹਿ ਰਿਹਾ ਵੀ ਉਹ ਜੋ ਅਸੀਂ ਧਿਆਨ ਨਾਲ ਸੁਣਦੇ ਹਾਂ ਆਵਾਜ਼, ਉਹ ਕਿੱਥੇ ਹੈ? ਕੁਦਰਤੀ ਕਾਬੇ ਕੀ ਤੂੰ ਮਹਿਰਾਬ ਸੇ ਸੁਣ ਗੌਰ ਸੇ, ਆ ਰਹੀ ਧੁਰਸੇ ਸਦਾ ਤੇਰੇ ਬੁਲਾਣੇ ਕੇ ਲੀਏ। ਹਾਂਜੀ, ਸੋ ਉਹ ਜਿਹੜੀ ਹੈ ਸਾਨੂੰ ਆਪਣੇ ਧਿਆਨ ਨਾਲ ਸੁਣੋ, ਅੰਦਰ ਹੀ ਹੈ ਪਰਮਾਤਮਾ। ਜਿਵੇਂ ਕਿਹਾ ਸੀ ਨਾ, ਉਲਟਾ ਕੂਆਂ ਗਗਨ ਮੇਂ ਤਿਸਵੇਂ ਜਰੇ ਚਿਰਾਗ, ਤਿਸਵੇਂ ਜਰੇ ਚਿਰਾਗ ਬਿਨਾਂ ਰੋਗਨ ਬਿਨ ਬਾਤੀ। ਇਹ ਪਲਟੂ ਸਾਹਿਬ ਯੂਪੀ ਦੇ ਵਿੱਚ ਬੜੇ ਮਸ਼ਹੂਰ ਮਹਾਤਮਾ ਹੋਏ ਨੇ, ਉਹਨਾਂ ਨੇ ਕਿਹਾ ਉਲਟਾ ਕੂਆਂ, ਜਿਹੜਾ ਖੂਹ ਹੁੰਦਾ, ਕੂਆਂ ਕਹਿੰਦੇ ਨੇ ਖੂਹ ਨੂੰ, ਜਿਹੜਾ ਖੂਹ ਹੁੰਦਾ ਉਹਦਾ ਜਿਹੜਾ ਬੇਸ ਹੁੰਦਾ ਥੱਲੇ ਨੂੰ ਹੁੰਦਾ, ਪਰ ਇਹ ਜਿਹੜਾ ਸਾਡਾ ਪਰਮਾਤਮਾ ਰਹਿੰਦਾ ਉਲਟੇ ਕੂ, ਇਹ ਸਾਡੇ ਸਿਰ ਨੂੰ ਕਹਿੰਦੇ ਨੇ ਵੀ ਸਿਰ ਕੀ ਹੈ, ਉੱਪਰੋਂ ਬੰਦ ਹੈ ਥੱਲਿਓਂ ਖੁੱਲ੍ਹਾ। ਸੋ ਉਲਟਾ ਕੂਆਂ ਗਗਨ ਮੇਂ ਤਿਸਵੇਂ ਜਰੇ ਚਿਰਾਗ, ਇਹ ਸਾਡੇ ਅੱਖਾਂ ਦੇ ਉੱਪਰ ਜਿਹੜਾ ਉਹ ਸਿਰ ਹੈ ਉਹਦੇ ਥੱਲੇ ਇੱਕ ਚਿਰਾਗ ਜਾਗ ਰਿਹਾ। ਤਿਸਵੇਂ ਜਰੇ ਚਿਰਾਗ ਬਿਨਾਂ ਰੋਗਨ ਬਿਨ ਬਾਤੀ, ਉਹ ਜਿਹੜਾ ਚਿਰਾਗ ਜਿਹੜਾ ਦੀਵਾ ਜਲ ਰਿਹਾ ਹੈ ਉਹਦੇ ਵਿੱਚ ਨਾ ਸਾਨੂੰ ਤੇਲ ਪਾਉਣ ਦੀ ਲੋੜ ਹੈ, ਨਾ ਘੀ ਪਾਉਣ ਦੀ ਲੋੜ ਹੈ, ਨਾ ਸਾਨੂੰ ਬੱਤੀ ਪਾਉਣ ਦੀ ਲੋੜ ਹੈ, ਉਹ ਚਿਰਾਗ ਦਾ ਜਿਹੜੇ ਦਰਸ਼ਨ ਕਰਨੇ ਨੇ ਜਾਂ ਉਹ ਚਿਰਾਗ ਦੀ ਜਿਹੜੀ ਤਾਕਤ ਹੈ। ਤੁਸੀਂ ਦੇਖੋ ਨਾ ਜੋ ਬੰਦਾ ਮਰਦਾ, ਮਰਦਾ ਕਿਹਨੂੰ ਕਹਿੰਦੇ ਨੇ? ਜਦੋਂ ਬੰਦਾ ਮਰਦਾ ਪਹਿਲਾਂ ਉਹਦੀਆਂ ਚੀਜ਼ੀਆਂ ਪੈਰ ਹੱਥ ਪੈਰ ਸੁੰਨ ਹੋ ਜਾਂਦੇ ਨੇ, ਫਿਰ ਲੱਤਾਂ ਸੁੰਨ ਹੋ ਜਾਂਦੀਆਂ, ਫਿਰ ਪੇਟ ਸੁੰਨ ਹੋ ਜਾਂਦਾ, ਫਿਰ ਉਹ ਅੱਖਾਂ ਜੀਆਂ ਉੱਪਰ ਨੂੰ ਚੜਾ ਲੈਂਦਾ, ਅੱਖਾਂ ਤੋਂ ਕਹਿੰਦਾ ਲੈ ਵੀ ਮਰ ਗਿਆ, ਜਦੋਂ ਵਿੱਚੋਂ ਨਿਕਲਿਆ ਉਹ ਪਾਵਰ ਹੀ ਨਿਕਲਦੀ ਹੈ ਨਾ। ਸੋ ਇਸੇ ਤਰ੍ਹਾਂ ਜਿਹੜੀ ਪਾਵਰ ਹੈ ਜਿਹਦੇ ਵਿੱਚ ਲਾਈਟ ਐਂਡ ਸਾਊਂਡ ਹੈ, ਜਿਹਨੂੰ ਅਸੀਂ ਰੱਬ ਕਹਿ ਲਓ, ਪਰਮਾਤਮਾ ਕਹਿ ਲਓ, ਆਤਮਾ ਕਹਿ ਲਓ, ਹਾਂਜੀ ਲਹਿਰ ਕਹਿ ਲਓ, ਜਿਵੇਂ ਸਮੁੰਦਰ ਟੋਟਲ ਹੈ, ਲਹਿਰ ਵਿੱਚ ਹੈ, ਜਦੋਂ ਲਹਿਰ ਉੱਠਦੀ ਹੈ ਸਾਨੂੰ ਲਹਿਰ ਦਿੰਦੀ ਹੈ, ਜਦੋਂ ਛਾਲ ਮਾਰ ਕੇ ਵਿੱਚ ਲਈ ਸਾਨੂੰ ਪਤਾ ਨਹੀਂ ਲੱਗਦਾ ਲਹਿਰ ਕੀ ਹੈ, ਉਹ ਸਮੁੰਦਰ ਦਾ ਹਿੱਸਾ ਬਣ ਜਾਂਦਾ। ਸੋ ਜੋਤ ਸੇ ਜੋਤ ਜਗਾਤੇ, ਚਲੋ ਜਿਹੜੇ ਦੀਵੇ ਨੇ ਜਦੋਂ ਇੱਕ ਤੋਂ ਦੂਜਾ ਦੂਜੇ ਤੋਂ ਤੀਜਾ ਜਗਦਾ, ਇਸੇ ਕਰਕੇ ਜਿਹੜੀ ਆਤਮਾ ਹੈ ਉਹ ਪਰਮਾਤਮਾ ਦੀ ਅੰਸ਼ ਹੈ, ਆਤਮ ਅੰਸ਼ ਰਾਮ ਕੀ, ਹਾਂਜੀ ਉਹ ਜਿਹੜਾ ਪਰਮਾਤਮਾ ਹੈ ਉਹਦੀ ਅੰਸ਼ ਆਤਮਾ ਹੈ, ਉਹ ਸਾਡੇ ਸਾਰਿਆਂ ਦੇ ਵਿੱਚ ਰਹਿੰਦੀ ਹੈ, ਅਤੇ ਜਦੋਂ ਨਿਕਲ ਜਾਂਦੀ ਹੈ ਸਾਡੀ ਦਵੰਨੀ ਕੀਮਤ ਨਹੀਂ ਹੈ, ਤੁਹਾਨੂੰ ਚੱਕ ਕੇ ਉਹਦੀ ਫਿਊਨਰਲ ਹੋਮ 'ਚ ਲੈ ਜਾਂਦੇ ਨੇ। ਸੋ ਇਸੇ ਤਰ੍ਹਾਂ ਹੀ ਉਹ ਜਿਹੜਾ ਚਿਰਾਗ ਦੇਖਣਾ ਸੀ ਥਰਡ ਆਈ ਦੇ ਵਿੱਚ ਜਾ ਕੇ ਦੇਖ ਸਕਦੇ ਹਾਂ, ਜਦੋਂ ਕਹਿੰਦੇ ਨਾ ਥਰਡ ਆਈ ਉਹਤੇ ਜਾ ਕੇ ਅਸੀਂ ਦੇਖ ਸਕਦੇ ਹਾਂ। ਇਸੇ ਕਰਕੇ ਕਿਹਾ ਜਾਂਦਾ ਜਿਹੜਾ ਪਰਮਾਤਮਾ ਕਿਤੇ ਬਾਹਰ ਜਾਣ ਦੀ ਲੋੜ ਨਹੀਂ, ਜਦੋਂ ਸਾਨੂੰ ਅੰਦਰੋਂ ਪਰਮਾਤਮਾ ਲੱਭ ਜਾਂਦਾ ਉਹ ਤਾਕਤ ਦੇ ਸਾਨੂੰ ਦਰਸ਼ਨ ਹੋ ਜਾਂਦੇ ਨੇ, ਆਵਾਜ਼ ਸੁਣ ਲੈਣ ਸਾਨੂੰ ਪਹਿਚਾਣ ਆਉਂਦੀ ਹੈ, ਫਿਰ ਅਸੀਂ ਜਿੱਧਰ ਵੀ ਝਾਕਦੇ ਹਾਂ ਸਾਨੂੰ ਪਰਮਾਤਮਾ ਪਰਮਾਤਮਾ ਅੱਲਾ ਵਾਹਿਗੁਰੂ ਹੀ ਨਜ਼ਰ ਆਉਂਦਾ, ਫਿਰ ਸਾਨੂੰ ਜਦੋਂ ਤੁਸੀਂ ਦੇਖ ਲਿਆ ਉਹਨੂੰ। ਗਿਆਨ ਅਤੇ ਇਨਫੋਰਮੇਸ਼ਨ ਦੋ ਡਿਫਰੈਂਟ ਸ਼ਬਦ ਹੁੰਦੇ ਨੇ। ਇਨਫੋਰਮੇਸ਼ਨ ਹੁੰਦੀ ਹੈ, ਮੈਨੂੰ ਕਿਸੇ ਨੇ ਇਹ ਗੱਲ ਦੱਸੀ ਵੀ ਇੱਥੇ ਜੇ ਤੁਸੀਂ ਆਟਵਾ ਜਾਓਗੇ ਅਤੇ ਆਟਵਾ ਜਾਓਗੇ ਉੱਥੇ ਕੈਪੀਟਲ ਹੈ, ਹਾਊਸ ਆਫ ਕਾਮਨ ਹੈ ਸਾਡਾ, ਉਹ ਸਾਡੀ ਜਾਣਕਾਰੀ ਹੈ, ਅਤੇ ਜੇ ਮੈਂ ਉੱਥੇ ਜਾ ਕੇ ਦੇਖੂੰਗਾ ਕਮਰੇ ਕਿੰਨੇ ਆ, ਫਿਰ ਸਾਨੂੰ ਗਿਆਨ ਹੋ ਜਾਊਗਾ। ਸੋ ਗਿਆਨ ਅਤੇ ਜਾਣਕਾਰੀ ਦਾ ਫਰਕ ਹੈ, ਸਾਨੂੰ ਗਿਆਨ ਲੈਣ ਦੀ ਲੋੜ ਹੈ, ਜਾਣਕਾਰੀ ਦੀਆਂ ਕਿਤਾਬਾਂ ਭਰੀਆਂ ਪਈਆਂ ਨੇ, ਪਰ ਜਦੋਂ ਅਸੀਂ ਉਹਨੂੰ ਪ੍ਰੈਕਟੀਕਲ ਸ਼ੇਪ ਦਿੰਦੇ ਹਾਂ ਉਹਦੇ 'ਤੇ ਅਮਲ ਕਰਦੇ ਹਾਂ ਅਤੇ ਫਿਰ ਜਦੋਂ ਸਾਡਾ ਉਹ ਚੀਜ਼ ਨੂੰ ਦੇਖਦੇ ਹਾਂ ਅਤੇ ਫਿਰ ਸਾਡਾ ਉਹ ਗਿਆਨ ਬਣ ਜਾਂਦਾ। ਸੋ ਉਹ ਜਿਹੜਾ ਗਿਆਨ ਬਹੁਤ ਘੱਟ ਲੋਕਾਂ ਨੂੰ ਹੁੰਦਾ, ਇਹ ਨਹੀਂ ਵੀ ਹਰ ਬੰਦੇ ਨੂੰ ਹੁੰਦਾ, ਟਰਾਈ ਹਰੇਕ ਬੰਦਾ ਕਰਦਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਪਰਮਾਤਮਾ ਦਾ ਨਾਮ ਜਪਦਾ, ਗ੍ਰੰਥ ਪੋਥੀਆਂ ਪੜ੍ਹਦੇ ਨੇ, ਗੁਰਾਨ ਸਾਹਿਬ ਪੜ੍ਹਦੇ ਨੇ, ਬਾਈਬਲ ਪੜ੍ਹਦੇ ਨੇ, ਗੀਤਾ ਪੜ੍ਹਦੇ ਨੇ, ਇਹ ਪੜ੍ਹਨਾ ਬਹੁਤ ਵਧੀਆ ਗੱਲ ਹੈ, ਇਹਦੇ ਨਾਲ ਘੱਟੋ ਨਿੰਦਾ ਚੁਗਲੀ ਤੋਂ ਅਸੀਂ ਬਚੇ ਰਹਿੰਦੇ ਹਾਂ। ਸੋ ਇਸ ਕਰਕੇ ਕੋਸ਼ਿਸ਼ ਜਿਹੜੀ ਹੈਗੀ ਪਰਮਾਤਮਾ ਦੀ ਉਹ ਸਾਨੂੰ ਅੰਦਰ ਹੀ ਜਾ ਕੇ ਲੱਭੂਗੀ। ਇਸੇ ਕਰਕੇ ਤਾਂ ਕਿਸੇ ਨੇ ਕਿਹਾ ਸੀ ਵਾਈ ਆਰ ਯੂ ਕਰਾਇੰਗ ਓ ਲਾਰਡ ਓ ਲਾਰਡ, Why are you crying? Oh Lord, oh Lord, the Lord is right there within you. ਕਿ ਪਰਮਾਤਮਾ ਬਾਹਰ ਕਿਉਂ ਲੱਭਦੇ ਫਿਰਦੇ ਹੋ? ਪਰਮਾਤਮਾ ਤਾਂ ਤੁਹਾਡੇ ਅੰਦਰ ਹੈ. ਜਿਸ ਤਰ੍ਹਾਂ ਗੁਰਬਾਣੀ ਵਿੱਚ ਆਉਂਦਾ ਹੈ, ਹਰੀ ਮੰਦਰ ਇਹ ਸਰੀਰ ਹੈ. ਇਹ ਕਿਹਾ, ਉਹ ਨਹੀਂ ਕਿਹਾ, ਬਾਹਰ ਨਹੀਂ ਕਿਹਾ, ਇਹ ਸਰੀਰ ਹੈ. ਇਹ ਸਰੀਰ ਦੇ ਵਿੱਚ ਹੀ ਸਾਡਾ ਹਰੀ ਦਾ, ਪਰਮਾਤਮਾ ਦਾ ਮੰਦਰ ਹੈ. ਗਿਆਨ ਰਤਨ ਪ੍ਰਗਟ ਹੋਏ, ਕਿ ਇਹਦੇ ਵਿੱਚ ਹੀ ਬੇਸ਼ੁਮਾਰ ਗਿਆਨ ਰਤਨ ਹੀਰੇ ਜਵਾਹਰਾਤ ਪਏ ਨੇ. ਸੋ ਇਸ ਕਰਕੇ ਕਿਹਾ ਸੀ ਨਾ ਬੁੱਲੇ ਸ਼ਾਹ ਦੀ, ਮੈਨੂੰ ਇੱਕ ਐਗਜ਼ਾਮਪਲ ਗੱਲ ਬੜੀ ਪਿਆਰੀ ਲੱਗਦੀ ਹੈ. ਅਤੇ ਉਹ ਬੁੱਲੇ ਸ਼ਾਹ ਨੇ ਕਿਹਾ ਸੀ, ਬੁੱਲਿਆ ਸ਼ੋ ਅਸਾਂ ਤੋਂ ਵੱਖ ਨਹੀਂ, ਪਰ ਬੁੱਲਿਆ ਸ਼ੋ ਅਸਾਂ ਤੋਂ ਵੱਖ ਨਹੀਂ, ਬਿਨ ਸ਼ੋ ਤੋਂ ਦੂਜਾ ਕੱਖ ਨਹੀਂ, ਪਰ ਦੇਖਣ ਵਾਲੀ ਅੱਖ ਨਹੀਂ, ਤਾਂਹੀਓ ਜਾਨ ਜੁਦਾਈਆਂ ਸਹਿੰਦੀ ਹੈ. ਬੁੱਲੇ ਸ਼ਾਹ ਨੇ ਕਿਹਾ ਸੀਗਾ ਕਿ ਉਹ ਸ਼ੋ ਜਿਹੜਾ ਹੈ ਪਰਮਾਤਮਾ ਅੱਲਾ ਵਾਹਿਗੁਰੂ ਹੈਗਾ, ਉਹ ਸਾਥੋਂ ਵੱਖ ਨਹੀਂ, ਸਾਡੇ ਨਾਲ ਹੀ ਹੈ. ਅਤੇ ਉਸ ਪਰਮਾਤਮਾ ਤੋਂ, ਉਸ ਤਾਕਤ ਤੋਂ ਬਿਨਾਂ ਸਾਡੀ ਕੋਈ ਵੈਲਿਊ ਨਹੀਂ. ਬਿਨ ਸ਼ੋ ਤੋਂ ਦੂਜਾ ਕੱਖ ਨਹੀਂ, ਹੋਰ ਕੋਈ ਨਹੀਂ ਹੈ, ਪਰ ਦੇਖਣ ਵਾਲੀ ਅੱਖ ਨਹੀਂ. ਦੇਖਦਾ ਕਿਉਂ ਨਹੀਂ? ਕਿਉਂਕਿ ਅਸੀਂ ਉਹਨੂੰ ਬਾਹਰਲੀਆਂ ਅੱਖਾਂ ਨਾਲ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਅੰਦਰਲੀਆਂ ਅੱਖਾਂ ਨਾਲ ਨਹੀਂ ਦੇਖਣ ਦੀ ਕੋਸ਼ਿਸ਼ ਕਰਦੇ, ਤਾਂਹੀਓ ਜਾਨ ਜੁਦਾਈਆਂ ਸਹਿੰਦੀ ਹੈ. ਇਸੇ ਕਰਕੇ ਅਸੀਂ ਦੁਖੀ ਹਾਂ. ਹਾਂਜੀ. ਸੋ ਇਸ ਕਰਕੇ ਕਿਹਾ ਜਾਂਦਾ, ਕਹਿੰਦੇ ਜਿਸ ਪਾਇਆ ਭੇਦ ਕਲੰਦਰ ਦਾ, ਰੱਖੋ ਜਿਹਾ ਆਪਣੇ ਅੰਦਰ ਦਾ, ਉਹ ਬਾਸੀ ਹੈ ਸੁਖ ਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲਹਿੰਦੀ ਹੈ. ਵੀ ਜਿਹਨੇ ਵੀ, ਜਿਸ ਬੰਦੇ ਨੇ ਵੀ ਮਿਹਨਤ ਕਰਕੇ ਉਹਦਾ ਕਲੰਦਰ ਦਾ, ਉਸ ਪਰਮਾਤਮਾ ਦਾ, ਉਸ ਅੱਲਾ ਦਾ, ਵਾਹਿਗੁਰੂ ਦਾ, ਜੀਸਸ ਦਾ ਭੇਦ ਪਾਇਆ, ਰਾਹ ਖੋਜਿਆ ਆਪਣੇ ਅੰਦਰ, ਉਹਨੂੰ ਆਪਣੇ ਅੰਦਰ ਬਣਨਾ ਪਊਗਾ, ਆਪਣੇ ਅੰਦਰ ਲੱਭਣਾ ਪਊਗਾ. ਤੇ ਜਦੋਂ ਲੱਭ ਲੈਂਦਾ, ਉਹ ਬਾਸੀ ਹੈ ਸੁਖ ਮੰਦਰ ਦਾ, ਸੁੱਖਾਂ ਦਾ ਮੰਦਰ ਹੈ, ਜਿੱਥੇ ਚੜ੍ਹਦੀ ਹੈ ਨਾ ਲਹਿੰਦੀ ਹੈ. ਜਿਵੇਂ ਕਿ ਕਿਹਾ ਸੀ ਨਾ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ. ਉਹ ਜਿਹੜੀਆਂ ਬੋਤਲਾਂ ਜਿਹੀਆਂ ਪੀ ਕੇ, ਪੈਗ ਸ਼ੈਗ ਪਟਿਆਲਾ ਸ਼ਾਹੀ ਪੀ ਕੇ ਕਰਦੇ ਹਾਂ ਨਾ ਕੰਮ ਅਸੀਂ, ਉਹ ਸਵੇਰੇ ਨੂੰ ਨਸ਼ਾ ਉਤਰ ਜਾਂਦਾ, ਫਿਰ ਬੁਰਾ ਹਾਲ ਹੁੰਦਾ. ਪਰ ਜਦੋਂ ਅਸੀਂ ਅੱਲਾ ਦਾ, ਵਾਹਿਗੁਰੂ ਦਾ ਨਾਮ ਜਪਦੇ ਹਾਂ, ਤੇ ਜਿਹੜਾ ਉਹਦਾ ਨਸ਼ਾ, ਉਹ ਫਿਰ ਜਦੋਂ ਨਸ਼ਾ ਚੜ੍ਹ ਜਾਂਦਾ, ਉਹ ਫਿਰ ਮਸਤ ਰਹਿੰਦਾ, ਮੌਲਾ ਮਸਤ ਬਣਿਆ ਰਹਿੰਦਾ. ਹਾਂਜੀ. ਸੋ ਜੀਸਸ ਕ੍ਰਾਈਸਟ ਨੇ ਤਾਂ ਹੀ ਉਹ ਕਿਹਾ ਸੀ, ਇਫ ਦਾਈ ਆਈ ਵੀ ਸਿੰਗਲ, ਦਾਈ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈਟ. ਕਿ ਜਦੋਂ ਤੁਸੀਂ ਅੰਦਰ ਜਾਓਗੇ, ਇਫ ਦਾਈ ਆਈ ਵੀ ਸਿੰਗਲ, ਜਦੋਂ ਤਾਂ ਅਸੀਂ ਜਿਹੜੀਆਂ ਦੋ ਅੱਖਾਂ ਦੇ ਵਿਚਾਲੇ ਇੱਕ ਹੋਰ ਅੱਖ ਖੋਲ ਲਓਗੇ, ਦਾਈ ਬਾਡੀ ਸ਼ੈਲ ਬੀ ਫੁੱਲ ਆਫ ਲਾਈਟ. ਸੋ ਉਹਦੇ ਨਾਲ ਕਿ ਪੂਰਾ ਤੁਹਾਡੇ ਦੇਖੋਗੇ ਵੀ ਕਿੰਨੇ ਪ੍ਰਕਾਸ਼ ਨਾਲ ਤੁਹਾਡਾ ਰੂਹਾਨੀ ਪ੍ਰਕਾਸ਼ ਨਾਲ ਭਰ ਜੂ, ਤਾਂ ਉਹਦੇ ਵਿੱਚ ਹੀ ਫਿਰ ਅੱਗੇ ਜਿਹੜੀ ਹੈ ਸਾਊਂਡ ਆਉਂਦੀ ਹੈ, ਮਜ਼ੇਦਾਰ ਹੁੰਦਾ. ਜਿਹੜੇ ਅਸੀਂ ਮਸਜਿਦ ਜਾਓ, ਗੁਰਦੁਆਰੇ ਜਾਓ, ਮੰਦਰ 'ਚ ਜਾਓ, ਜਿੱਥੇ ਵੀ ਜਦੋਂ ਸਾਨੂੰ ਉਹ ਕੀਰਤਨ ਸੁਣਾਉਂਦੇ ਨੇ, ਬਾਂਗ ਦਿੰਦੇ ਨੇ, ਕੋਈ ਜਿੰਨੀਆਂ ਵੀ ਜਿਹੜੀਆਂ ਆਪਣੇ ਇੰਸਟਰੂਮੈਂਟਸ ਹੁੰਦੇ ਨੇ, ਸਾਨੂੰ ਕਿੰਨਾ ਆਨੰਦ ਆਉਂਦਾ, ਅਸੀਂ ਅੱਖਾਂ ਮੀਚ ਲੈਂਦੇ ਹਾਂ. ਪਰ ਜੇ ਇੰਸਟਰੂਮੈਂਟ ਬੰਦ ਹੋ ਜਾਂਦੇ ਨੇ, ਉਹਦੀ ਸਾਡਾ ਆਨੰਦ ਖਤਮ ਹੋ ਜਾਂਦਾ. ਪਰ ਜਿਹੜਾ ਜਦੋਂ ਤੁਸੀਂ ਥਰਡ ਆਈ ਖੋਲਦੇ ਹੋ, ਅੰਦਰ ਜਾਂਦੇ ਹੋ, ਤਾਂ ਉਹ ਜਿਹੜਾ ਆਨੰਦ ਹੈ ਫਾਰ ਐਵਰ ਹੁੰਦਾ. ਫਿਰ ਤੁਹਾਡੇ ਜਿਹੜੇ ਵੇ ਆਫ ਲਾਈਫ ਹੈ ਨਾ, ਉਹ ਵੀ ਚੇਂਜ ਹੋ ਜਾਂਦੀ ਹੈ. ਵੇ ਆਫ ਲਾਈਫ ਕੀ ਹੈ? ਨਹੀਂ, ਅਸੀਂ ਐਵੇਂ ਹਰ ਵਕਤ ਨਿੰਦਿਆ ਚੁਗਲੀ ਕਰਦੇ ਰਹੇ, ਕ੍ਰਿਟੀਸਾਈਜ਼ ਕਰਨਾ ਸਾਡੇ ਪੱਕਾ ਹੀ ਖੂਨ ਦੇ ਵਿੱਚ ਬੈਠਾ. ਤੁਸੀਂ 10 ਬੰਦਾ ਤੁਹਾਡੇ ਫਾਇਦਾ ਹੀ ਕਰਦੇ, 1 ਬੰਦਾ ਕਦੇ ਨਾ ਹੋ ਸਕੇ, ਅਸੀਂ ਫਟਾਫਟ 10 ਨੂੰ ਭੁੱਲ ਕੇ ਕ੍ਰਿਟੀਸਾਈਜ਼, ਹਰ ਗੱਲ 'ਤੇ ਕ੍ਰਿਟੀਸਾਈਜ਼. ਮੈਂ ਹੁਣ ਅੰਦਰ ਬੈਠਾ, ਸੋ ਅੰਦਰ ਬੈਠਣ ਦਾ ਕੀ ਪਰਪਜ਼ ਹੈ? ਪਰਪਜ਼ ਹੈ ਵੀ ਇਹ ਬਿਊਟੀਫੁੱਲ ਬਣਿਆ ਹੋਇਆ. ਜਿਵੇਂ ਦੇ ਨੁਕਸ ਕੱਢਣੀ ਸ਼ੁਰੂ ਕਰਦੇ ਹਾਂ ਵੀ ਉੱਥੇ ਕਲੀ ਨਹੀਂ ਹੋਈ ਵੀ, ਆ ਕੁਰਸੀ ਟੁੱਟੀ ਵੀ, ਮਾਈਕ ਟੁੱਟਿਆ ਹੋਇਆ, ਦੀਜ਼ ਆਰ ਆਲ ਨੈਗੇਟਿਵ ਥੋਟਸ. ਸਾਨੂੰ ਪੋਜ਼ਿਟਿਵ ਤਰੀਕੇ ਨਾਲ ਸੋਚਣ ਦਾ ਵੀ ਜੋ ਵੀ ਕੁਛ ਅੱਲਾ ਵਾਹਿਗੁਰੂ ਪਰਮਾਤਮਾ ਨੇ ਸਾਨੂੰ ਦਿੱਤਾ, ਉਹਦੇ ਲਈ ਸਾਨੂੰ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ ਕਰਨਾ ਚਾਹੀਦਾ, ਨਾ ਕਿ ਆਲਵੇਸ ਕੰਪਲੇਨ ਕਰੀਏ. ਇਸੇ ਕਰਕੇ ਕਿਹਾ ਹੁੰਦਾ, ਮਨ ਮੰਦਰ ਤਨ ਬੇਸ ਕਲੰਦਰ, ਘਟੀ ਤੀਰਥ ਨਾਵਾਂ, ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁਤ ਜਨਮ ਨਾਵਾਂ. ਕਿ ਜਦੋਂ ਮਨ ਮੰਦਰ ਤਨ ਬੇਸ ਕਲੰਦਰ, ਕਿ ਜਦੋਂ ਸਾਡੇ ਮਨ ਦੇ ਅੰਦਰ, ਸਾਡੇ ਦੇਸ਼, ਸਾਡੇ ਸਰੀਰ ਦੇ ਅੰਦਰ ਉਹ ਪਰਮਾਤਮਾ ਦੇ, ਸਾਨੂੰ ਆਨੰਦ ਆਉਣਾ ਸ਼ੁਰੂ ਹੋਜੂਗਾ, ਫਿਰ ਤੀਰਥਾਂ 'ਤੇ ਵੀ ਜਾਣ ਦੀ ਲੋੜ ਨਹੀਂ, ਕਿਉਂਕਿ ਫਿਰ ਸਾਡੇ ਪ੍ਰਾਣਾਂ ਦੇ ਵਿੱਚ ਉਹ ਸ਼ਬਦ ਹਮੇਸ਼ਾ ਹੋਊਗਾ, ਜਿਹਦੇ ਨਾਲ ਫਿਰ ਸਾਨੂੰ ਵਾਰ ਵਾਰ ਜਿਹੜਾ ਹੈਗਾ ਜੰਮਣਾ ਮਰਨਾ ਨਹੀਂ ਪੈਂਦਾ. ਸੋ ਇਸ ਕਰਕੇ ਮੇਰਾ ਆਪਣਾ ਵਿਸ਼ਵਾਸ ਹੈ ਕਿ ਮੇਰਾ ਮਾਲਕ ਸਾਥ ਹੈ ਤੋ ਮੁਸ਼ਕਲੋਂ ਕਾ ਹੱਲ ਵੀ ਨਿਕਲੇਗਾ. ਮੇਰਾ ਮਾਲਕ ਪਰਮਾਤਮਾ ਅੱਲਾ ਵਾਹਿਗੁਰੂ, ਮੈਂ ਖੁਦ ਆਪਣੇ ਆਪ ਨੂੰ ਕਹਿ ਰਿਹਾ, ਮੇਰਾ ਮਾਲਕ ਸਾਥ ਹੈ ਤੋ ਮੁਸ਼ਕਲੋਂ ਕਾ ਹੱਲ ਵੀ ਨਿਕਲੇਗਾ. ਜ਼ਮੀਨ ਬੰਜਰ ਹੈ ਤੋ ਕਿਆ ਜਹੀਂ ਸੇ ਜਲ ਵੀ ਨਿਕਲੇਗਾ. ਜਲ ਕਹਿੰਦੇ ਨੇ ਪਾਣੀ ਨੂੰ. ਮੇਰਾ ਮਾਲਕ ਸਾਥ ਹੈ ਤੋ ਮੰਜ਼ਲੋਂ ਤੋ ਮੁਸ਼ਕਲੋਂ ਕਾ ਹੱਲ ਵੀ ਨਿਕਲੇਗਾ. ਜ਼ਮੀਨ ਬੰਜਰ ਹੈ ਤੋ ਕਿਆ ਜਹੀਂ ਸੇ ਜਲ ਵੀ ਨਿਕਲੇਗਾ. ਨਾ ਹੋ ਮਾਯੂਸ ਨਾ ਤੂੰ ਘਬਰਾ, ਭਰੋਸਾ ਰੱਖ ਤੂੰ ਮਾਲਕ ਪਰ, ਇਨੀ ਰਾਤੋਂ ਕੇ ਦਾਮਨ ਸੇ ਸੁਨਹਿਰਾ ਕੱਲ ਵੀ ਨਿਕਲੇਗਾ. ਜਿਹੜੀਆਂ ਰਾਤਾਂ ਨੇ, ਸਵੇਰੇ ਸੂਰਜ ਜ਼ਰੂਰ ਚੜੂਗਾ, ਤੂੰ ਵਿਸ਼ਵਾਸ ਰੱਖ. ਹਾਂਜੀ. ਕਿਉਂਕਿ ਅਸੀਂ ਕ੍ਰਿਟੀਸਾਈਜ਼ ਦੇ ਉੱਤੇ ਜ਼ੋਰ ਦਿੰਦੇ ਹਾਂ ਵੀ ਆਹ ਬੁਰਾ ਹੈ, ਆਹ ਬੁਰਾ, ਦੁਨੀਆਂ 'ਚ ਆਹ ਹੋ ਰਿਹਾ, ਜਸਟਿਨ ਟਰੂਡੋ ਨੇ ਆਹ ਨਹੀਂ ਕੀਤਾ, ਫੋਰਡ ਨੇ ਆਹ ਨਹੀਂ ਕੀਤਾ, 770 ਵਾਲੇ ਨੇ ਆਹ ਨਹੀਂ ਕੀਤਾ, 1320 ਵਾਲੇ ਨੇ ਆਹ ਨਹੀਂ ਕੀਤਾ, ਉਹਨੇ ਆਹ ਨਹੀਂ ਕੀਤਾ, ਮੰਮੀ ਨੇ ਆਹ ਨਹੀਂ ਕੀਤਾ, ਪਾਪੇ ਆਹ ਨਹੀਂ ਕੀਤਾ, ਗੁਆਂਢੀ ਨੇ ਆਹ ਨਹੀਂ ਕੀਤਾ, ਨੈਗੇਟਿਵ 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 ਥੋਟ ਰੱਖਦੇ ਹਾਂ। ਸੋ ਸਾਨੂੰ ਨੈਗੇਟਿਵ ਥੋਟ ਰੱਖਣ ਨਾਲੋਂ ਆਪਣੇ ਵਿੱਚ ਗੁਣ ਪੈਦਾ ਕਰਨੇ ਚਾਹੀਦੇ ਨੇ। ਜਿਵੇਂ ਕਿ ਮੈਂ ਪਿਛਲੇ ਹਫ਼ਤੇ ਇੱਕ ਲਾਈਨ ਲਿਖੀ ਸੀਗੀ ਕਿ ਮਾਨਾ ਕਿ ਦੁਨੀਆਂ ਬਹੁਤ ਬੁਰੀ ਹੈ, ਮਾਨਾ ਕਿ ਦੁਨੀਆਂ ਬਹੁਤ ਬੁਰੀ ਹੈ ਔਰ ਹਰ ਤਰਫ ਧੋਖਾ ਹੈ, ਮਾਨਾ ਕਿ ਦੁਨੀਆਂ ਬਹੁਤ ਬੁਰੀ ਹੈ ਔਰ ਹਰ ਤਰਫ ਧੋਖਾ ਹੈ, ਆਓ ਆਓ ਹਮ ਤੋਂ ਅੱਛੇ ਬਣੇ, ਹਮੇ ਕਿਸੇ ਨੇ ਰੋਕਾ ਹੈ, ਸਾਨੂੰ ਕੋਈ ਰੋਕਦਾ ਵੀ ਚੰਗੇ ਨਾ ਬਣੋ, ਤੁਸੀਂ ਆਪਣੇ ਆਪ 'ਚ ਚੰਗੇ ਬਣੋ, ਇੱਕ ਚੰਗਾ ਬਣੂਗਾ ਉਹਨੂੰ ਦੇਖੋ ਦੇਖ, ਦੂਜਾ ਬਣੂ ਤੀਜਾ ਬਣੂ, ਜੇ ਆਪਾਂ ਨਫ਼ਰਤ ਕਰਾਂਗੇ ਇੱਕ ਨਾਲ ਤਾਂ ਉਹਦੇ ਨਾਲ 10 ਬੰਦੇ ਸਾਨੂੰ ਨਫ਼ਰਤ ਕਰਨਗੇ। ਸੋ ਆਪਣੇ ਆਪ ਨੂੰ ਕੋਸ਼ਿਸ਼ ਕਰੀਏ, ਜੇ ਕੋਈ ਬੰਦਾ ਵੱਧ ਘੱਟ ਕਹਿ ਵੀ ਗਿਆ ਬਜਾਏ ਉਹਦਾ ਰਿਐਕਸ਼ਨ ਕਰਨ ਦਾ, ਉਹਨੂੰ ਜਸਟ ਇਗਨੋਰ, ਤੁਸੀਂ ਹੋਰ ਚੰਗੇ ਬਣ ਜਾਓ। ਮਹਾਤਮਾ ਬੁੱਧੀ, ਇੱਕ ਦਿਨ ਮੈਂ ਗੱਲ ਸੁਣਾਈ ਸੀ, ਮੇਰੇ ਖਿਆਲ ਲਾਸਟ ਮੰਡੇ ਨੂੰ ਉਹ ਟਾਈਮ ਹੋ ਗਿਆ ਸੀ, ਵਿੱਚ ਹੀ ਰਹਿ ਗਈ ਸੀ, ਹੁਣ ਮੇਰੇ ਗੱਲ ਯਾਦ ਆ ਗਈ, ਮੈਂ ਗੱਲ ਇਹਦੇ ਨਾਲ ਨਾਲੇ ਕੰਸਰਨ ਇਹਦੇ ਨਾਲ ਗੱਲ ਇਸ ਟੋਪਿਕ ਦੇ ਨਾਲ ਕੰਸਰਨ ਹੈ ਕਿ ਮਹਾਤਮਾ ਬੁੱਧ ਇੱਕ ਵਾਰ ਜਦੋਂ ਉਹ ਭਿਕਸ਼ਾ ਮੰਗਣ ਜਾਂਦੇ ਹੁੰਦੇ ਸੀਗੇ, ਇੱਕ ਘਰ 'ਚ ਜਾਂਦੇ ਹੁੰਦੇ, ਕਿਸੇ ਵੀ ਇੱਕ ਘਰ 'ਚ ਇੱਕ ਦਿਨ ਦੇ ਵਿੱਚ ਲੰਚ ਲੈ ਆਉਂਦੇ ਸੀ, ਉਹਦੇ ਨਾਲ ਹੀ ਡਿਨਰ ਹੁੰਦਾ ਸੀਗਾ, ਇਹ ਹੀ ਰਿਵਾਜ਼ ਸੀਗਾ। ਮਹਾਤਮਾ ਬੁੱਧ ਕਿਸੇ ਦੇ ਘਰ ਗਏ, ਉਹ ਜਿਹੜਾ ਘਰ ਕਿਸੇ ਓਲਡ ਲੇਡੀ ਦਾ ਸੀ, ਬੜੀ ਉਹ ਮੁਹੱਲੇ ਦੇ ਵਿੱਚ ਉਸ ਸਟਰੀਟ ਦੇ ਵਿੱਚ ਮਸ਼ਹੂਰ ਸੀ ਵੀ ਇਹ ਬੜੀ ਝਗੜਾਲੂ ਹੈ, ਲੜਦੀ ਰਹਿੰਦੀ ਹੈ, ਗਾਲਾਂ ਕੱਢਦੀ ਹੈ, ਬੁਰਾ ਹਾਲ ਜੋ ਵੀ ਕਰਦੀ, ਇਕੱਲੀ ਰਹਿੰਦੀ ਸੀ ਉਹ। ਮਹਾਤਮਾ ਬੁੱਧ ਉਹਦੇ ਘਰੇ ਗਏ ਭਿਕਸ਼ਾ ਲੈਣ ਲਈ, ਅਤੇ ਜਦੋਂ ਦਰਵਾਜ਼ਾ ਖੜਕਾਇਆ ਉਹ ਜਨਾਨੀ ਆਈ, ਜਨਾਨੀ ਆ ਕੇ ਕਿਉਂਕਿ ਸੁਭਾਅ ਦਾ ਚੰਗਾ ਸੀ, ਲੋਕ ਪਹਿਲਾਂ ਹੀ ਮਸ਼ਹੂਰ ਹੋਈ ਵੀ ਸੀ ਮੇਰੇ ਵਰਗਾ ਸੁਭਾਸੀ ਰੁੱਖਾ, ਉਹ ਕਹਿੰਦੀ ਚੱਲ ਇੱਥੋਂ, ਹੋਰ ਨਹੀਂ ਤੈਨੂੰ ਕਰਦੇ, ਤਾਂ ਮੇਰੇ ਕੋਲ ਆ ਗਿਆ ਮੰਗਣ, ਮੂੰਹ ਕਰਕੇ ਤੈਨੂੰ ਚੱਲ ਕਰਾਂ ਦੂਸਰੀ ਗਲੀ 'ਚ ਜਾ। ਅਤੇ ਉਹ ਮਹਾਤਮਾ ਬੁੱਧ ਤੁਰਨ ਲੱਗੇ, ਜਾ ਕੇ ਉਹਨੇ ਦਰਵਾਜ਼ਾ ਵੀ ਜ਼ੋਰ ਦੀ ਗੁੱਸੇ ਜਨਾਨੀ ਨੇ ਪੜਕ ਦੇ ਨੇ ਮਾਰਿਆ ਬੰਦ ਕਰਤਾ, ਅਤੇ ਜਦੋਂ ਮਹਾਤਮਾ ਬੁੱਧ ਉਸ ਘਰ ਤੋਂ ਚੱਲਣ ਲੱਗੇ, ਉਹਦਾ ਲੇਡੀ ਦੇ ਘਰ ਦੇ ਸਾਹਮਣੇ ਇੱਕ ਹੋਰ ਬੰਦਾ ਰਹਿੰਦਾ ਸੀਗਾ, ਉਹਨੇ ਮਹਾਤਮਾ ਬੁੱਧ ਨੂੰ ਕਹਿੰਦਾ ਜੀ ਇਹ ਜਨਾਨੀ ਸਾਡੇ ਮੁਹੱਲੇ ਦੇ ਵਿੱਚ ਬੜੀ ਮਸ਼ਹੂਰ ਹੈ, ਲੜਾਕੀ ਹੈ, ਇਹ ਪੁੱਠਾ ਬੋਲਦੀ ਹੈ, ਗਾਲਾਂ ਕੱਢਦੀ ਹੈ, ਇਹਦੇ ਨਾਲ ਤਾਂ ਕੋਈ ਬੋਲਦਾ ਨਹੀਂ, ਅੰਦਰ ਹੀ ਰਹਿੰਦਾ, ਜਦੋਂ ਕਿਤੇ ਬਾਹਰ ਆਉਂਦੀ ਹੈ ਕੋਈ ਨਾ ਕੋਈ ਪੰਗਾ ਪਾ ਹੀ ਰੱਖਦੀ, ਇਹਦਾ ਸੁਭਾਅ ਹੈ, ਅਤੇ ਤੁਸੀਂ ਕਦੇ ਵੀ ਇਹਦੇ ਘਰੇ ਨਾ ਭਿਕਸ਼ਾ ਮੰਗਣਾ, ਸਾਡੇ ਆ ਜਾਓ ਜਿਹਦੇ ਮਰਜ਼ੀ ਚਲੇ ਜਾਓ, ਪਰ ਇਹਦੇ ਨਾ ਘਰੇ ਆਇਓ। ਮਹਾਤਮਾ ਬੁੱਧ ਨੇ ਉਹਨਾਂ ਦੀ ਗੱਲ ਸੁਣੀ, ਚੁੱਪ ਕਰ ਗਏ, ਸਮਾਈਲ ਦਿੱਤੀ, ਚਲੇ ਗਏ। ਦੂਜੇ ਦਿਨ ਉਸੇ ਲੇਡੀ ਦੇ ਘਰ ਫੇਰ ਆ ਗਏ ਬੁੜੀ ਦੇ, ਉਹ ਬੰਦਾ ਦੇਖਿਆ ਤਾਂ ਉਹਨੇ ਖਿੜਕੀ 'ਚੋਂ ਵੀ ਮਹਾਤਮਾ ਬੁੱਧ ਅੱਜ ਫੇਰ ਉੱਤੇ ਹੀ ਆ ਗਏ, ਅਤੇ ਜਦੋਂ ਉਹਨਾਂ ਨੇ ਦਰਵਾਜ਼ਾ ਖੜਕਾਇਆ ਅਤੇ ਜਿਹੜੀ ਬੁੜੀ ਔਰਤ ਸੀਗੀ ਉਹ ਉਸ ਵੇਲੇ ਕੂੜਾ ਇਕੱਠਾ ਕਰ ਰਹੀ ਸੀਗੀ, ਉਹਨੂੰ ਵੀ ਪਤਾ ਲੱਗ ਗਿਆ ਅੱਜ ਲੈ ਫੇਰ ਆ ਗਿਆ ਇਹ, ਕੱਲ੍ਹ ਮੈਨੂੰ ਗਾਲਾਂ ਇੰਨੀਆਂ ਕੱਢੀਆਂ, ਬੜਾ ਢੀਠ ਹੈ, ਬਸ਼ਰਮ ਹੈ, ਇਹ ਫੇਰ ਆ ਗਿਆ ਮੇਰੇ ਘਰ। ਜਦੋਂ ਉਹਨੇ ਦਰਵਾਜ਼ਾ ਖੋਲਿਆ ਉਹਦੇ ਹੱਥ ਦੇ ਵਿੱਚ ਕੂੜਾ, ਜੇ ਕਿਸੇ ਭਾਂਡੇ ਦੇ ਵਿੱਚ ਕੂੜਾ ਇਕੱਠਾ ਕੀਤਾ ਵਾ ਸੀ, ਉਹਨੇ ਚੱਕ ਕੇ ਨਾ ਉਹਦਾ ਕੂੜਾ ਮਹਾਤਮਾ ਬੁੱਧ ਦੇ ਮੂੰਹ 'ਤੇ ਮਾਰਿਆ, ਕਹਿੰਦੇ ਤੈਨੂੰ ਕੱਲ੍ਹ ਨਹੀਂ ਕਿਹਾ ਸੀ ਮੈਂ ਨਾ ਹੀ ਇੱਥੇ, ਮੂੰਹ ਚੱਕ ਕੇ ਰੋਜ਼ ਹੀ ਆ ਜਾਣਾ, ਲੈ ਫੜ ਜੇ ਤੈਨੂੰ ਕੋਈ ਚੀਜ਼ ਨਾਲ ਖਾ ਲਾ ਇਹਨੂੰ ਕੂੜੇ ਨੂੰ। ਹਾਂਜੀ, ਤਾਂ ਕੂੜਾ ਮਾਰਿਆ ਅਤੇ ਨਾਲੇ ਜ਼ੋਰ ਦੀ ਦਰਵਾਜ਼ਾ ਬੰਦ ਕਰਤਾ, ਚਾਰ ਪੰਜ ਮੋਟੀਆਂ ਮੋਟੀਆਂ ਗਾਲਾਂ ਵੀ ਕੱਢੀਆਂ, ਚਲੋ ਗਾਲਾਂ ਤਾਂ ਆਪਾਂ ਨੂੰ ਸਾਰਿਆਂ ਨੂੰ ਆਉਂਦੀਆਂ, ਮੈਂ ਕੱਢ ਲਈ ਕੱਢਣੀ ਹੈ। ਸੋ ਜਦੋਂ ਗਾਲਾਂ ਉਹਨੂੰ ਕੱਢ ਕੇ ਆ ਗਈਆਂ ਤਾਂ ਉਹ ਆਦਮੀ ਫੇਰ ਨਿਕਲਿਆ, ਉਹਦਾ ਗੁਆਂਢੀ ਬੁੜੀ ਦਾ ਜਿਹੜਾ ਲੇਡੀ ਔਰਤ ਦਾ ਸੀਗਾ, ਕਹਿੰਦਾ ਮਹਾਤਮਾ ਜੀ ਮੈਂ ਤੁਹਾਨੂੰ ਕੱਲ੍ਹ ਵੀ ਕਿਹਾ ਸੀਗਾ ਵੀ ਇਹ ਜਨਾਨੀ ਬਹੁਤ ਖਰਾਬ ਹੈ, ਗਾਲਾਂ ਕੱਢਦੀ ਹੈ, ਗੰਦੀਆਂ ਕੱਢਦੀ ਹੈ, ਕੱਲ੍ਹ ਤਾਂ ਤੁਹਾਨੂੰ ਇਹਨੇ ਗਾਲਾਂ ਹੀ ਕੱਢੀਆਂ, ਅੱਜ ਤਾਂ ਕੂੜਾ ਵੀ ਮੂੰਹ 'ਤੇ ਮਾਰਿਆ, ਤੁਸੀਂ ਕਿਉਂ ਇਹਦੇ ਘਰ ਆਏ? ਮਹਾਤਮਾ ਬੁੱਧ ਕਹਿੰਦਾ ਇਹਦੇ ਵਿੱਚ ਚੇਂਜ ਹੋ ਰਹੀ ਹੈ, ਚੇਂਜ। ਕਹਿੰਦਾ ਕੱਲ੍ਹ ਤਾਂ ਇਹਨੇ ਮੂੰਹ ਨਾਲ ਹੀ ਕੀਤਾ ਸੀ, ਅੱਜ ਤਾਂ ਮੈਨੂੰ ਕੋਈ ਪ੍ਰਸ਼ਾਦ ਵੀ ਦਿੱਤਾ, ਉਹਦੀ ਗੱਲ ਨਹੀਂ ਸਮਝਿਆ। ਤੀਸਰੇ ਦਿਨ ਕਹਿੰਦੇ ਮਹਾਤਮਾ ਬੁੱਧ ਫੇਰ ਆ ਗਏ, ਜਦੋਂ ਮਹਾਤਮਾ ਬੁੱਧ ਫੇਰ ਆਏ ਤੇ ਜਨਾਨੀ ਵੀ ਦੇਖ ਰਹੀ ਸੀ, ਉਹਨੇ ਅੰਦਰੋਂ ਦੇਖ ਕੇ ਉਹਨੂੰ ਗੁੱਸਾ ਆਇਆ ਪੂਰਾ ਵੀ ਬੜਾ ਢੀਠ ਬੰਦਾ, ਕੱਲ ਇਹਨੂੰ ਪਰਸੋਂ ਕਿਹਾ ਸੀ ਵੀ ਨਾ ਹੀ, ਕੱਲ ਮੈਂ ਕੂੜਾ ਵੀ ਮਾਰੇ, ਅੱਜ ਫੇਰ ਮੇਰੇ ਘਰੇ ਆ ਗਿਆ, ਢੀਠ ਬੰਦਾ, ਇਹਨੂੰ ਕਰੀਏ ਸੇਵਾ। ਉਹ ਭਖੀ ਬੈਠੀ ਸੀ ਪੂਰੀ। ਜਦੋਂ ਮਹਾਤਮਾ ਬੁੱਧ ਨੇ ਦਰਵਾਜ਼ਾ ਖੋਲਿਆ, ਜਨਾਨੀ ਨੇ ਵੱਟ ਕੇ ਮਾਰਿਆ ਥੱਪੜ ਉਹਦੇ ਮੂੰਹ 'ਤੇ, ਅਤੇ ਨਾਲ ਹੀ ਦੂਜੇ ਹੱਥ ਨਾਲ ਮਾਰਿਆ ਥੱਪੜ। ਜਦੋਂ ਉਹਦੇ ਥੱਪੜ ਮਾਰਿਆ, ਉਹ ਗੁਆਂਢੀ ਵੀ ਦੇਖ ਰਿਹਾ ਸੀਗਾ, ਮਹਾਤਮਾ ਬੁੱਧ ਨੇ ਉਹਦਾ ਹੱਥ ਫੜ ਲਿਆ, ਮਾਤਾ ਦਾ, ਲੇਡੀ ਦਾ। ਜਦੋਂ ਲੇਡੀ ਦਾ ਹੱਥ ਫੜਿਆ, ਹੌਲੀ ਹੌਲੀ ਦੱਬਣ ਲੱਗ ਗਿਆ, ਕਹਿੰਦਾ ਮਾਂ ਤੇਰੇ ਹੱਥ ਨੂੰ ਸੱਟ ਤਾਂ ਨਹੀਂ ਲੱਗੀ? ਜਦੋਂ ਉਹਨੇ ਮਾਂ ਕਿਹਾ, ਜਨਾਨੀ ਅੰਦਰੋਂ ਕੰਬ ਗਈ, ਕਹਿੰਦਾ ਮੈਂ ਤਾਂ ਕੋਈ ਨਹੀਂ ਜਵਾਨ ਆ, ਤੂੰ ਮੇਰੇ ਹੋਰ ਮਾਰ ਲੈ, ਕੋਲ ਇੱਕ ਡੰਡਾ ਪਿਆ ਸੀ, ਉਹਨੂੰ ਡੰਡਾ ਫੜਾ ਕੇ ਜੇ ਤੂੰ ਹੱਥਾਂ ਨਾਲ ਮਾਰੇ ਤੇਰੇ ਹੱਥਾਂ ਨੂੰ ਸੱਟ ਲੱਗੂਗੀ, ਆ ਡੰਡੇ ਨਾਲ ਮੇਰੇ ਮਾਰ। ਜਦੋਂ ਉਹਨੇ ਮਹਾਤਮਾ ਬੁੱਧ ਨੇ ਕਿਹਾ, ਜਨਾਨੀ ਦੀਆਂ ਅੱਖਾਂ 'ਚ ਹੰਝੂ ਆ ਗਏ, ਜਿੰਨਾ ਮਰਜ਼ੀ ਸਖ਼ਤ ਹੋਵੇ, ਕਿਉਂਕਿ ਉਹਨੂੰ ਮਾਂ ਕਿਸੇ ਨੇ ਕਿਹਾ ਹੀ ਨਹੀਂ ਸੀ, ਉਹਦਾ ਜਵਾਨ ਮੁੰਡਾ 20 ਸਾਲ ਪਹਿਲਾਂ ਮਰ ਗਿਆ ਸੀ, ਘਰ ਵਾਲਾ ਵੀ ਮਰ ਗਿਆ ਸੀ, ਇਸ ਕਰਕੇ ਦੁਖੀ ਸੀ, ਲੋਕ ਉਹਦਾ ਤਮਾਸ਼ਾ ਬਣਾਉਂਦੇ ਸੀਗੇ। ਜਦੋਂ ਉਹਨੇ ਮਾਂ ਕਿਹਾ, ਤਾਂ ਉਹਨੇ ਘੁੱਟ ਕੇ ਜੱਫੀ ਪਾ ਲਈ, ਕਹਿੰਦੇ ਤੂੰ ਮੈਨੂੰ ਮਾਂ ਕਿਹਾ, ਤੂੰ ਮੇਰਾ ਪੁੱਤ ਹੈ। ਕਹਿੰਦੀ ਇੱਕ ਮਿੰਟ ਰੁਕ, ਜਾ ਕੇ ਖਾਣਾ ਬਣਿਆ ਸੀ ਆਪਣੇ ਚੱਕ ਕੇ, ਕਹਿੰਦੀ ਨਹੀਂ ਮੈਂ ਅੱਜ ਤੈਨੂੰ ਆਪਣੇ ਮੂੰਹ ਨਾਲ ਬੁਰਕੀ ਦੇਣੀ ਹੈ। ਸੋ ਜਦੋਂ ਆਹ ਸੀਨ ਦੇਖਿਆ ਉਹਨੇ ਵੀ ਜਨਾਨੀ ਰੋ ਰਹੀ ਹੈ, ਗੁਆਂਢੀ ਆ ਗਿਆ, ਅਤੇ ਗੁਆਂਢੀ ਕਹਿੰਦਾ ਜੀ ਅੱਜ ਤੋਂ ਮੈਂ, ਕਹਿੰਦਾ ਹੁਣ ਘਰੇ ਨਹੀਂ ਜਾਣਾ, ਮੈਂ ਤੁਹਾਡਾ ਚੇਲਾ ਬਣ, ਮੈਂ ਵੀ ਭਿਕਸ਼ੂ ਬਣਨਾ। ਸੋ ਉਹਦੇ ਚੰਗੇ ਕੰਮ ਨੇ, ਮਹਾਤਮਾ ਚੰਗੇ ਕੰਮ ਨੇ, ਜਿੱਥੇ ਉਹ ਜਨਾਨੀ ਦਾ ਜਿਹੜਾ ਸੀਗਾ ਵਿਵਹਾਰ ਐਟੀਚਿਊਡ ਚੇਂਜ ਕਰਤਾ, ਨਾਲ ਗੁਆਂਢੀ ਦਾ ਵੀ ਚੇਂਜ ਕਰਤਾ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਜਦੋਂ ਅਸੀਂ ਚੰਗੇ ਬਣਨ ਦੀ ਕੋਸ਼ਿਸ਼ ਕਰਦੇ ਹਾਂ, ਤੁਹਾਨੂੰ ਦੇਖ ਕੇ ਦੂਜਾ ਵੀ ਚੰਗਾ ਬਣਦਾ, ਕੋਈ ਨਾ ਕੋਈ ਅਸਰ ਪੈਂਦਾ। ਸੋ ਸਾਨੂੰ ਕੋਸ਼ਿਸ਼ ਕਰਨਾ ਵੀ ਬੁਰੇ ਤਾਂ ਪ੍ਰੋਬਲਮ ਹੀ ਹੈ, ਅਸੀਂ ਬੁਰੇ ਹਾਂ, ਅਸੀਂ ਕਹਿੰਦੇ ਉਦੂ ਬੁਰੇ ਬਣ ਕੇ ਦਿਖਾਉਣਾ। ਕੋਈ ਬੰਦਾ ਚੋਰ ਆ, ਅਸੀਂ ਕਹਿੰਦੇ ਉਦੂ ਵੱਡਾ ਚੋਰ ਬਣਨਾ। ਵੀ ਜੇ ਦੇਖੋ ਨਾ, ਅਨਇੰਪਲਾਇਮੈਂਟ ਲੈਂਦੇ ਹਾਂ ਅਸੀਂ, ਉਧਰੋਂ ਕੈਸ਼ ਲਈ ਜਾਂਦੇ ਹਾਂ। ਅਸੀਂ ਸੋਚਦੇ ਹੀ ਨਹੀਂ ਵੀ ਜਿਹੜੀ ਸਾਨੂੰ ਅਨਇੰਪਲਾਇਮੈਂਟ ਮਿਲੀ ਆ ਉਹਦੇ ਲੋਜਿਕ, ਮਨ ਫਟ ਕਹਿੰਦਾ, ਮਨ ਕਹਿੰਦਾ ਜੀ ਦੇਖੋ ਜਿਸ ਤਰ੍ਹਾਂ ਉਹ ਆਪਣੇ ਪੈਸੇ ਦਿੰਦੇ ਆ ਤਾਂ ਹੀ ਲੈਂਦੇ ਆ। ਪਰ ਭਾਈ ਸਾਹਿਬ, ਤੁਸੀਂ ਫਿਰ ਜੇ ਪੈਸੇ ਲੈਂਦੇ ਹੋ ਲਓ, ਪਰ ਜਿਹੜਾ ਹੇਰਾ ਫੇਰੀ ਕਰਕੇ ਕੈਸ਼ ਲੈ ਕੇ ਪੈਸੇ ਕੰਮ ਕਰਦੇ ਹੋ, ਜੋਬਾਂ ਕਰਦੇ ਹੋ, ਇਹ ਵੀ ਗਵਰਨਮੈਂਟ ਦੱਸੋ ਮੈਂ ਤਾਂ ਲੈਣਾ। ਉਹ ਫਿਰ ਡਰਦੇ ਕਿਉਂ ਹੋ? ਕਿਉਂਕਿ ਜਿੱਥੇ ਸਾਨੂੰ ਡਰ ਹੈ ਵੀ ਕੋਈ ਦੇਖ ਨਾ ਲਵੇ, ਕੋਈ ਸਮਝ ਨਾ ਲਵੇ, ਉਹ ਚੋਰੀ ਹੈ। ਅਤੇ ਨਾਲੇ ਅਸੀਂ ਇੰਨੀਆਂ ਚੋਰੀਆਂ ਜਿਹਾ ਕਰਕੇ ਕਿ ਤੁਹਾਡਾ ਘਰ ਭਰ ਜੂਗਾ ਕਿ ਨੀ ਤੱਕ ਦੇ ਭਰੀ ਨਹੀਂ ਆ, ਹੈ ਨਾ। ਉਹੀ ਕਹਿੰਦੇ ਨੇ ਨਾ, ਆਸਾਂ ਪਰਬਤ ਜਿੰਨੀਆਂ ਮੌਤ ਨਾਵਾਂ ਹੇਤ, ਮੌਤ ਦਾ ਤਾਂ ਪਤਾ ਹੀ ਨਹੀਂ। ਆਹ ਹੁਣ ਆਪਣੇ ਕੋਲ ਆਪਣੇ ਟੋਰ ਰੂਮ ਦੇ ਉੱਤੇ ਜਿੱਥੇ ਸਾਡਾ ਕਲੀਨਿਕ ਹੈ, ਟੋਰ ਰੂਮ ਅਤੇ ਕਾਂਟੀ ਸਾਈਡ ਦੇ ਤਿੰਨ ਛੋਟੇ ਛੋਟੇ ਬੱਚੇ, ਸਾਲ ਦਾ, ਦੋ ਸਾਲ ਦਾ, ਪੰਜ ਸਾਲ ਦਾ, ਇੱਕ ਮਿੰਟ ਉਹਨਾਂ ਨੂੰ ਪਤਾ ਸੀ ਵੀ ਸਾਡੀ ਬਸ ਦੈਟਸ ਇਟ। ਉੱਥੇ ਹੁਣ ਮੈਂ ਜਦੋਂ ਨਿਕਲਦਾ ਫੁੱਲ ਢੇਰ ਲੱਗਿਆ ਹੁੰਦਾ। ਤੂੰ ਦੇਖੋ ਬੰਦੇ ਦੀ ਇਹ ਹਕੀਕਤ ਸਮਝਣ ਦੀ ਲੋੜ ਹੈ। ਸਾਨੂੰ ਇੱਕ ਮਿੰਟ ਦਾ ਆਦਮੀ ਆਦਮੀ ਆਦਮ ਸਾਹ ਆ ਗਿਆ, ਠੀਕ ਆ, ਜਾਂ ਹੁਣ ਮੈਂ ਬੋਲਦਾ ਹੈਗਾ, ਜੇ ਮੇਰਾ ਕਦੇ ਐਂ ਹੋ ਗਿਆ ਤਾਂ ਗੱਲ ਖਤਮ ਹੈ। ਬਥੇਰੇ ਵਾਰੀ ਦੇਖਿਆ ਜਿਹੜੇ ਪਾਠ ਕਰਦੇ ਹੁੰਦੇ ਨੇ, ਫਿਰ ਐਵੇਂ ਅਸੀਂ ਟੱਕਰਾਂ ਮਾਰਦੇ ਫਿਰਦੇ ਹਾਂ, ਨਫ਼ਰਤਾਂ ਪੈਦਾ ਕਰਦੇ ਹਾਂ, ਗੁੱਸਾ ਆ ਜਾਂਦਾ ਬਿਨਾਂ ਮਤਲਬ। ਜੇ ਗੁੱਸਾ ਥੋੜ੍ਹਾ ਜਿਹਾ ਪੀ ਲਾਂਗੇ, ਕੋਈ ਬੰਦਾ ਤਾਂ ਹੀ, ਕੋਈ ਬੰਦਾ ਡਰ ਗਿਆ ਯਾਰ, ਡਰਪੋਕ ਆ, ਇਹਨੂੰ ਕੀ ਕਹਿਣਾ, ਇਹਨੂੰ ਤਾਂ ਮਾਫ਼ੀ ਮੰਗੀ ਜਾਂਦਾ, ਡਰਿਆ ਵੈ। ਚਲੋ ਉਹ ਜੋ ਮਰਜ਼ੀ ਸੋਚਦਾ ਰਹੇ, ਪਰਮਾਤਮਾ ਤੁਹਾਨੂੰ ਸ਼ਾਬਾਸ਼ ਦੇਊਗਾ ਵੀ ਡਰਿਆ ਨਹੀਂ, ਇਹ ਅੰਦਰੋਂ ਇਹਨੇ ਮਨ ਨੂੰ ਕੰਟਰੋਲ ਕੀਤਾ ਵੈ। ਤੁਸੀਂ ਉਹਨਾਂ ਦਾ ਬੁਰਾ ਹਾਲ ਦੇਖੋ, ਜਿਹੜੇ ਕੋਈ ਕਰਦੇ ਨੇ, ਜਿਹੜੀਆਂ ਕੋਈ ਬਦਮਾਸ਼ੀਆਂ ਕਰਦੇ ਨੇ, ਉਹਨਾਂ ਦਾ ਕੀ ਫਾਇਦਾ ਹੁੰਦਾ ਉਹਨਾਂ ਨੂੰ? ਉਹਨਾਂ ਦਾ ਪਿਓ ਕੋਈ ਹੋਰ ਟੱਕਰ ਜਾਂ ਜਿੱਥੇ ਬਦਮਾਸ਼ੀ ਕਰਨਾ ਹੁੰਦਾ। ਪਰ ਆਪਾਂ ਆਪਣੇ ਆਪ ਨੂੰ ਸਾਫ਼ ਸੁਥਰਾ ਰਹੀਏ, ਚੰਗੇ ਬਣਨ ਦੀ ਕੋਸ਼ਿਸ਼ ਕਰੀਏ। ਸੋ ਇਸ ਕਰਕੇ ਹੀ ਹੈ ਕਿ ਆ ਕੋਸ਼ਿਸ਼ ਆਪਾਂ ਇਹ ਕਰੀਏ ਕਿ ਆਪਾਂ ਚੱਕਰਾਂ 'ਚ ਸ਼ਬਦਾਂ 'ਚ ਨਾ ਪਈਏ, ਕੋਸ਼ਿਸ਼ ਕਰੀਏ ਚੰਗੀ ਸਾਥ ਆਪਣੀ ਸੰਗਤ ਰੱਖੀਏ। ਕੰਪਨੀ ਜਿਹੜਾ ਬੰਦਾ ਚੁਗਲੀ ਨਹੀਂ ਕਰਦਾ, ਨਿੰਦਾ ਨਹੀਂ ਕਰਦਾ, ਹੇਰਾ ਫੇਰੀ ਨਹੀਂ ਕਰਦਾ, ਜੇ ਆਪਾਂ ਜੂਏ ਖੇਡਣ ਵਾਲਿਆਂ ਕੋਲ ਬਹਿ ਜਾਈਏ, ਸ਼ਰਾਬੀ ਕੋਲ ਬਹਿ ਜਾਈਏ, ਕਰੈਕਟਰਲੈਸ ਬੰਦੇ ਕੋਲ ਵੀ, ਜੋ ਕੋਈ ਚੱਲੀਏ ਆਪਾਂ ਸ਼ਾਮ ਨੂੰ, ਚੱਲਦੇ ਹਾਂ ਆਪਾਂ ਨਾਈਟ ਕਲੱਬ, ਚੱਲਦੇ ਹਾਂ ਨਾਈਟ ਕਲੱਬ, ਕੋਈ ਭੂਆ ਬੈਠੀ ਆ ਉੱਥੇ ਤੁਹਾਡੀ, ਹਾਂਜੀ, ਉਹ ਵੀ ਜਿਹੜੀਆਂ ਜਿੰਨਾ ਪਿੱਛੇ ਜਾਂਦੇ, ਹੋ ਸਕਦਾ ਉਹ ਤੁਹਾਡੀ, ਜੇ ਤੁਹਾਡੀ ਵੀ ਭੈਣ ਕਿਸੇ ਹੋਰ ਕਲੱਬ 'ਚ ਵੀ ਹੋ ਸਕਦੀ, ਤੁਹਾਡੀ ਮਾਂ ਵੀ ਕਿਸੇ ਪਾਸੇ ਹੋ ਸਕਦੀ ਹੈ। ਅਸੀਂ ਪੋਜ਼ਿਟਿਵ ਕਿਉਂ ਨਹੀਂ ਅਪਰੋਚ ਰੱਖਦੇ? ਹਾਂਜੀ, ਜਦੋਂ ਪੀ ਲੈਂਦੇ ਹਾਂ ਫਿਰ ਦੇਹ ਧਿਰੇ ਦੀ ਸ਼ੇਰ ਬਣ ਜਾਂਦੇ ਹਾਂ, ਦੂਜੇ ਦਿਨ ਅਸੀਂ ਬਿੱਲੀ ਬਣੇ ਬੈਠੇ ਹੁੰਦੇ ਹਾਂ। ਸੋ ਉਹ ਕੰਪਨੀ ਦਾ ਅਸਰ ਬਹੁਤ ਹੈ। ਜਿਸ ਤਰ੍ਹਾਂ ਦੀ ਤੁਹਾਡੀ ਕੋਲ ਕੰਪਨੀ ਹੋਊਗੀ, ਕਈ ਬੰਦੇ ਮਸ਼ਕਰੀ ਉਡਾਉਂਦੇ ਨੇ, ਇੱਥੇ ਟੀਵੀ 'ਤੇ ਬਹਿ ਕੇ, ਰੇਡੀਓ 'ਤੇ ਬਹਿ ਕੇ ਵਧੀਆ ਗੱਲਾਂ ਕਰਦੇ ਨੇ, ਦੂਜੇ ਪ੍ਰੋਗਰਾਮ ਵੱਲ ਨੂੰ ਮੂਰਖੀ ਸਮਝਦੇ ਨੇ, ਕੱਖ ਉਹਨਾਂ ਦੀ ਬੈਕਗਰਾਊਂਡ ਨਹੀਂ ਹੁੰਦੀ। ਹਾਂਜੀ, ਕਈ ਲੋਕ ਮਿਹਨਤ ਕਰਦੇ ਨੇ, ਮੇਰੇ ਕੋਲ ਇਹੋ ਜਿਹੀਆਂ ਐਗਜ਼ਾਮਪਲ ਨੇ। ਆਪਣਾ 770 ਰੇਡੀਓ ਦੇ ਉੱਤੇ ਜੇ ਅਸੀਂ ਗੱਲ ਕਰੀਏ, ਸਾਡੇ ਜਗਦੀ ਗਰੇਵਾਲ ਜੀ ਦੇ ਸਵੇਰੇ ਪ੍ਰੋਗਰਾਮ ਹੁੰਦਾ, ਵੈਰੀ ਇਨਫੋਰਮੇਟਿਵ ਪ੍ਰੋਗਰਾਮ ਹੁੰਦਾ। ਫਿਰ ਯੁੱਧਵੀਰ ਜੀ ਦਾ ਆਉਂਦਾ, ਉਹ ਉਦੋਂ ਜ਼ਿਆਦਾ ਬਾਅਦ ਚੜ ਕੇ ਦਿੰਦੇ ਨੇ, ਲੋਕ ਕ੍ਰਿਟੀਸਾਈਜ਼ ਬਿਨਾਂ। ਮੈਂ ਸੁਣਦਾ ਹੁੰਦਾ ਵੀ ਕਿਵੇਂ ਲੋਕ, ਮੈਂ ਤਾਂ ਕਹਿੰਦਾ ਵੀ ਮੇਰੇ ਕੋਲ ਨਾ ਗੱਲ ਕਰੋ, ਫੋਨ ਕਰੋ, ਗੱਲ ਕਰੋ। ਤੁਸੀਂ ਪੋਜ਼ਿਟਿਵ ਕਿਉਂ ਨਹੀਂ ਅਪਰੋਚ ਕਰਦੇ? ਕ੍ਰਿਕਟ ਦੀ ਗੱਲ ਕਰ ਲਓ, ਉਹਨਾਂ ਨੂੰ ਪੁੱਛ ਲਓ, ਪਾਕਿਸਤਾਨ ਦੀ ਗੱਲ ਕਰ ਲਓ, ਉਹਨਾਂ ਨੂੰ ਪੁੱਛ ਲਓ, ਕੋਈ ਅਮੈਰੀਕਾ ਦੀ ਪੁੱਛ ਲਓ, ਇਸ਼ੂ ਜਸਟਿਨ ਟੂਡ ਦਾ ਇਸ਼ੂ ਪੁੱਛ ਲਓ, ਅੰਟੈਰੀਓ ਦਾ ਪੁੱਛ ਲਓ, ਬੰਦਾ ਮਿਹਨਤ ਕਰਦਾ, ਤੁਹਾਡਾ ਕੁਛ ਲੈ ਤਾਂ ਨਹੀਂ ਰਿਹਾ, ਵਧੀਆ ਮਿੱਠੀ ਲੈਂਗੁਏਜ ਬੋਲਦਾ, ਵਧੀਆ ਤਰੀਕੇ ਨਾਲ ਗੱਲ ਕਰਦਾ। ਹਾਂਜੀ, ਸੋ ਅਰਫਾ ਜੀ ਦਾ ਪ੍ਰੋਗਰਾਮ ਹੁੰਦਾ, ਕਿੰਨਾ ਵਧੀਆ ਤਰੀਕੇ ਨਾਲ ਬੋਲਦੇ ਨੇ, ਬਿਨਾਂ ਮਤਲਬ ਕੋਈ ਧਰਮ ਦੇ ਬਾਰੇ ਨਫ਼ਰਤ ਕਰੀ ਜਾਂਦਾ, ਕੋਈ ਪਰਸਨੈਲਿਟੀ ਦੇ ਬਾਰੇ ਨਫ਼ਰਤ ਕਰਦਾ, ਸਾਡਾ ਨੈਗੇਟਿਵ ਐਟੀਚਿਊਡ ਹੀ ਹੈ। ਸੋ ਕੋਸ਼ਿਸ਼ ਕਰੀਏ ਅਸੀਂ ਕਿ ਜਦੋਂ ਅਸੀਂ ਪੋਜ਼ਿਟਿਵ ਐਟੀਚਿਊਡ ਰੱਖਾਂਗੇ ਨਾ, ਤਾਂ ਉਹਦੇ ਨਾਲ ਕੀ ਹੈ, ਬਹੁਤ ਕੁਛ ਸਾਡਾ ਫਾਇਦਾ ਹੋਊਗਾ। ਜਿਹੜਾ ਪਰਮਾਤਮਾ ਆਪਾਂ ਕਿਹਾ ਨਾ, ਏਕਾ ਸੰਗਤ ਇਕਤ ਗ੍ਰਹਿ ਵਸਤੇ, ਮਿਲ ਬਾਤ ਨਾ ਕਰਤੇ ਭਾਈ, ਅੰਤਰ ਅਲੱਖ ਨਾ ਜਾਏ ਲਖਿਆ, ਵਿੱਚ ਪਰਦਾ ਹੋਮੇ ਭਾਈ, ਕਿ ਸਾਡੇ ਸਰੀਰ ਦੇ ਵਿੱਚ ਪਰਮਾਤਮਾ ਰਹਿੰਦਾ, ਪਰ ਜਿਹੜੀ ਸਾਡੀ ਹੋਮੇ ਹੈ ਨਾ, ਹੋਮੇ ਕਰਕੇ ਅਸੀਂ ਜਿਹੜਾ ਸਾਡਾ ਕੰਮ ਨੁਕਸਾਨ ਹੁੰਦਾ। ਸੋ ਸਾਨੂੰ ਇੰਨੀ ਗੱਲ ਸਮਝ, ਸਾਨੂੰ ਕ੍ਰਿਟੀਸਾਈਜ਼ ਕਰਨ ਦੀ ਲੋੜ ਨਹੀਂ। ਜੀ ਜੰਤ ਸਭ ਉਸਦੇ ਸਭਨਾ ਕਸ ਹੋਈ, ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ। ਜਦੋਂ ਪਰਮਾਤਮਾ ਨੇ ਕੁੱਲ ਕਾਇਨਾਤ ਬਣਾਈ ਹੈ, ਅਤੇ ਸਾਨੂੰ ਫਿਰ ਮੰਦਾ ਜਾਂ ਚੰਗਾ ਕਹਿਣ ਦੀ ਤਾਂ ਕੋਈ ਰਾਈਟ ਹੀ ਨਹੀਂ। ਸਾਨੂੰ ਸਭ ਉਸ ਪਰਮਾਤਮਾ ਦੇ ਨੇ। ਜਿਸ ਤਰ੍ਹਾਂ ਅਸੀਂ ਥੀਏਟਰ ਦੇ ਵਿੱਚ ਜਾਂਦੇ ਹਾਂ, ਕੁਛ ਹੀਰੋ ਬਣ ਜਾਂਦੇ ਨੇ, ਹੀਰੋਇਨ ਬਣ ਜਾਂਦੇ, ਕੁਛ ਵਿਲੇਨ ਬਣ ਜਾਂਦੇ ਨੇ, ਸਾਨੂੰ ਉਸ ਵੇਲੇ ਗੁੱਸਾ ਆਈ ਜਾਂਦਾ। ਜਦੋਂ 3 ਘੰਟੇ ਦੀ ਪਿਕਚਰ ਖਤਮ ਹੁੰਦੀ ਹੈ, ਨਾ ਕੋਈ ਹੀਰੋ ਹੁੰਦਾ, ਨਾ ਵਿਲੇਨ ਹੁੰਦਾ, ਉਹਨੇ ਪੈਸੇ ਲੈ ਕੇ ਪਾਰਟ ਪਲੇ ਕੀਤਾ ਹੁੰਦਾ। ਸੋ ਇਸੇ ਤਰ੍ਹਾਂ ਅਸੀਂ ਪਾਰਟ ਪਲੇ ਕਰਨਾ ਹੈ। ਪਰਮਾਤਮਾ ਨੇ ਸਾਨੂੰ ਬਣਾਇਆ, ਆਪਣਾ ਆਪਣਾ ਪਾਰਟ ਦਿੱਤਾ, ਪਾਰਟ ਦਿੱਤਾ ਨਹੀਂ ਅਤੇ ਬਸ ਫਿਰ ਸਾਰਾ ਕੁਛ ਠੀਕ ਹੋ ਜਾਂਦਾ। ਇਸੇ ਕਰਕੇ ਤਾਂ ਕਬੀਰ ਸਾਹਿਬ ਨੇ ਕਿੰਨੀ ਗੱਲ ਕਹੀ ਸੀ, ਜਿੱਤ ਜਿੱਤ ਕੇ ਤੂੰ ਉਮਰ ਗੁਜ਼ਾਰੀ, ਹੁਣ ਤੂੰ ਹਾਰ ਫਕੀਰਾ ਵੇ। ਜਿੱਤ ਜਿੱਤ ਕੇ ਤੂੰ ਉਮਰ ਗੁਜ਼ਾਰੀ, ਹੁਣ ਤੂੰ ਹਾਰ ਫਕੀਰਾ ਹੋ। ਜਿੱਤੇ ਦਾ ਮੁੱਲ ਇੱਕ ਕਸੀਰਾ, ਹਾਰੇ ਦਾ ਮੁੱਲ ਹੀਰਾ ਹੋ। ਜਿਹੜੇ ਜਿੱਤਣ ਨਾਲ ਕਸੀਰਾ ਹੁੰਦਾ, ਇੱਕ ਦਵੰਡੀ ਤੁਹਾਡੀ ਕੀਮਤ ਨਹੀਂ। ਜਿੰਨਾ ਚਿਰ ਖਾਓਗੇ ਫੇਰ ਹੀ ਪਤਾ ਲੱਗੂਗਾ। ਸੋ ਜਿਹੜੇ ਬੰਦੇ ਨੇ ਅੰਦਰ ਆਨੰਦ ਪ੍ਰਾਪਤ ਕਰ ਲਿਆ, ਮਿਹਨਤ ਕਰਨੀ ਪੈਂਦੀ ਹੈ। ਜੇ ਅਸੀਂ MA PhD MD ਲਾਅ ਦੀਆਂ ਡਿਗਰੀਆਂ ਲੈ ਲਈਆਂ, ਬਾਹਰ ਮਿਹਨਤ ਕਰਕੇ ਕਾਗਜ਼ ਦਾ ਟੁਕੜਾ ਮਿਲਿਆ ਨੌਕਰੀ ਕਰਕੇ, ਅਤੇ ਜੇ ਇਹ ਮਿਹਨਤ ਕਰਕੇ ਸਾਨੂੰ ਆਹ ਕਾਗਜ਼ ਦਾ ਟੁਕੜਾ ਮਿਲਿਆ, ਜੇ ਅਸੀਂ ਅੰਦਰ ਮਿਹਨਤ ਕਰਾਂਗੇ ਤਾਂ ਸਾਨੂੰ ਬਹੁਤ ਕੁਛ ਅੰਦਰੋਂ ਵੀ ਹਾਸਲ ਹੋਣਾ। ਕਿਉਂਕਿ ਮੈਂ ਗੱਲ ਉਹੀ ਕਹਿੰਦਾ, ਵਸਤੂ ਕਹੀਂ ਢੂੰਡੇ ਕਹੀਂ, ਜਿੱਥੇ ਵਸਤੂ ਹੈਗੀ ਉੱਥੇ ਨਹੀਂ ਲੱਭਦੇ, ਬਾਹਰ ਲੱਭਣ ਦੀ ਕੋਸ਼ਿਸ਼ ਕਰਦੇ। ਜਿਹੜੀ ਰੂਹਾਨੀਅਤ ਦਾ ਮਾਰਗ ਹੈ ਉਹ ਅੰਦਰੋਂ ਮਿਲਣਾ, ਜਿਹੜਾ ਦੁਨਿਆਵੀ ਮਾਰਗ ਹੈ ਉਹ ਸਾਨੂੰ ਬਾਹਰੋਂ ਮਿਲਣਾ। ਮੇਰੇ ਖਿਆਲ ਸਮਾਂ ਹੁਣ ਸਾਡਾ ਸਮਾਪਤੀ ਦੀ ਵੱਲ ਹੈ, ਕਹਿੰਦੇ 2 ਮਿੰਟ ਪਏ ਨੇ, ਮੈਂ ਚਲੋ 2 ਮਿੰਟ ਹੋਰ ਮੈਨੂੰ ਟੋਇਲੇਟ ਕਰ ਲਓ, ਮੇਰੇ ਭਾਵੇਂ ਤਾਂ 2 ਘੰਟੇ ਬੁਲਾਈ ਚਲੋ ਕਿਸੇ ਟੋਪਿਕ 'ਤੇ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਸੋ 2 ਮਿੰਟ ਰਹਿੰਦੇ ਨੇ, ਮੈਂ ਅਖੀਰ 'ਚ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਪ੍ਰੋਗਰਾਮ ਹੈ, ਚਲੋ ਹੁਣ ਮੈਂ ਇੱਥੇ ਫਿਨਿਸ਼ ਕਰਦਾ, ਇਹ ਜਿਹੜਾ ਪ੍ਰੋਗਰਾਮ ਹੈ BNC ਮੈਡੀਕਲ ਸੈਂਟਰ ਦੇ ਸਹਿਯੋਗ ਦੇ ਨਾਲ ਅਸੀਂ ਪੇਸ਼ ਕਰਦੇ ਹਾਂ। ਬ੍ਰੈਮਟਨ ਦੇ ਵਿੱਚ ਹੈ, ਬ੍ਰੈਮਲੀ ਅਤੇ ਕੰਟਰੀ ਸਾਈਡ ਜਿੱਥੇ ਮਿਲਦੀਆਂ ਉਸ ਨੁੱਕਰ ਦੇ ਉੱਤੇ ਹੈ। ਫਿਜੀਓਥੈਰੇਪੀ, ਕੈਰੋਪ੍ਰੈਕਟਿਕ, ਦੂਜੀਆਂ ਅਰਜੈਂਟ ਕੇਅਰ, ਵਾਕ ਇਨ ਕਲੀਨਿਕ, ਫੈਮਿਲੀ ਪ੍ਰੈਕਟਿਸ, ਬਲੱਡ ਲੈਬ ਵੀ ਖੁੱਲ੍ਹੀ ਹੈ, ਫਾਰਮੇਸੀ ਵੀ ਹੈ, ਕਾਉਂਸਲਿੰਗ ਦੀਆਂ ਸਰਵਿਸਿਜ਼ ਨੇ, ਸਕਿਨ ਦੀ ਸਪੈਸ਼ਲਿਸਟ ਵੀ ਨੇ, ਅੱਖਾਂ ਦੇ ਡਾਕਟਰ ਵੀ ਨੇ, ਆਪਰੇਸ਼ਨ ਵੀ ਨੇ। ਜੇ ਹੋਪਫੁਲੀ ਸੈਚਰਡੇ ਨੂੰ ਅਸੀਂ ਫੈਸਲਾ ਕਰ ਲਾਂਗੇ, ਜੇ ਅਸੀਂ ਬੰਦ ਕਰਨਾ ਹੋਇਆ ਐਨਕਾਂ ਚੱਕ ਲਓ ਕਰਾ ਦੇਣੀ, ਜਿੰਨੇ ਮਰਜ਼ੀ ਪੈਸੇ ਦੇ ਕੇ ਲੈ ਜਾਓ, ਕੋਈ ਚੱਕਰ ਨਹੀਂ। ਜੇ ਜ਼ਿਆਦਾ ਕੰਜੂਸੀ ਕਰੋਗੇ ਫਿਰ ਮੈਂ ਦੇਣੀਆਂ ਨਹੀਂ, ਤੁਸੀਂ ਵੀ ਵਧੀਆ ਰਹੋ, ਮੈਨੂੰ ਕੋਈ ਫਰਕ, ਇਹ ਗੱਲ ਨਹੀਂ ਹੈ ਵੀ ਜੇ ਤੁਸੀਂ ਕਹੋ ਮੈਨੂੰ ਮਜਬੂਰੀ ਦੇਣੀਆਂ, ਨਾ ਦੇਣੀਆਂ ਪੈਣਗੇ ਤਾਂ ਕਿ ਉਹਦੇ ਨਾਲ ਮੇਰੇ ਟੰਗ ਟੁੱਟਣ ਲੱਗੀ, ਬਥੇਰਾ ਕੁਛ ਹੈਗਾ ਰੱਬ ਨੇ ਦਿੱਤਾ। ਸੋ ਪਿਆਰ ਨਾਲ ਆਪਾਂ ਮਿਲੀਏ, ਰਹੀਏ, ਵਰਤੀਏ। ਜੇ ਕੋਈ ਕਿਸੇ ਨੂੰ ਵੱਧ ਘੱਟ ਕਿਹਾ ਗਿਆ, ਮੈਂ ਕਦੇ ਕਿਸੇ ਦੀ ਫੀਲਿੰਗ, ਸੱਚੀ ਗੱਲ ਜਾਣੇ ਹੋ, ਮੈਂ ਅੰਦਰੋਂ ਕਿਸੇ ਨੂੰ ਡੀਗ੍ਰੇਡ ਕਰਨ ਦੀ ਕੋਸ਼ਿਸ਼ ਕਰਦਾ, ਮੈਂ ਕੀ ਕਰੂੰਗਾ, ਮੈਂ ਤਾਂ ਖੁਦ ਆਪ ਸਾਡੇ 'ਚ ਭਰਿਆ ਪਿਆ। ਹਾਂਜੀ, ਜੇ ਅਸੀਂ ਇੱਕ ਉਂਗਲ ਮੈਂ ਕਿਸੇ ਨੂੰ ਕਰਦਾ, 4 ਉਂਗਲਾਂ ਤਾਂ ਮੇਰੇ ਕਿੰਨੀਆਂ। ਬੁਰਾ ਜੋ ਟੁੰਡਨ ਮੈਂ ਚਲਾ, ਬੁਰਾ ਨਾ ਮਿਲਿਆ ਕੋਈ, ਜਬ ਤਨ ਖੋਜ ਆਪਣਾ ਮੁਸੇ ਬੁਰਾ ਨਾ ਕੋ। ਇਦੂ ਜ਼ਿਆਦਾ ਹੋਰ ਕੀ ਸੰਤ ਸਾਨੂੰ ਗੱਲ ਸਮਝਣ ਦੀ ਲੋੜ? ਦੂਜਿਆਂ ਦੇ ਬੁਰਾ ਕਹਿੰਦੇ, ਆਪਣੇ ਆਪ ਨੂੰ ਦੇਖੋ ਕਿੰਨੀਆਂ ਬੁਰਾਈਆਂ ਨੇ, ਭਰੀਆਂ ਪਈਆਂ ਨੇ। ਸੋ ਉਹਦੀਆਂ ਹੌਲੀ 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 ਛਾਂਟੀ ਕਰੀਏ, ਐਨਾਲਾਈਜ਼ ਕਰੀਏ। 1 ਮਿੰਟ ਦਾ ਇਸ਼ਾਰਾ ਹੋ ਗਿਆ, ਯੈਲੋ ਲਾਈਟ ਆ ਗਈ। ਹਾਂਜੀ, ਮੈਂ ਵੀ ਖਤਮ ਕਰਨਾ ਹੀ ਚਾਹੁੰਦਾ ਕਿਉਂਕਿ ਮੈਂ ਵੀ ਥੱਕ ਗਿਆ ਅਸਲ, ਤੁਹਾਨੂੰ ਮੈਂ ਇਮਾਨਦਾਰੀ ਨਾਲ ਦੱਸਾਂ। ਸੋ ਜੇ ਕਿਸੇ ਨੂੰ ਕੁਛ ਕਿਹਾ ਗਿਆ ਹੋਵੇ ਉਹਦੇ ਲਈ ਮੈਂ ਮਾਫ਼ੀ ਚਾਹੁੰਦਾ। ਕਿਹਾ ਗਿਆ 100% ਮੈਂ ਕਿਸੇ ਨੂੰ ਨਹੀਂ ਕਿਹਾ, ਜੋ ਮੈਂ ਕਿਹਾ ਉਹ ਆਪਣੇ ਆਪ ਨੂੰ ਕਿਹਾ। ਜਿਹੜੀ ਮੇਰੀ ਤੁੱਛ ਨੌਲੇਜ ਆ ਉਹ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਆ, ਪਰ ਇਹ ਵੀ ਨਹੀਂ ਕੋਈ ਮੈਂ ਆਪਣੇ ਆਪ ਨੂੰ ਗਿਆਨਵਾਨ ਭਾਈ ਜੀ ਪੰਡਿਤ ਬਣਾਉਣ ਦੀ ਕੋਸ਼ਿਸ਼ ਕਰਦਾ। ਸੋ ਨੈਕਸਟ ਵੀਕ, ਨੈਕਸਟ ਸੰਡੇ ਨੂੰ 4 ਤੋਂ 5 ਤੱਕ ਆਪਾਂ ਫਿਰ ਪ੍ਰੋਗਰਾਮ ਕਰਾਂਗੇ, ਇਸੇ ਤਰ੍ਹਾਂ ਹੀ ਮੰਡੇ ਨੂੰ ਕਰਦੇ ਹਾਂ 3 ਤੋਂ 4 ਤੱਕ, ਜਦੋਂ ਡਾਕਟਰ ਅੰਕੁਸ਼ ਆਉਣਗੇ ਅਤੇ ਆਪਾਂ ਫਿਰ ਹੈਲਥ ਨਾਲ ਗੱਲ ਕਰਿਆ ਕਰਾਂਗੇ। ਮੇਰੇ ਖਿਆਲ 2 ਕੁ ਵੀਕਾਂ 'ਚ ਉਹਨਾਂ ਨੇ ਆ ਜਾਣਾ। ਸੋ ਤਦ ਤੱਕ ਲਈ ਰੱਬ ਰਾਖਾ, ਸਤਿ ਸ਼੍ਰੀ ਅਕਾਲ, ਨਮਸਕਾਰ, ਅਤੇ ਅਗੇਨ ਸੋਰੀ ਫਾਰ ਦੈਟ ਇਫ ਆਈ ਹਰਟ ਐਨੀਬਾਡੀਜ਼ ਫੀਲਿੰਗ। ਥੈਂਕ ਯੂ।
The views expressed on the preceding program may not necessarily be those of the owner or management of WTOR radio station.
अमीजान सलाम, पैसे मिल गए?
जीती रहो। हाँ हाँ बेटा, इस बार सैलरी जल्दी मिल गई क्या?
नहीं अम्मी, जूम किए हैं।
जूम? क्या मतलब?
जूम मतलब फास्ट एंड रिलायबल मनी ट्रांसफर। अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब पाकिस्तान पैसे भेजिए सिर्फ चंद क्लिक्स के जरिए।
जूम, अ PayPal सर्विस, तेज, आसान और महफूज मनी ट्रांसफर।
اب جبکہ مزید مقامی کاروبار اور خدمات دوبارہ کھل رہے ہیں اور ہجوم میں لوگوں کی تعداد بڑھ کر 10 ہو گئی ہے، ہمیں ایک دوسرے کو محفوظ رکھنے کی اپنی کوششیں جاری رکھنی چاہیے۔ جسمانی فاصلہ رکھنے پر عمل کریں، اپنے درمیان 2 میٹر کا فاصلہ رکھیں۔ جب جسمانی فاصلہ رکھنا دشوار ہو تو چہرے کو ڈھانپ کر رکھیں اور کثرت سے ہاتھوں کو دھونا جاری رکھیں۔ اگر آپ کو فکر ہو کہ آپ کو COVID-19 ہو سکتا ہے یا آپ کا سامنا وائرس سے ہوا ہے تو اپنی جانچ کروائیں، گھر کے اندر یا باہر محفوظ رہیں، زندگیاں بچائیں۔ مزید جاننے کے لیے ontario.ca/coronavirus ملاحظہ کریں۔ اس کے لیے حکومت اونٹیریو کے ذریعے ادائیگی کی گئی ہے۔
برامٹن شہر سے ایک خاص پیغام، 10 سے زیادہ افراد کا اجتماع نہ کریں اور نہ اس میں حصہ لیں، اس لیے کہ گھر پر یا باہر 10 افراد کی زیادہ سے زیادہ اجازت ہے۔ ٹرانزٹ پر یا باہر جائیں، گروسری سٹور پر نان میڈیکل ماسک پہنیں اور فاصلہ رکھیں۔ پارک یا بند کھیل کی سہولتیں ہوں یا آؤٹ ڈور فٹنس کا سامان جو ابھی بند ہے استعمال نہ کریں۔ آپ کو کم سے کم $500 کا جرمانہ ہو سکتا ہے۔ 311 پر کال کریں یا brampton.ca/covid-19 پر جا کر مزید معلومات حاصل کریں۔
گرینڈ اوپننگ، گرینڈ اوپننگ، اکال ٹرک لیوب دی گرینڈ اوپننگ
on July 2, Thursday
تھاڑے جانے پہچانے راجا یا پھر جس ٹرک دی بہترین کوالٹی سروس دے نال پھر وارنٹی اکال ٹرک اینڈ لیوب
ڈرائیو تھرو
اکال ٹرک اینڈ لیوب
ٹرک واش
اکال ٹرک اینڈ لیوب
ریپیئر
اکال ٹرک اینڈ لیوب
ٹائر سروس
اکال ٹرک اینڈ لیوب
کال جس او راجا 905-565-1100
1776 مائر سائڈ ڈرائیو ان مسز ساگا اکال ٹرک اینڈ ڈیوب
کووڈ 19 کر کے سارا کام آن لائن ہو گیا گروسری آن لائن ہو گئی ٹیوشن آن لائن ہو گئی اور تا ہور کل مینوں ریا نے دسیا کہ سوڈی فرنیچر والے بھی ہن آن لائن فرنیچر سیل کر رہے ہیں
بالکل ٹھیک سنیا تے ہن انہاں دیاں دونوں لوکیشنز کھل گئی ہیں
برمٹن دے سب تو بڑے فرنیچر سٹورز وچوں ایک سوڈی فرنیچر تے ہن